पातशाह महाराज जी दे पावन पवित्र खाजूरी अंदर सुबाहिमान गुरु सवारे सत संगी जनों अज संध्या वेले दे विशेष गुरमत दीवान दी आप जी हाजरी पा रहे हो। सन्मान योग भाई साहब जी सतगुरां दे अमृत बचन कीर्तन रूप विच सर्वन करा रहे सन। कीर्तन दी समाप्ति भाई साहब जी ने सतगुरु गुरु रामदास महाराज उन्हां दे पवित्र मुखारबिंद तो उचारण किया हुआ शब्द जो गुरु ग्रंथ साहिब जी दे राग देव गंधारी अंदर दर्ज है। शब्द है अब कम चली ठाकुर पैहार जब हम शरण प्रभु की आई राख प्रभु पावे महर। लोकन की चतुराई उपमा ते बै संतर जार, कोई भला कहो पावे बुरा कहो हम तन दियो है तार। इस तो पहला शब्द भाई साहब गुरु अर्जुन देव जी का उच्चारण किया हुआ गायन कर रहे सन। ज्यों जानो त्यों राख हर रब तेरिया, केते गणो असंख अवगण मेरिया, असंख अवगण खते फेरे नित प्रद सद भूलिए, मोह मगन विकराल माया तौ प्रसादी भूलिए, लोक करत बेकार बिखड़े प्रभ नेर हूं ते नेरिया, फिरवंत नानक दया तारो कार भवजल पेरिया। ए अमृत बचन आपां ने सरवण कीते ने, आओ जो शब्द आखिर गायन किया गया उसनू ही आधार बना के आप जी नाल निर्धारित समय अंदर रह के गुरमत विचारां दी सांझ पा सका। आप जी करो कृपालता अंदर नू टिकाण दा यतन करिए। विचार दी प्रारंभता तो पहला गुरु बख्शी फतेह स्वीकार करो और उच्चारण करो जी वाहिगुरु जी का खालसा वाहिगुरु जी की फतेह। सतगुरु गुरु रामदास जी महाराज हजूर दी रसना तो उच्चारण किया हुआ ये शब्द अब खम चली ठाकुर पैहार। जब हम शरण प्रभु की आई राख प्रभु पावे माह। कहने असी परिपूर्ण परमात्मा दी चरण शरण भी चले गए, अपने बल नूं अपनी शक्ति नूं अपनी ताकत नूं त्यागदे होए अब हम चली ठाकुर पैहार। जब हम शरण प्रभु की आई राख प्रभु पावे माह। खे परिपूर्ण परमात्मा के हुण मैं आप जी दी चरण शरण विच आई हां, तुहाडी मर्जी है भावे रख लो ते तुहाडी मर्जी कह के भावे मार दो। रात भी दास ने एक अर्ज कीती सी के परमार्थ दे रस्ते ते अपने आप नू पूर्ण तौर ते समर्पित करके ही जिज्ञासु कोई जीवन विचों खट सकदा। जदों कोई इंसान परमात्मा दे मार्ग ते चलदा है ते दो चीजां उसकी जिंदगी विच बहुत वड्डी रुकावट पैदा कर दी। एक ता है संसार दी उस्तत ते दूसरा है संसार दे लोगां वल्लों कीता होया विरोध। उस्तत विच लोग शब्द वड्याई करदे ने पर निंदिया विच लोग विरोधी बन के ईरखा अधीन दिन रात लोगां विच गलत प्रचार करदे। सिर्फ ऐसे शब्द नूं जो भाई साहब खैन करके गए लोकन की चतुराई उपमा ते बै संतर जार, कोई भला कहो भावे बुरा कहो हम तन दियो है टार। उस्तत करने वाले भला भला कहिंदे ने ते निंदिया करने वाले लोग जिहड़े ने सच एवे कि वह विरोधी बन के दिन रात ईरखा अधीन निंदिया करदे। उस्तत भी रस्ते विच रुकावट है ते निंदिया भी बंदे दे अंदर रस्ते विच रुकावट बन जाती है। जदों उस्तत हुंदी है इंसान दी उदों सच एवे कि इहदे अंदर खंगता दा बोलबाला हुंदा है ते जदों बंदे दी निंदिया होनी शुरू हो जाए ते निंदिया विच फसिया होया बंदा अपनी निंदिया सुन नहीं सकदा ते उहदे अंदर दिन ब दिन हीणता अंदरों ढेली कला बन जाती। परमात्मा दे मार्ग ते चलन लगे देखो समाज ने कभी किसी नु सरकार नहीं किया, मैं सिर्फ यही बेनती अज करनी है असि धन गुरु नानक साहब जी दे अमृत बोल उन्हां दी सिरत विच शब्द पढ़ने भट्टां दे सवैये राम कली की वार गुरु अर्जुन दे महाराज जी दे सवैये इवन के गुरु जोत वालों सतगुरु की कीती हुई सिव धन गुरु अर्जुन देव जी ने धन गुरु नानक साहब की सिरत विच कुछ बचन कहे बेनती सिर्फ एवे कि जदों कोई अध्यात्मक जीवन कमान तुरदा है कुदरती तौर ते लोग ओदे रस्ते विच रुकावट बांधे ने ओदे उच्चे जीवन दी लोकां नूं समझ नहीं ते कई वारी ना समझी करके लोग ओदे लई कई तरह दे भैड़े शब्द वी वरतन लग पैंदे। मैं बेनती जिहड़ी कर लगा हुण गुरु ग्रंथ साहिब दी बाणी विच गुरु अर्जुन देव ने गुरु नानक साहिब दी सिरत विच इक बचन कहा ओह बचन कहे हजूर दा अमृत बाणी विच के प्रभ दाता ओ दातार परयो जाचक इक शरणा मिले दान संत रे जे लग पव जल तरना बिनत करूं अरदास सुनो जे ठाकुर भावे देव दर्श मन चाओ भगत ए मन ठहरावे। ते गुरु नानक साहिब ली शब्द किन्ने बलो चिराग अंधियार में सब कल उदरी एक नाम तर सिर्फ आयो में यही बेनती करनी लोकन की चतुराई उपमा ते वै संतर जार कोई पहा कहो भावे बुरा कहो हम तम दियो है धार अपना आप ही समर्पित कर देता है। हुण चार बंदे माड़ा कह लन ते ता कोई परवाह नहीं जे चार बंदे चंगा कह दें ते ता भी कोई परवाह नहीं। सिर्फ बेनती है हजूर ने गुरु नानक साहब जी शब्द वरत्या कि इस कलयुग दे खनेरे विच एक चिराग एक दीवा बलिया बलियो चिराग अंधियार में सब कल उदरी एक नाम धर्म प्रगट सकल हर भवन में जन नानक गुर पार ब्रह्म। गुरुदेव ली शब्द गुर पार ब्रह्म वरत्या इहदा मतलब गुरु नानक साहब की सिफत। दूसरा वचन गुरु अर्जुन देव जी का है कि जे काटी सिलक दयाल प्रभ से जन लगे भगते ए भी गुरु नानक साहब की उस्तत है कि जिन्हां दी सिलक दा अर्थ गल च पई कोई मोह ममता दी रस्सी जिन्हां उत्ते परमात्मा ने तरस करके गल विच पई कोई रस्सी ममता दी कट दित्ती ओह परमात्मा दी भगती च लग गए। जे काटी सिलक दयाल प्रभ से जन लगे भगते हर गुरु नानक जिन परसिया ते इत उत सदा मुक्ते जिन्हें गुरु नानक साहब नु स्पर्श कीता ओह इत उत मुक्ता अर्थे इत्थे उत्थे उहदी बंद खलासी हो गई। ਇਹ ਵੀ ਗੁਰੂ ਅਰਜਨ ਦੇਵ ਦਾ ਬਚਨ। ਤੀਸਰੀ ਬੇਨਤੀ ਇੱਕ ਅਸੀਂ ਹਜ਼ੂਰ ਦਾ ਸੂਈ ਰਾਗ ਸ਼ਬਦ ਪੜ੍ਹ ਉਹ ਤੁਹਾਨੂੰ ਸਭ ਨੂੰ ਚੇਤੇ ਹੈ ਸ਼ਬਦ ਕਿ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਤੂੰ ਕੈਸਾ ਪਾਵੇ। ਉਸ ਸ਼ਬਦ ਦੀਆਂ ਅਖੀਰ ਵਾਲੀਆਂ ਤੁਕਾਂ ਨੇ ਕਿ ਗਿਆਨ ਧਿਆਨ ਵਿੱਚ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਮਾਲਕ ਮੇਰੇ ਕੋਲ ਨਾ ਤਾਂ ਗਿਆਨ ਹੈ ਨਾ ਮੇਰੇ ਕੋਲ ਅੰਦਰ ਦਾ ਧਿਆਨ ਹੈ ਤੇ ਨਾ ਸਾਰ ਦਾ ਅਰਥ ਕੀਮਤ ਨਾ ਮੈਂ ਤੇਰੇ ਗੁਣਾਂ ਦੀ ਕੀਮਤ ਜਾਣ ਸਕਦਾ। ਗਿਆਨ ਧਿਆਨ ਵਿੱਚ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਤੇ ਏਡਾ ਵੱਡਾ ਸ਼ਬਦ ਵਰਤਿਆ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਕਿਹਾ ਇਹ ਵੀ ਵਡਿਆਈ ਕੀਤੀ। ਉਸ ਤੋਂ ਇਲਾਵਾ ਬਾਣੀ ਵਿੱਚ ਇੱਕ ਬਚਨ ਗੁਰੂ ਅਰਜੁਨ ਦੇਵ ਦਾ ਹੋਰ ਹੈ ਉਹ ਬਚਨ ਹੈ ਮੈਂ ਮੂਰਖ ਕੀ ਕੇਤਕ ਬਾਤ ਕਹਿ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ। ਦੇਖੋ ਬੜਾ ਸ਼ਬਦ ਉੱਚਾ ਜਿਹਨੇ ਗੁਰੂ ਨਾਨਕ ਸਾਹਿਬ ਨੂੰ ਦੇਖਿਆ ਸੁਣਿਆ ਸਪਰਸ਼ ਕੀਤਾ ਉਹ ਗਰਭ ਜੋਗ ਤੋਂ ਬਚ ਗਿਆ ਇਹ ਸਿਮਤ ਹੈ। ਪਰ ਕੀ ਇਹ ਉਸ ਵਕਤ ਦੇ ਲੋਕ ਗੁਰੂ ਨਾਨਕ ਸਾਹਿਬ ਨੂੰ ਸਮਝ ਸਕੇ। ਗੁਰੂ ਅਰਜੁਨ ਦੇਵ ਜੀ ਨੇ ਸਿਫਤ ਦੇ ਸ਼ਬਦ ਕਹੇ ਭੱਟ ਸਾਹਿਬਾਨ ਨੇ ਤਾਂ ਸ਼ਬਦ ਵਰਤਿਆ ਜੋਤ ਰੂਪ ਔਰ ਆਪ ਗੁਰੂ ਨਾਨਕ ਕਹਾ ਉਹਨਾਂ ਨੇ ਸ਼ਬਦ ਵਰਤੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰੇ। ਭਾਈ ਗੁਰਦਾਸ ਸਾਹਿਬ ਜੈਸੇ ਮਹਾਂਪੁਰਖ ਦੇ ਸ਼ਬਦ ਸਨ ਕਿ ਸਤਿਗੁਰੂ ਨਾਨਕ ਦੇ ਸੰਬੰਧ ਵਿੱਚ ਕਿ ਜਿੱਥੇ ਗੁਰੂ ਨਾਨਕ ਦੇ ਚਰਨ ਪਏ ਉੱਥੇ ਰਬਾਬ ਵੱਜੀ ਉੱਥੇ ਕੀਰਤਨ ਹੋਇਆ। ਬਚਨ ਹੈ ਕਿ ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ ਘਰ ਘਰ ਬਾਬਾ ਗਾਵੀਏ ਵਜਨ ਤਾਲ ਮਿਰਦੰਗ
ਰਬਾਬਾ। ਮੈਂ ਸਿਰਫ ਇੱਕ ਨੁਕਤਾ ਪੇਸ਼ ਕਰ ਲੱਗਾ ਕਿ ਇੰਨੀ ਸਿਫਤ ਕੀਤੀ ਤੇ ਕੀ ਗੁਰੂ ਨਾਨਕ ਸਾਹਿਬ ਦੀ ਕਿਸੇ ਨਿੰਦਿਆ ਨਹੀਂ ਕੀਤੀ, ਕਿ ਗੁਰੂ ਨਾਨਕ ਸਾਹਿਬ ਦੇ ਈਰਖਾ ਦੀ ਲੋਕਾਂ ਨੇ ਵਿਰੋਧ ਨਹੀਂ ਕੀਤਾ। ਜਿੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਨੇ ਸਿਫਤ ਕੀਤੀ, ਭਗਤ ਸਾਹਿਬਾਨ ਨੇ ਸਿਫਤ ਕੀਤੀ, ਭਾਈ ਗੁਰਦਾਸ ਸਾਹਿਬ ਨੇ ਵਡਿਆਈ ਕੀਤੀ, ਬਾਬਾ ਸੱਤਾ ਬਲਵੰਡ ਨੇ ਕਿਹਾ ਕਿ ਨਾ ਕਰਤਾ ਕਾਦਰ ਕਰੇ ਤੂੰ ਬੋਲ ਹੋਵੇ ਜੋ ਕੀਮਦੇ, ਉੱਥੇ ਗੁਰੂ ਨਾਨਕ ਸਾਹਿਬ ਦੇ ਸ਼ਬਦ ਪੜੋ। ਪਿਆਰਿਓ, ਉਹਨਾਂ ਦਾ ਵਿਰੋਧ ਕਰਨ ਵਾਲੇ, ਉਹਨਾਂ ਦੀ ਨਿੰਦਿਆ ਕਰਨ ਵਾਲੇ ਕਿਹੜੇ ਲੋਕ ਸਨ? ਉਹ ਵੀ ਤਾਂ ਉਸੇ ਧਰਤੀ ਤੇ ਰਹਿੰਦੇ ਨੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿਸੇ ਨੇ ਈਰਖਾ ਅਧੀਨ ਮੇਰੇ ਵਾਸਤੇ ਸ਼ਬਦ ਵਰਤਿਆ ਇਹ ਤਾਂ ਭੂਤਨਾ ਹੈ। ਮੈਂ ਇਹ ਤੁਕ ਲਈਏ ਲੋਕਨ ਕੀ ਚਤੁਰਾਈ ਉਪਮਾ ਤੇ ਬਸੰਤਰ ਯਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਾਂ ਦਿਓ ਘਟਾ। ਮਹਾਰਾਜ ਕਹਿੰਦੇ ਇਹ ਤੋਂ ਤੱਕ ਸ਼ਬਦ ਵਰਤੇ ਕੋਈ ਅੱਖ ਹੈ ਭੂਤਨਾ ਕੋ ਕਹੇ ਬੇਤਲ, ਤੋਈ ਤਾਂ ਕਹਿੰਦਾ ਕਿ ਇਹਨੂੰ ਕੋਈ ਭੂਤ ਦਾ ਅਸਰ ਹੈ, ਕੋਈ ਬਾਹਰ ਦੀ ਇਹਨੂੰ ਸ਼ੈ ਨੇ ਪਕੜਿਆ ਤੇ, ਤੇ ਕੋਈ ਬੰਦਾ ਕਹਿ ਰਿਹਾ ਨਹੀਂ ਇਹ ਜ਼ਿੰਦਗੀ ਦੇ ਤਾਲ ਤੋਂ ਖੁੰਝ ਚੁੱਕਾ ਇਹ ਬੇਤਾਲ। ਕੋਈ ਅੱਖ ਹੈ ਭੂਤਨਾ ਕੋ ਕਹੇ ਬੇਤਾਲਾ, ਕੋਈ ਅੱਖ ਹੈ ਆਦਮੀ ਨਾਨਕ ਵਿਚਾਰਾ, ਤੇ ਕੁਝ ਲੋਕ ਕਹਿੰਦੇ ਛੱਡੋ ਇਹਦੀ ਨਿੰਦਿਆ ਕੀ ਕਰਨੀ ਹੈ, ਅੱਜ ਤਾਂ ਆਮ ਸਾਦਾ ਜਿਹਾ ਆਦਮੀ ਕਹਿ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਲੋਕ ਸਮਝ ਨਹੀਂ ਸਕਦੇ। ਇੱਕ ਵਿਦਵਾਨ ਨੇ ਬੜੇ ਪਿਆਰੇ ਸ਼ਬਦ ਕਹਿ ਸਕ, ਉਹ ਕਹਿੰਦੇ ਅਕਸਰ ਸਾਡਾ ਸਮਾਜ ਸਾਡੇ ਲੋਕ ਦੋ ਬੰਦਿਆਂ ਨੂੰ ਪਾਗਲ ਸ਼ੈਦਾਈ ਤੇ ਕਬਲਾ ਕਹਿੰਦੇ। ਸ਼ਬਦਾਂ ਵੱਲ ਧਿਆਨ ਦਿਆ, ਇੱਕ ਤਾਂ ਸੱਚਮੁੱਚ ਉਹ ਲੋਕ ਜਿਹੜੇ ਆਪਣਾ ਦਿਮਾਗੀ ਸੰਤੁਲਨ ਗਵਾ ਚੁੱਕੇ ਨੇ, ਜੋ ਮੈਂਟਲੀ ਅਪਸੈਟ ਨੇ, ਜਿਨ੍ਹਾਂ ਨੂੰ ਆਪਣੇ ਅੰਦਰ ਦੀ ਕੋਈ ਸਮਝ ਸੁਲਝੀ ਨਹੀਂ, ਅਸੀਂ ਲੋਕ ਕਹਿੰਦੇ ਹਾਂ ਇਹ ਬੰਦੇ ਸ਼ੈਦਾਈ ਨੇ ਕਬਲੇ। ਤੇ ਦੂਸਰਾ ਜਿਹੜੇ ਅੰਦਰੋਂ ਜਾਗੇ ਹੋਏ ਨੇ, ਜਿਹੜੇ ਪਰਮਾਤਮਾ ਦੇ ਨਾਮ ਵਿੱਚ ਭਿੱਜੇ ਹੋਏ ਨੇ, ਉਹਨਾਂ ਲਈ ਵੀ ਸਾਡਾ ਸਮਾਜ ਸ਼ਬਦ ਵਰਦਾ ਛੱਡੋ ਜੀ ਇਹ ਤਾਂ ਪਾਗਲ। ਫਿਰ ਸ਼ਬਦ ਸੁਣਿਓ, ਦਿਮਾਗੀ ਤੌਰ ਤੇ ਜਿਹੜੇ ਲੋਕ ਸੰਤੁਲਨ ਖੋ ਚੁੱਕੇ ਨੇ, ਮਾਨਸਿਕ ਤੌਰ ਤੇ ਜੋ ਰੋਗੀ ਨੇ, ਅਸੀਂ ਕਹਿੰਦੇ ਹਾਂ ਛੱਡੋ ਇਹਨਾਂ ਦੀ ਗੱਲ ਵੀ ਸੁਣੀਏ ਤਾਂ ਕਬਲਾ ਪਾਗਲ ਹੈ। ਤੇ ਦੂਸਰਾ ਜਿਨ੍ਹਾਂ ਨੇ ਪਰਮਾਤਮਾ ਦੀ ਭਗਤੀ ਕੀਤੀ ਸਾਡੇ ਸਮਾਜ ਦੇ ਲੋਕਾਂ ਨੇ, ਉਹਨਾਂ ਲਈ ਸ਼ਬਦ ਕਬਲੇ ਪਾਗਲ ਤੇ ਬੋਰੇ ਵਰਤਿਆ। ਇਹਦਾ ਕਾਰਨ ਇਹ, ਇੱਕ ਵਿਦਵਾਨ ਲਿਖਦੇ ਨੇ ਕਿ ਜਿਹੜਾ ਬੰਦਾ ਦਿਮਾਗੀ ਤੌਰ ਤੇ ਪਰੇਸ਼ਾਨ ਬਿਮਾਰ ਹੈ, ਉਹ ਬੰਦਾ ਇੰਨੇ ਨੀਵੇਂ ਪੱਧਰ ਦੀ ਨਿਚਲੇ ਪੱਧਰ ਦੀ ਗੱਲ ਕਰਦਾ ਕਿ ਲੋਕਾਂ ਦੇ ਪੈਰਾਂ ਥੱਲੇ ਨਿਕਲ ਜਾਂਦੀ। ਉਹ ਇੰਨਾ ਨੀਵੇਂ ਪੱਧਰ ਤੇ ਸੁਰਤੀ ਉਹਦੀ ਕਿ ਉਹ ਬੋਲੇਗਾ ਤੇ ਲੋਕਾਂ ਦੇ ਪੈਰਾਂ ਥੱਲੇ ਨਿਕਲ ਜਾਂਦੀ, ਪਰ ਅੰਦਰੋਂ ਬੰਦਗੀ ਵਿੱਚ ਭਿੱਜੀ ਕੋਈ ਰੋਹ ਜਦੋਂ ਬੋਲਦੀ ਏ ਉਹ ਲੋਕਾਂ ਦੇ ਸਿਰ ਤੋਂ ਨਿਕਲ ਜਾਂਦੀ ਏ, ਉਹ ਸਮਝ ਨਹੀਂ ਪੈਂਦੀ। ਤੇ ਜਿਹੜੀ ਗੱਲ ਦੀ ਸਮਝ ਨਾ ਪਵੇ ਲੋਕ ਉਹਨੂੰ ਸ਼ਦਾਈ ਕਹਿਣਾ ਸ਼ੁਰੂ ਕਰ ਦਿੰਦੇ, ਕਿਉਂਕਿ ਉਹਨਾਂ ਨੂੰ ਸਮਝ ਨਹੀਂ ਪਈ ਇਹ ਕੀ ਕਹਿ ਰਿਹਾ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਲੋਕਾਂ ਨੇ ਭੂਤਨਾ ਬਿਤਾਲਾ ਕਿਹਾ, ਸਤਿਗੁਰੂ ਕਹਿੰਦੇ ਸ਼ਬਦ ਸੁਣ ਕੇ ਆਪਾਂ ਰੁਕੇ ਰੁਕੇ। ਹਜ਼ੂਰ ਦੇ ਬਚਨ ਨੇ ਕਿ ਕੋਈ ਅੱਖ ਹੈ ਭੂਤਨਾ ਕੋ ਕਹੇ ਬਿਤਾਲਾ, ਕੋਈ ਅੱਖ ਹੈ ਆਦਮੀ ਨਾਨਕ ਵਿਚਾਰਾ, ਭਇਆ ਦੀਵਾਨਾ ਸ਼ਾਹਕਾਰ ਨਾਨਕ ਬੋਰਾਨਾ ਖੋਹਾਰਮਿਨ ਔਰ ਨਾ ਜਾਣਾ। ਕਹਿੰਦੇ ਮੈਂ ਤਾਂ ਕੇਵਲ ਉਹਦੇ ਨਾਮ ਵਿੱਚ, ਉਹਦੇ ਪਿਆਰ ਵਿੱਚ, ਉਹਦੀ ਬੰਦਗੀ ਵਿੱਚ ਬੋਰਾ ਹੋ ਗਿਆ। ਮੈਂ ਬੇਨਤੀ ਇੱਥੇ ਹੋਰ ਕਰਾਂ, ਇਕੱਲੇ ਗੁਰੂ ਨਾਨਕ ਸਾਹਿਬ ਨੇ, ਆਹ ਦੇਖੋ ਕਬੀਰ ਸਾਹਿਬ ਦੇ ਸ਼ਬਦ, ਭਗਤ ਨਾਮਦੇਵ ਜੀ ਦੇ ਸ਼ਬਦ ਨੇ, ਵਕਤ ਦੇ ਲੋਕਾਂ ਨੇ ਏਡੇ ਕਰਨੀ ਕਮਾਣੀ ਵਾਲੇ ਮਹਾਂਪੁਰਖ, ਉਹਨਾਂ ਦੀ ਨਿੰਦਿਆ ਕਰਨ ਤੋਂ ਸਮਾਜ ਬਾਜ ਵੀ ਆ। ਲੋਕਾਂ ਨੇ ਵਿਰੋਧ ਕੀਤਾ। ਦੋ ਸ਼ਬਦ ਮੈਂ ਕਬੀਰ ਸਾਹਿਬ ਦੇ ਲੈ ਲੈਣਾ। ਕਬੀਰ ਸਾਹਿਬ ਦਾ ਇੱਕ ਸ਼ਬਦ ਤੈ ਪੜਿਆ ਜਾਂਦਾ, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ। ਇਹਦਾ ਮਤਲਬ ਕੋਈ ਬੰਦਾ ਵਿਰੋਧ ਕਰ ਰਿਹਾ, ਨਿੰਦਿਆ ਕਰ ਰਿਹਾ, ਇੱਥੇ ਥੋੜੀ ਜਿਹੀ ਬੇਨਤੀ ਹੋਰ ਕਰਦਾ ਜਾਵਾਂ, ਉਸ ਤੇ ਨਿੰਦਿਆ ਦੋ ਸ਼ਬਦ ਨੇ ਬਾਣੀ ਚ ਬਹੁਤ ਵਧੀਆ ਹੈ। ਇੱਥੋਂ ਤੱਕ ਮਹਾਰਾਜ ਜੀ ਨੇ ਕਿਹਾ ਜਿਹਨੇ ਉਸ ਤੇ ਨਿੰਦਿਆ ਤਿਆਗ ਦਿੱਤੀ ਉਹ ਬੰਦਾ ਬ੍ਰਹਮ ਨੂੰ ਪਹਿਚਾਣ ਕੇ, ਉਸ ਨਿੰਦਿਆ ਨਾਹੀਂ ਜੇ ਕੰਚਨ ਲੋਹ ਸਮਾਨ, ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ ਭਗਵਾਨ। ਉਹ ਰੱਬ ਦੀ ਤਸਵੀਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਹੈ। ਕਹਿਣ ਲੱਗੇ ਉਸ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਵਾਣਾ, ਜਨ ਨਾਨਕ ਇਹ ਖੇਲ ਕਚਨ ਕਹਿ ਕਿਨਹੂ ਗੁਰਮੁਖ ਜਨ। ਉਸ ਸ਼ਬਦ ਕੀ ਹੈ ਤੇ ਨਿੰਦਿਆ ਦੇ ਅਰਥ ਕੀ ਨੇ, ਕਿਉਂਕਿ ਸ਼ਬਦ ਬੜੀ ਵਧੀਆ ਆਇਆ
ਭਾਈ ਸਾਹਿਬ ਨੇ ਮੈਂ ਸ਼ਬਦ ਪੜਿਆ, ਮੈਂ ਉਹਦੇ ਵਿੱਚੋਂ ਸਿਰਫ ਇੱਕ ਤੁਕ ਲਈ ਹੈ, ਉਸਤ ਕੀ ਚੀਜ਼ ਕਹਿ ਤੇ ਨਿੰਦਿਆ ਕੀ ਚੀਜ਼ ਹੈ। ਅੱਜ ਸੁਬਾਹ ਵੀ ਦਾਸਿਕ ਜਗਾਜ ਕਰਕੇ ਹੈ, ਉਸਤ ਦਾ ਅਰਥ ਹੁੰਦਾ ਹੈ ਕਿ ਕਿਸੇ ਬੰਦੇ ਦੀ ਖੁਸ਼ਾਮਦ ਲਈ ਸ਼ਬਦ ਬੋਲਣੇ, ਉਹਦੇ ਚ ਗੁਣ ਹੈ ਨਹੀਂ ਪਰ ਸਿਰਫ ਉਹਨੂੰ ਖੁਸ਼ ਕਰਨ ਲਈ ਬਟਰੀ ਕਰਨੀ, ਉਸ ਬੰਦੇ ਦੀ ਸਿਰਫ ਫੋਕੀ ਵਡਿਆਈ ਕਰਨੀ। ਗੁਰੂ ਸਾਹਿਬ ਕਹਿੰਦੇ ਜਿਹੜਾ ਇਨਸਾਨ ਕਿਸੇ ਬੰਦੇ ਦੀ ਫੋਕੀ ਉਸਤ ਵਡਿਆਈ ਕਰੇਗਾ, ਉਸ ਬੰਦੇ ਦਾ ਅੰਦਰ ਵਡਿਆਈ ਜਿਹਦੀ ਕਾਬਲੀਅਤ ਹੈ ਉਹ ਤਾਂ ਹਉਮੈ ਵਿੱਚ ਆਏਗਾ। ਤੇ ਝੂਠੀ ਉਸਤ ਕਰਨਾ ਏਡਾ ਵੱਡਾ ਪਾਪ ਹੈ ਜਿੰਨੇ ਕਿਸੇ ਦੀ ਈਰਖਾ ਵਾ ਸੋ ਕੇ ਨਿੰਦਿਆ ਕਰਦੀ, ਕਿਉਂਕਿ ਮਨ ਨੂੰ ਤਾਂ ਦੋਨੇ ਪੈਦਾ ਕਰਦੇ, ਫੋਕੀ ਉਸਤ ਉਹ ਵੀ ਮੈਲਿਆ ਕਰਦੀ। ਤੇ ਪਿਆਰੇ ਨਿੰਦਾ ਕਿੱਥੋਂ ਨਿਕਲਦੀ ਹੈ? ਨਿੰਦਿਆ ਦਾ ਅਰਥ ਹੈ ਕਿ ਕਿਸੇ ਕੋਲ ਗੁਣ ਹੈ ਪਰ ਉਹਦੇ ਗੁਣਾਂ ਨੂੰ ਬਰਦਾਸ਼ਤ ਨਾ ਕਰਨਾ। ਕੀ ਹੈ ਨਿੰਦਿਆ? ਉਹਦੇ ਗੁਣਾਂ ਨੂੰ ਸਹਿ ਨਾ ਸਕਣਾ ਤੇ ਇੱਕ ਕੰਮ ਕਰਨਾ ਕਿ ਲੋਕਾਂ ਵਿੱਚ ਸਮਾਜ ਵਿੱਚ ਉਹਦੇ ਬੰਦੇ ਦੀ ਪ੍ਰਤਿਸ਼ਠਾ ਨੂੰ, ਉਹਦੇ ਇੰਜ ਨੂੰ, ਜਾਂ ਇਉਂ ਕਹਿ ਲਈਏ ਉਹਦੀ ਸ਼ਖਸੀਅਤ ਨੂੰ ਲੋਕਾਂ ਵਿੱਚ ਸ਼ੱਕੀ ਬਣਾਉਣ ਲਈ, ਧੁੰਦਲਿਆਂ ਕਰਨ ਦੇ ਲਈ ਉਸ ਬੰਦੇ ਦੀ ਬਗੈਰ ਮਤਲਬ ਤੋਂ ਕੋਈ ਗੱਲ ਨਾ ਹੋਣੀ ਤੇ ਈਰਖਾ ਅਧੀਨ ਹੋ ਕੇ ਉਹਦੀ ਬਦਨਾਮੀ ਕਰਨ ਲੱਗ ਪਏ। ਫਿਰ ਮੈਂ ਥੋੜਾ ਜਿਹਾ ਵਿਸਤਾਰ ਕਰ ਦੇਵਾਂ ਕਿਉਂਕਿ ਸ਼ਬਦ ਦੋਨੋਂ ਆਏ ਉਸਤ ਤੇ ਨਿੰਦਿਆ। ਦੇਖੋ ਕਿਸੇ ਵਿੱਚ ਗੁਣ ਨਹੀਂ, ਕੀ ਹੈ ਉਸਤ ਤੇ ਨਿੰਦਿਆ? ਉਦਾਹਰਣ ਦੇ ਤੌਰ ਤੇ ਇੱਕ ਕੰਡਾ ਹੈ, ਇਹਨੂੰ ਸਮਝ ਲਓ, ਕੰਡਾ ਬੜਾ ਤਿੱਖਾ ਹੈ ਤੇ ਜੇ ਕਿਸੇ ਬੰਦੇ ਦੇ ਤਨ ਵਿੱਚ ਚੁੱਭੇਗਾ ਤੇ ਕੁਦਰਤੀ ਤੌਰ ਤੇ ਉਹਦੇ ਚੋਂ ਖੂਨ ਨਿਕਲੇਗਾ। ਹੁਣ ਇੱਕ ਬੰਦਾ ਕੰਡੇ ਨੂੰ ਕੰਡਾ ਕਹਿਣ ਦੀ ਥਾਂ ਇਹ ਸ਼ਬਦ ਵਰਤਣ ਲੱਗ ਪਵੇ, ਦੇਖੋ ਜੀ ਇਹ ਤਾਂ ਫੁੱਲ ਹੈ, ਇਹਦੇ ਵਿੱਚ ਤਾਂ ਕੋਮਲਤਾ ਬਹੁਤ ਹੈ, ਇਹਦੇ ਵਿੱਚ ਤਾਂ ਸੁਗੰਧੀ ਬੜੀ ਹੈ। ਹੁਣ ਇੱਕ ਕੰਡੇ ਦੀ ਖੁਸ਼ਾਮਦ ਕਰਕੇ ਉਹਨੂੰ ਫੁੱਲ ਬਣਾ ਦੇਣਾ ਤੇ ਜਿੱਥੇ ਫੁੱਲ ਖਿੜਿਆ ਪਵੇ ਉਹਦੇ ਲਈ ਸ਼ਬਦ ਵਰਤਦੇ ਨੇ ਇਹ ਤਾਂ ਕੰਡਾ ਹੈ ਜੀ, ਇਹਦੇ ਨਜ਼ਦੀਕ ਨਾ ਜਾਓ, ਇਹਨੇ ਤੇ ਮੁਰਝਾ ਜਾਣਾ ਜੀ। ਮੈਂ ਬੇਨਤੀ ਕਰਾਂ, ਇੱਕ ਉਦਾਹਰਨ ਹੈ ਕਿ ਕੰਡੇ ਦੀ ਫੋਕੀ ਝੂਠੀ ਉਸਤਤ ਕਰਕੇ ਫੁੱਲ ਬਣਾ ਦੇਣਾ ਤੇ ਫੁੱਲ ਦੀ ਨਿੰਦਿਆ ਕਰਕੇ ਉਹਨੂੰ ਕੰਡੇ ਤੋਂ ਮਾੜਾ ਬਣਾ ਦੇਣਾ, ਅਸਲੀਅਤ ਨੂੰ ਲੁਕੋ ਕੇ ਵਧਾ ਕੇ ਗੱਲ ਕਰਨੀ ਤੇ ਅਸਲੀਅਤ ਨੂੰ ਲੁਕੋ ਕੇ ਈਰਖਾ ਵਸ ਕਿਸੇ ਦੀ ਘਟਾ ਕੇ ਗੱਲ ਕਰਨੀ, ਇਹਨੂੰ ਆਪਾਂ ਉਸਤਤ ਤੇ ਨਿੰਦਿਆ ਕਹਿੰਦੇ। ਕੰਡੇ ਨੂੰ ਫੁੱਲ ਕਹਿਣਾ ਇਹ ਕੰਡੇ ਦੀ ਉਸਤਤ ਹੈ, ਫੁੱਲ ਨੂੰ ਕੰਡਾ ਕਹੀ ਜਾਣਾ ਇਹ ਫੁੱਲ ਦੀ ਨਿੰਦਿਆ। ਹੋਰ ਥੋੜਾ ਜਿਹਾ ਮੰਨ ਲਓ ਕਿ ਹਨੇਰਾ ਹੈ, ਹਨੇਰੇ ਨੂੰ ਹਨੇਰਾ ਕਹਿਣਾ ਕੋਈ ਨਿੰਦਿਆ ਨਹੀਂ, ਕਿਉਂਕਿ ਸਾਡਾ ਸਮਾਜ ਨਿੰਦਿਆ ਦੀ ਪਰਿਭਾਸ਼ਾ ਨਾ ਜਾਣਨ ਕਰਕੇ ਸੱਚਾਈ ਤੋਂ ਅਸੀਂ ਅੱਖਾਂ ਮੀਟ ਲੈਂਦੇ, ਅਸੀਂ ਕਹਿ ਦਿੰਦੇ ਛੱਡੋ ਜੀ ਆਪਾਂ ਕਿਸੇ ਦੀ ਨਿੰਦਿਆ ਕੀ ਕਰਨੀ। ਮੈਂ ਬੇਨਤੀ ਕਰਾਂ ਕਿ ਗੁਰੂ ਨਾਨਕ ਸਾਹਿਬ ਜਿਨ੍ਹਾਂ ਪਖੰਡੀਆਂ ਦੇ ਪਾਜ ਨੇੜੇ ਕਿ ਬਾਬੇ ਨਾਨਕ ਨੇ ਨਿੰਦਿਆ ਕੀਤੀ, ਜਦੋਂ ਇਹ ਸ਼ਬਦ ਕਹੇ ਕਿ ਉੱਜਲ ਕੇ ਹਾਂ ਚਿਲਕਣਾ ਘੁੱਟ ਮਕਾਲੜੀ ਮਸ ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾਂ ਤੇ ਸਕੀਏ ਸੱਜਣ ਦੀ ਨਿੰਦਿਆ ਸੀ। ਮਹਾਰਾਜ ਜੀ ਨੇ ਕਿਹਾ ਬਾਣੀ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਕਿ ਬੱਗਾਂ ਬੱਗੇ ਕੱਪੜੇ ਤੀਰਥ ਮੰਜ ਵਸਨ ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਪਈਆਂ, ਕਿ ਉਸ ਬੰਦੇ ਦੀ ਨਿੰਦਿਆ ਨਹੀਂ ਪਿਆਰਿਓ? ਬਗਲੇ ਨੂੰ ਇਹ ਗੱਲ ਕਹਿ ਦੇਣੀ ਤੂੰ ਅੱਖਾਂ ਮੀਟ ਕੇ ਸਿਰਫ ਮੱਛੀਆਂ ਪਕੜਨ ਲਈ ਬੈਠਾ ਕਹਿ, ਇਹ ਬਗਲੇ ਦੀ ਨਿੰਦਿਆ ਨਹੀਂ ਇਹ ਸੱਚਾਈ ਹੈ। ਤੇ ਕਾਂਸੀ ਦਾ ਭਾਂਡਾ ਕਹਿ ਦਾ ਬਰਤਨ ਉਹਨੂੰ ਕਹਿ ਦੇਣਾ ਕਿ ਤੂੰ ਜਿੰਨਾ ਮਰਜ਼ੀ ਚਮਕ ਤੇਰੇ ਚ ਹੱਥ ਮਾਰਾਂ ਕਿਤੇ ਕਾਲਕ ਦੀ ਕਾਲਕ ਨਿਕਲੀ ਪਿਆਰਿਓ, ਉਹ ਨਿੰਦਿਆ ਨਹੀਂ ਉਹ ਅਸਲੀਅਤ ਹੈ। ਮੈਂ ਫਿਰ ਬੇਨਤੀ ਕਰਨਾ ਕਿ ਅਸਲੀਅਤ ਨੂੰ ਅਸਲੀਅਤ ਕਹਿਣਾ ਉਹ ਨਿੰਦਿਆ ਨਹੀਂ। ਨਿੰਦਿਆ ਜਦੋਂ ਉਪਜਦੀ ਹੈ ਬੰਦੇ ਦੇ ਅੰਦਰੋਂ ਈਰਖਾ ਅਧੀਨ ਨਿੰਦਿਆ ਪੈਦਾ ਹੁੰਦੀ, ਜਿਹਨੂੰ ਅਸੀਂ ਜੈਲਸੀ ਕਹਿੰਦੇ। ਜੈਲਸੀ ਅਧੀਨ ਬੰਦਾ ਤੁਸੀਂ ਕਿਤੇ ਵੀ ਚਲੋ ਦੈ ਦੁਨੀਆਂ ਚ, ਦੇਖੋ ਆਪਾਂ ਇੱਥੇ ਬੈਠੇ ਕਈ ਕਈ ਸਾਲ ਹੋ ਗਏ ਨੇ ਇੱਥੇ ਬੈਠੇ, ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੈ ਕਹਿੰਦੇ ਨੇ ਈਰਖਾ ਤੇ ਉਸਤਤ ਨਿੰਦਿਆ ਤੇ ਉਸਤਤ, ਬੰਦਾ ਧਰਤੀ ਵਿੱਚ ਕਿਤੇ ਵੀ ਚਲਾ ਜਾਏ ਇਹ ਅੰਦਰ ਤੇ ਔਗਣ ਬੰਦੇ ਦੇ ਨਾਲ ਹੀ ਚਲੇ ਜਾਂਦੇ, ਕਿ ਸੱਤ ਸਮੁੰਦਰ ਪਾਰ ਆ ਕੇ ਬੰਦੇ ਦੀ ਨਿੰਦਿਆ ਕਰਨ ਵਾਲੀ ਆਦਤ ਹਟ ਗਈ, ਕਿ ਇਸ ਦੀ ਝੂਠੀ ਖੁਸ਼ਾਮਦ ਕਰਨ ਵਾਲੀ ਆਦਤ ਹਟ ਗਈ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਇਹ ਬਚਨ ਕਹੇ, ਕਹਿਣ ਲੱਗੇ ਕਿ ਦੇਸ਼ ਛੋੜ ਪਰਦੇਸਾਂ ਧਾਇਆ ਪੰਜ ਚੰਡਾਲ ਨਾਲੇ ਲੈ ਆ। ਮੈਂ ਫਿਰ ਬੇਨਤੀ ਕਰਾਂਗਾ ਕਿ ਜੈਲਸੀ ਵਿੱਚੋਂ ਨਿਕਲੇ ਹੋਏ ਸ਼ਬਦ, ਈਰਖਾ ਵਿੱਚੋਂ ਨਿਕਲੇ ਹੋਏ ਸ਼ਬਦ ਇਹ ਨਿੰਦਿਆ ਦਾ ਰੂਪ ਧਾਰਨ ਕਰਦੇ। ਕਿਸੇ ਬੰਦੇ ਨੂੰ ਖੁਸ਼ ਕਰਨ ਲਈ ਝੂਠੇ ਸ਼ਬਦ ਉਸਤਤ ਦੇ ਕਹਿਣੇ,
ਇਹ ਹਜ਼ੂਰ ਕਹਿੰਦੇ ਦੋਨੋਂ ਚੀਜ਼ਾਂ ਬੰਦੇ ਦੇ ਅੰਦਰਲੀ ਲੁਕਾਵਟ ਨੇ। ਤੁਸੀਂ ਕਿਤੇ ਵੀ ਚਲੇ ਜਾਓ ਦੁਨੀਆਂ ਵਿੱਚ ਪਿਆਰੋ, ਉੱਥੇ ਈਰਖਾਂ ਵਾਲੇ ਵੀ ਮਿਲ ਗਏ, ਉੱਥੇ ਖੁਸ਼ਾਮਦੀ ਬੰਦੇ ਵੀ ਮਿਲ ਗਏ। ਜੇ ਅਸੀਂ ਇਹ ਸੋਚੀਏ ਕਿ ਕੋਈ ਬੰਦਾ ਮੇਰੀ ਨਿੰਦਿਆ ਨਾ ਕਰੇ, ਕੋਈ ਬੰਦਾ ਮੇਰਾ ਵਿਰੋਧ ਨਾ ਕਰੇ, ਇਹ ਅਸੰਭਵ ਹੈ, ਇਹ ਨਾਮੁਮਕਿਨ ਹੈ। ਜਿੰਨੀ ਦੇਰ ਤੱਕ ਅਸੀਂ ਪੰਜਾਂ ਤੱਤਾਂ ਦੇ ਚੋਲੇ ਚ ਹਾਂ, ਚੇਤੇ ਰੱਖਿਓ ਲੋਕ ਜਿਉਂਦਿਆਂ ਦੀ ਵੀ ਨਿੰਦਿਆ ਕਰਦੇ ਨੇ। ਸਾਡੇ ਸਮਾਜ ਦਾ ਢਾਂਚਾ ਐਸਾ ਹੈ ਕਿ ਜਿਨ੍ਹਾਂ ਨੂੰ ਮਰਿਆਂ ਨੂੰ ਕਈ ਕਈ ਸਾਲ ਹੋ ਜਾਂਦੇ ਨੇ, ਲੋਕ ਉਹਨਾਂ ਦੀ ਨਿੰਦਿਆ ਕਰੀ ਜਾਂਦੇ, ਕਿਉਂਕਿ ਉਹ ਜੈਲਸੀ ਅੰਦਰ ਦੀ ਟਿਕਰ ਨਹੀਂ ਦੇ। ਭਾਈ ਵੀਰ ਸਿੰਘ ਉਹਨਾਂ ਦਾ ਜੀਵਨ ਪੜ੍ਹ ਰਿਹਾ ਸੀ ਦਾਸ, ਉਹਦੇ ਵਿੱਚ ਇੱਕ ਬੜੀ ਸੋਹਣੀ ਉਹਨਾਂ ਨੇ ਕਹਾਣੀ ਦਿੱਤੀ। ਕਹਿੰਦੇ ਕੋਈ ਸੱਜਣ ਗੁਰਦੁਆਰੇ ਜਾਂਦਾ ਸੀ, ਉਹਨੇ ਸੇਵਾ ਕਰਨੀ ਭਾਂਡਿਆਂ ਦੀ, ਲੰਗਰ ਦੇ ਅੰਦਰ ਜੋੜਿਆਂ ਦੀ ਸੇਵਾ ਕਰਨੀ ਬਾਅਦ, ਤੇ ਕੁਝ ਕੁ ਦਿਨਾਂ ਬਾਅਦ ਉਹਨੇ ਜਾਣਾ ਛੱਡ ਦਿੱਤਾ। ਤੇ ਇੱਕ ਦਿਨ ਕਿਸੇ ਭਲੇ ਪੁਰਸ਼ ਨੇ ਪੁੱਛ ਲਿਆ, ਸੱਜਣਾ ਕਿ ਤੂੰ ਰੋਜ਼ ਲੰਗਰ ਦੇ ਭਾਂਡੇ ਮਾਂਜਦਾ ਸੈਂ, ਤੂੰ ਸੰਗਤ ਦੇ ਜੋੜੇ ਝਾੜਨਾ, ਤੇ ਅੱਜ ਕੀ ਕਾਰਨ ਕਿ ਕਈ ਦਿਨ ਹੋ ਗਏ ਤੇਰੇ ਦਰਸ਼ਨ ਨਹੀਂ ਕੀਤੇ? ਉਹ ਕਹਿੰਦਾ ਜੀ ਅਸੀਂ ਹੁਣ ਜਾਣਾ ਛੱਡ ਦਿੱਤਾ। ਕਹਿੰਦਾ ਪੁੱਛਿਆ ਕਿਉਂ? ਕਹਿੰਦਾ ਲੋਕ ਨਿੰਦਿਆ ਕਰਨ ਨੂੰ ਨਹੀਂ ਕਰਦੇ, ਲੋਕ ਵਿਰੋਧ ਕਰਦੇ। ਉਸ ਵਕਤ ਤੋਂ ਕਹਿੰਦੇ ਬੜੀ ਸੋਹਣੀ ਉਹਨਾਂ ਗੱਲ ਕੀ, ਕਹਿਣਗੇ ਚੇਤੇ ਰੱਖ ਤੂੰ ਘਰ ਵੀ ਬੈਠ ਜਾ ਤੇ ਲੋਕਾਂ ਨੇ ਫਿਰ ਵੀ ਤੈਨੂੰ ਬਰਦਾਸ਼ਤ ਨਹੀਂ ਕਰਨਾ। ਕਿ ਲੋਕ ਤੈਨੂੰ ਘਰ ਬੈਠੇ ਨੂੰ ਬ੍ਰਹਮ ਗਿਆਨ ਨਹੀਂ ਮੰਨ ਲੈਣਗੇ? ਕਿ ਲੋਕ ਤੈਨੂੰ ਘਰ ਬੈਠੇ ਨੂੰ ਆ ਕੇ ਸਿਜਦੇ ਕਰਨਗੇ? ਉਹ ਕਹਿੰਦਾ ਫਿਰ ਕਰਾਂ ਕੀ ਜੇ ਵਿਰੋਧ ਹੈ, ਮੈਂ ਨਹੀਂ ਜਾਣਾ। ਉੱਥੇ ਗੱਲ ਬੜੀ ਸੋਹਣੀ, ਉਹ ਕਈ ਉਹ ਗੱਲ ਪੱਲੇ ਬੰਨਣ ਵਾਲੀ। ਉਹ ਕਹਿਣ ਲੱਗੇ ਤੇਰੇ ਵਰਗਾ ਇੱਕ ਸੱਜਣ ਸੀ, ਸਮਝਾਉਣ ਲਈ ਉਹ ਕਿਤੇ ਸਬਰ ਤੇ ਜਾਣ ਲੱਗਾ, ਤੇ ਕੀ ਦੇਖਿਆ ਕਿ ਜਿਸ ਰਸਤੇ ਤੋਂ ਤੁਰ ਰਿਹਾ ਸੀ ਉੱਥੇ ਕਿੱਕਰ ਦੇ ਕੰਡੇ ਰਸਤੇ ਵਿੱਚ ਡਿੱਗੇ। ਆਪਾਂ ਕਿੱਕਰ ਸ਼ਬਦ ਸਮਝਦੇ ਹਾਂ ਨਾ, ਕਿੱਕਰ ਦੀਆਂ ਸੂਲਾਂ ਰਾਹ 'ਚ ਡਿੱਗੀਆਂ, ਤੇ ਉਹ ਅੱਧਾ ਕੁ ਕਿਲੋਮੀਟਰ ਤੁਰਿਆ ਤੇ ਵਾਪਿਸ ਆ ਗਿਆ। ਲੋਕਾਂ ਪੁੱਛਿਆ ਵੀ ਤੂੰ ਤਾਂ ਆਪਣੀ ਮੰਜ਼ਿਲ ਤੇ ਪਹੁੰਚਣਾ ਸੀ, ਤੂੰ ਵਾਪਿਸ ਆ ਗਿਆ? ਕਹਿਣ ਲੱਗਾ ਕਰਾਂ ਕੀ, ਰਸਤੇ ਵਿੱਚ ਕੰਡੇ ਬੜੇ ਖਿਲਰੇ, ਮੈਂ ਅੱਧਾ ਮੀਲ ਗਿਆ ਕੰਡੇ ਕੰਡੇ, ਪੈਰਾਂ 'ਚ ਕੰਡੇ ਚੁੱਭਦੇ ਨੇ। ਕਹਿੰਦੇ ਹੁਣ? ਕਹਿੰਦਾ ਹੁਣ ਮੈਂ ਘਰੋਂ ਝਾੜੂ ਲੈਣ ਆਇਆ, ਪਹਿਲਾਂ ਮੈਂ ਰਸਤੇ ਦੇ ਕੰਡੇ ਸਾਫ਼ ਕਰਾਂ, ਫਿਰ ਮੈਂ ਤੁਰਾਂਗਾ, ਕੋਈ ਕੰਡਾ ਪੈਰਾਂ ਚੁੱਭਣ ਵਾਲਾ ਨਹੀਂ ਰਹਿਣ ਦੇਣਾ। ਉਹਨਾਂ ਕਿਹਾ ਸੱਜਣਾ ਤੂੰ ਚਲਾ ਜਾ, ਪਰ ਚੇਤੇ ਰੱਖੀ ਇਹ ਕੰਡੇ ਫਿਰ ਵੀ ਡਿੱਗਦੇ ਰਹਿਣ। ਤੂੰ ਦੋ ਕੰਡੇ ਝਾੜੂ ਨਾਲ ਸਾਫ਼ ਕਰੇਗਾ ਤੇ ਪਿੱਛੋਂ ਚਾਰ ਕੰਡੇ ਹੋਰ ਉੱਪਰ ਡਿੱਗ ਪੈਣੇ, ਤੂੰ ਕਿੰਨੇ ਕੁ ਸਾਫ਼ ਕਰੇਗਾ? ਉਹ ਕਹਿੰਦਾ ਮੈਂ ਯਤਨ ਕਰਾਂਗਾ। ਗਿਆ ਜੀ, ਜਦੋਂ ਅੱਗੋਂ ਕੰਡੇ ਸਾਫ਼ ਕਰੇ ਪਿੱਛੋਂ ਹੋਰ ਡਿੱਗ ਪੈਣ, ਵਾਪਸ ਆਇਆ ਉਹ ਪੁੱਛਦੇ ਨੇ ਕੰਡੇ ਸਾਫ਼ ਹੋ ਗਏ? ਅੱਗੋਂ ਹੱਸ ਕੇ ਕਹਿੰਦਾ ਸਾਰਾ ਦਿਨ ਜ਼ੋਰ ਮਾਰਿਆ, ਦੋ ਚੁੱਕਦਾ ਸਾਂ ਚਾਰ ਹੋਰ ਡਿੱਗ ਪੈਂਦੇ ਸਨ। ਉਹਨੇ ਗੱਲ ਬੜੇ ਕਮਾਲ ਦੀ ਕਹੀ, ਕਹਿੰਦਾ ਪਿਆਰਿਆ ਇਹ ਇੱਕ ਦਿਨ ਦੀ ਗੱਲ ਨਹੀਂ, ਤੂੰ ਸਾਰੀ ਜ਼ਿੰਦਗੀ ਝਾੜੂ ਲਾਈ ਜਾ, ਕੰਡੇ ਫਿਰ ਵੀ ਡਿੱਗਣੇ ਨੇ। ਤੂੰ ਜਿੱਥੇ ਵੀ ਜਾਏਗਾ ਤੇਰੇ ਰਸਤੇ ਵਿੱਚ ਕੰਡੇ ਜ਼ਰੂਰ ਡਿੱਗਣਗੇ। ਤੂੰ ਥਾਂ ਬਦਲ ਲੈ, ਘਰ ਬਦਲ ਲੈ, ਦਫ਼ਤਰ ਬਦਲ ਲੈ, ਦੁਕਾਨ ਬਦਲ ਲੈ, ਜਿੱਥੇ ਵੀ ਜਾਏਗਾ ਈਰਖਾ ਦੇ ਕੰਡੇ ਪਰਪ ਦੇ ਦਿਸਣਗੇ। ਫਿਰ ਕਹਿੰਦਾ ਕੀ ਕਰਾਂ? ਕਹਿਣ ਲੱਗਾ ਇੱਕ ਕੰਮ ਕਰ, ਜੁੱਤੀ ਇੰਨੀ ਕੁ ਕਰੇ ਤਰੇ ਵਾਲੀ ਪਾ ਲੈ ਕਿ ਕੰਡੇ ਜਿੰਨੇ ਮਰਜ਼ੀ ਹੋਣ ਸਾਰਿਆਂ ਨੂੰ ਲਤਾੜ ਕੇ ਅੱਗੇ ਨਿਕਲ। ਇਹਦਾ ਮਤਲਬ ਸੀ ਕੋਈ ਕਿਤੇ ਵੀ ਜਾਏਗਾ ਲੋਕ ਤੇਰਾ ਵਿਰੋਧ ਕਰਨਗੇ, ਤੂੰ ਕਿੰਨਾ ਕੁ ਆਪਣੇ ਆਪ ਨੂੰ ਬਚਾਏਗਾ? ਆਓ ਬਾਣੀ ਚ ਦਰਸ਼ਨ ਕਰੀ। ਮੈਂ ਪਹਿਲੀ ਬੇਨਤੀ ਕੀਤੀ ਕਿ ਗੁਰੂ ਨਾਨਕ ਸਾਹਿਬ ਦੀ ਲੋਕਾਂ ਨਿੰਦਿਆ ਨਹੀਂ ਕੀਤੀ, ਵਿਰੋਧ ਕੀਤਾ, ਵੱਟੇ ਮਾਰੇ, ਕੁਰਾਈਏ ਤੱਕ ਸ਼ਬਦ ਕਹੇ, ਪਰ ਪਿਆਰਿਓ ਗੁਰੂ ਨਾਨਕ ਸਾਹਿਬ ਆਪਣੇ ਮਾਲਕ ਦੀ ਯਾਦ ਜੁੜੇ ਹੈ। ਕਬੀਰ ਸਾਹਿਬ ਦੇ ਨਾਮਦੇਵ ਦੇ ਦੋ ਕੁ ਸ਼ਬਦ ਮੈਂ ਤੇਰੇ ਕਹਿਣੇ, ਫਿਰ ਇਸੇ ਪ੍ਰਸੰਗ ਨੂੰ ਅੱਗੇ ਤੋਰਾਂਗਾ। ਗੁਰੂ ਰਾਮਦਾਸ ਦੇ ਜੀਵਨ ਵਿੱਚੋਂ ਭਗਤ ਕਬੀਰ ਸਾਹਿਬ ਉਹਨਾਂ ਨੇ ਜਿਹੜੇ ਸ਼ਬਦ ਕਹੇ, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਇਹਦਾ ਮਤਲਬ ਲੋਕ ਨਿੰਦਿਆ ਕਰ ਰਹੇ। ਦੋ ਸ਼ਲੋਕ ਨੇ ਉਹਨਾਂ ਦੇ, ਪਹਿਲਾ ਸ਼ਲੋਕ ਤਾਂ ਹੈ ਕਬੀਰ ਮੈਂ ਜਾਣੂ ਪੜ੍ਹਬੋ ਭਰੋ, ਮੈਂ ਮਨ ਚ ਸੋਚਿਆ ਵੀ ਪੜ੍ਹਾਈ ਕਰਾਂ, ਵਿਦਵਾਨ ਬਣ ਜਾਵਾਂ ਤੇ ਲੋਕ ਵਿਦਵਾਨਾਂ ਦੀ ਕਦਰ ਕਰਦੇ। ਫਿਰ ਮਨ ਚ ਆਇਆ ਅੱਖਰ ਪੜ੍ਹਨ ਦੀ ਥਾਂ ਬਣਾ ਕਬੀਰ, ਤੂੰ ਪਰਮਾਤਮਾ ਦੀ ਭਗਤੀ ਕਰ, ਉਹਦੇ ਨਾਲ ਤੇਰਾ ਮਿਲਾਪ ਹੋ ਸਕੇ। ਕਬੀਰ ਮੈਂ ਜਾਣੂ ਪੜ੍ਹਬੋ ਭਰੋ, ਪੜ੍ਹਬੋ ਸਿਉਂ ਭਲ ਜੋਗ, ਜੋਗ ਦਰ ਤੇ ਮਿਲਾਪ, ਭਗਤ ਨਾ ਛਾਡੋ ਰਾਮ ਕੀ ਭਾਵੇਂ ਨਿੰਦੋ ਲੋਕ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਭਾਵੇਂ ਨਿੰਦੋ ਲੋਕ। ਤੇ ਜੇ ਪੁੱਛਿਆ ਵੀ ਲੋਕ ਨਿੰਦਿਆ ਕਰਦੇ ਨੇ,
ਕਹਿਣ ਲੱਗੇ ਜਿਹੜੇ ਨਿੰਦਿਆ ਕਰਦੇ ਨੇ ਉਹਨਾਂ ਨੂੰ ਪਤਾ ਮੇਰੇ ਅੰਦਰ ਦੀ ਅਵਸਥਾ ਕੀ, ਉਹਨਾਂ ਨੂੰ ਸਮਝ ਹੀ ਕੋਈ ਨਹੀਂ ਮੈਂ ਕੀ ਖਾਂ। ਤੇ ਸੱਚੀ ਗੱਲ ਇਹ ਜੇ ਕਿ ਬੇਸਮਝੀ ਕਰਕੇ ਲੋਕ ਰੌਲਾ ਪਾਈ ਜਾਂਦੇ ਨੇ, ਜਿਨ੍ਹਾਂ ਨੂੰ ਕਿਤੇ ਕਮਾਈ ਵਾਲੇ ਦੇ ਜੀਵਨ ਦੀ ਸੋਝੀ ਮਿਲ ਜਾਏ ਉਹ ਕਦੀ ਨਿੰਦਿਆ ਨਹੀਂ ਦੀ ਕਰਦੇ, ਉਹਨਾਂ ਨੂੰ ਸਮਝ ਹੀ ਕੋਈ ਨਹੀਂ। ਕਬੀਰ ਸਾਹਿਬ ਕਹਿੰਦੇ ਨੇ ਜਿਹੜਾ ਮੇਰਾ ਵਿਰੋਧ ਕਰ ਰਹੇ ਨੇ, ਨਿੰਦਿਆ ਕਰ ਰਹੇ ਨੇ, ਇਹਨਾਂ ਲੋਕਾਂ ਨੂੰ ਕੀ ਸਮਝ ਮੇਰਾ ਅੰਦਰ ਕੀ ਹੈ। ਦੂਸਰਾ ਸ਼ਲੋਕ ਹੈ ਉਹਨਾਂ ਦਾ ਵਚਨ ਹੈ, ਪਹਿਲਾ ਸੀ ਕਬੀਰ ਸਾਹਿਬ ਦਾ, ਮੈਂ ਜਾਣਿਓ ਪੜਗੋ ਭਲੋ, ਪੜਗੋ ਸਿਓ ਪਲ ਜੋਗ, ਭਗਤ ਨਾ ਛਾਟੋ ਰਾਮ ਕੀ ਭਾਵੇਂ ਨਿੰਦੋ ਲੋਕ। ਕਹਿੰਦੇ ਕਬੀਰ ਲੋਕ ਕਹਿ ਨਿੰਦਾ ਬਪੜਾ, ਇਹ ਵਿਚਾਰੇ ਕੀ ਨਿੰਦਿਆ ਕਰਨਗੇ, ਜੇ ਮਨ ਨਾਹੀ ਗਿਆਨ, ਇਹਨਾਂ ਨੂੰ ਸਮਝ ਹੀ ਕੋਈ ਨਹੀਂ ਮੇਰਾ ਅੰਦਰ ਕੀ ਕਹਿ। ਰਾਮ ਕਬੀਰਾ ਰਵ ਰਹੇ ਅਵਰ ਤਜੇ ਸਬਕਾ, ਮੇਰੇ ਅੰਦਰ ਦੀ ਅਵਸਥਾ ਦਾ ਆਓ। ਜਿਹੜਾ ਗੁਰੂ ਰਾਮਦਾਸ ਜੀ ਨੇ ਬਚਨ ਕਿਹਾ ਨਾ, ਲੋਕਨ ਕੀ ਚਤੁਰਾਈ ਉਪਮਾ ਤੇ ਬਸੰਤਰ ਜਾ, ਇਹਦਾ ਮਤਲਬ ਮੈਂ ਉਸਤਤ ਨਿੰਦਾ ਦੋਵੇਂ ਆਪ ਵਿੱਚ ਪਾ ਕੇ ਸਾੜ ਦਿੱਤੀ। ਇੱਕ ਝਾਕੀ ਹੈ ਗੋਇੰਦਵਾਲ ਸਾਹਿਬ ਦੀ ਧਰਤੀ, ਆਪ ਸਭ ਨੂੰ ਪਤਾ ਹੈ ਕਿ ਗੁਰੂ ਰਾਮਦਾਸ ਜੀ ਦਾ ਆਗਮਨ ਰਾਤ ਵੀ ਮਰਜ਼ ਕੀਤੀ ਸੀ ਲਾਹੌਰ ਦੀ ਧਰਤੀ ਤੇ ਹੋਇਆ, ਤੇ ਲਾਹੌਰ ਉਹ ਸ਼ਹਿਰ ਹੈ ਕਿ ਜਿੱਥੇ ਸੱਚਮੁੱਚ ਗੁਰੂ ਨਾਨਕ ਸਾਹਿਬ ਗਏ ਤੇ ਇੱਕ ਪੈਰ ਰਾਤ ਰਹਿੰਦਿਆਂ ਜੀਵਾਂ ਦਾ ਘਾਤ ਕੀਤਾ ਜਾਂਦਾ ਸੀ। ਤੇ ਬਾਬਾ ਜੀ ਨੇ ਸ਼ਬਦ ਕਹਿ ਲਾਹੌਰ ਸ਼ਹਿਰ ਜ਼ਹਿਰ ਕਹਿ ਸਵਾ ਪੈ, ਇਹ ਸ਼ਬਦ ਵਰਤੇ ਕਿ ਪ੍ਰਭਾਤ ਵੇਲੇ ਜਦੋਂ ਬੰਦਗੀ ਦਾ ਵੇਲਾ ਹੈ ਉਦੋਂ ਉੱਥੇ ਜ਼ਹਿਰ ਘੁਲਦਾ ਆਪਣੇ ਜੀਵ ਦੇ ਰਸ ਦੀ ਖਾਤਰ। ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਅਰਥ ਕੀਤੇ ਨੇ ਕਿ ਜੀਵ ਘਾਤ ਕੀਤਾ ਜਾਂਦਾ, ਸ਼ਬਦਾਰਥ ਵਿੱਚ ਅਰਥ ਨੇ ਕਿ ਜਦੋਂ ਹਜ਼ੂਰ ਗਏ ਨੇ ਉਹਨੇ ਸਮੇਂ ਦਰਮਿਆਨ ਬਾਬਰ ਦੇ ਹਮਲੇ ਦਾ ਜ਼ਿਕਰ ਕਰਦੇ ਨੇ, ਪਰ ਜਦੋਂ ਉਸੇ ਲਾਹੌਰ ਸ਼ਹਿਰ ਵਿੱਚ ਗੁਰੂ ਰਾਮਦਾਸ ਦਾ ਆਗਮਨ ਹੁੰਦਾ ਤੇ ਗੁਰੂ ਅਮਰਦਾਸ ਦਾ ਸ਼ਬਦ ਹੈ ਕਿ ਲਾਹੌਰ ਸ਼ਹਿਰ ਅੰਮ੍ਰਿਤਸਰ ਸ਼ਿਫਤੀ ਦਾ ਘਰ, ਜਿਹੜਾ ਸ਼ਹਿਰ ਸੀ ਉਹ ਸ਼ਿਫਤੀ ਦਾ ਘਰ ਬਣ ਗਿਆ। ਥੋੜੀ ਜਿਹੀ ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਮੈਂ ਪ੍ਰਕਰਨ ਰੱਖਿਆ ਕਿ ਜੋ ਮਰਜ਼ੀ ਹੋ ਜਾਏ ਆਪਣਾ ਭੇਟ ਕਰ ਦਿੱਤਾ ਹੈ। ਗੁਰੂ ਰਾਮਦਾਸ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਦੇ ਚਰਨਾਂ ਚ ਇਹ ਵੀ ਰਾਤ ਮੈਂ ਅਰਜ਼ ਕੀਤੀ ਸੀ, ਹਜ਼ੂਰ ਨੇ ਆਪਣੀ ਬੇਟੀ ਛੋਟੀ ਬੀਬੀ ਭਾਨੀ ਉਹਦਾ ਰਿਸ਼ਤਾ ਕਰ ਵਿਆਹ ਕਰ ਦਿੱਤਾ ਗੁਰੂ ਰਾਮਦਾਸ ਜੀ ਨਾਲ। ਪਿਆਰਿਓ ਉਹਨਾਂ ਨੇ ਉਸ ਘਰ ਚ ਬੈਠ ਕੇ ਰੱਜ ਕੇ ਸੇਵਾ ਕੀਤੀ। ਗੁਰੂ ਰਾਮਦਾਸ ਦੇ ਨਿੱਤ ਦਾ ਕੰਮ ਸੀ ਕਿ ਅੰਮ੍ਰਿਤ ਵੇਲੇ ਜਿੱਥੇ ਦੀਵਾਨ ਸੱਜਣਾ ਉੱਥੇ ਝਾੜੂ ਲਾਣਾ, ਹਾਲਾਂਕਿ ਗੁਰੂ ਅਮਰਦਾਸ ਦੇ ਦਿਮਾਗ ਨੇ ਜਵਾਈ ਨੇ ਝਾੜੂ ਲਾਣਾ, ਸੰਗਤ ਦੇ ਬੈਠਣ ਵਾਸਤੇ ਤੱਪੜ ਵਿਛਾਣੇ, ਜਦੋਂ ਲੰਗਰ ਵਰਤੀ ਨਾ ਆਪਣੇ ਹੱਥਾਂ ਨਾਲ ਜੂਠੇ ਭਾਂਡੇ ਮਾਂਜਣੇ, ਤੇ ਜਿਹਨੇ ਜਦੋਂ ਕਾਰ ਸੇਵਾ ਸ਼ੁਰੂ ਹੋਣੀ ਆਪਣੇ ਸਿਰ ਦੇ ਉੱਪਰ ਮਿੱਟੀ ਦੀ ਭਰੀ ਕੋਈ ਟੋਕਰੀ ਚੁੱਕ ਕੇ ਲਿਜਾ। ਮੈਂ ਸਿਰ ਵਰਤ ਕਰਾਂਗਾ ਕਿ ਉਹਨਾਂ ਮਹਾਂਪੁਰਖਾਂ ਦਾ ਵਿਰੋਧ ਨਹੀਂ, ਦਾ ਕਾਰਨ ਇਹਵੇ ਕਿਉਂਕਿ ਆਪ ਕਿਤੇ ਵੀ ਸਮਾਜ ਵਿੱਚ ਜਾਓਗੇ ਪਿਆਰਿਓ ਦਿਲ ਨੂੰ ਢਾਣ ਵਾਲੇ ਬੜੇ ਮਿਲਣਗੇ, ਪਰ ਡਿੱਗਿਆ ਹੋਇਆ ਨੂੰ ਚੁੱਕਣ ਵਾਲਾ ਕੋਈ ਟਾਵਾਂ ਟਾਵਾਂ ਹੀ ਮਿਲਦਾ। ਉੱਥੇ ਹਜ਼ੂਰ ਕਾਰ ਸੇਵਾ ਕਰ ਰਹੇ ਤੇ ਇੱਕ ਦਿਨ ਕੀ ਹੋਇਆ ਕਿ ਧੰਨ ਗੁਰੂ ਰਾਮਦਾਸ ਸਿਰ ਤੇ ਟੋਕਰੀ ਲਿਜਾਂਦੇ ਪਏ ਤੇ ਬਾਹਰ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਪਹੁੰਚੇ ਤੇ ਟੋਕਰੀ ਸੱਟੀ ਤੇ ਦੂਰੋਂ ਪੰਜ ਸੱਤ ਸਰੀਰ ਤੁਰੇ ਹੁੰਦੇ। ਇਹ ਕੋਈ ਹੋਰ ਨਹੀਂ ਕਿ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਆਪਣੇ ਸੋਢੀ ਘਰਾਣੇ ਵਿੱਚੋਂ ਲਾਹੌਰ ਦੇ ਰਹਿਣ ਵਾਲੇ ਵਸਨੀਕ ਉਹ ਚੱਲੇ ਨੇ ਅੱਗੇ ਹਰਿਦੁਆਰ ਨੂੰ ਤੇ ਇੱਕ ਦੇ ਮਨ ਚ ਆਇਆ ਕਿ ਚਲੋ ਆਪਾਂ ਗੋਇੰਦਵਾਲ ਸਾਹਿਬ ਰਾਤ ਰਹਾਂਗੇ। ਸੁਣਿਆ ਆਪਣੇ ਹਰਦਾਸ ਦਾ ਪੁੱਤਰ ਰਮਦਾਸ ਉਹਦੇ ਨਾਲ ਸਿੱਖਾਂ ਦੇ ਗੁਰੂ ਧੰਨ ਗੁਰੂ ਅਮਰਦਾਸ ਨੇ ਆਪਣੀ ਬੇਟੀ ਦਾ ਵਿਆਹ ਕਰ ਦਿੱਤਾ। ਹੁਣ ਸੋਚ ਸੀ ਸੰਸਾਰੀ ਉਹਨਾਂ ਨੂੰ ਨਜ਼ਰ ਆਉਂਦੇ ਪੈ ਸਨ ਵੀ ਬੜਾ ਵੱਡਾ ਮਕਾਨ ਹੋਵੇਗਾ, ਨੌਕਰ ਚਾਕਰ ਹੋਣਗੇ, ਕੋਈ ਵਪਾਰ ਹੋਵੇਗਾ, ਕਿਉਂਕਿ ਜਿਹੋ ਜੀ ਬੰਦੇ ਦੇ ਅੰਦਰ ਦੀ ਦ੍ਰਿਸ਼ਟੀ ਹੈ ਨਾ, ਮੈਂ ਬੇਨਤੀ ਕਰਾਂ ਉਹੋ ਜੀ ਬੰਦੇ ਦੀ ਬਾਹਰ ਦੀ ਸ੍ਰਿਸ਼ਟੀ, ਜੋ ਕੋਈ ਬੰਦੇ ਦੇ ਅੰਦਰ ਉਹ ਕੋਈ ਬਾਹਰੋਂ ਦਿਸਦਾ। ਇਹ ਕਾਰਨ ਕਿ ਵਾਸ਼ਨਾ ਦੇ ਮਾਰੇ ਕੋਈ ਲੋਕ ਉਹਨਾਂ ਨੂੰ ਕੇਵਲ ਬਾਹਰ ਵਾਸ਼ਨਾ ਦਿਸਦੀ ਹੈ, ਪਰ ਰੱਬ ਨਾਲ ਜੁੜੇ ਹੋਏ ਉਹ ਪਾਪੀ ਬੰਦਿਆਂ ਵਿੱਚੋਂ ਵੀ ਰੱਬ ਦਾ ਚਲਕਾਰਾ ਦੇਖ ਜਾਂਦੇ। ਸਤਿਗੁਰੂ ਨੇ ਤਾਂ ਬਾਣੀ ਵਿੱਚ ਕਿਹਾ ਕਿ ਸੁਖੀਏ ਕੋ ਪੇਖੈ ਸਭ ਸੁਖੀਆ, ਰੋਗੀ ਕਹਿ ਭਾਣੇ ਸਭ ਰੋਗੀ, ਜਾਂ ਬਚਨ ਕਹਿ ਕਿ ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੈ ਜਾਂ ਐਸੇ ਬੁਝੀਆ, ਰਾਖਾ ਏਕਾ ਮਹਾਰਾ ਸਵਾਮੀ
ਸਗਲ ਘਟਾਕਾ ਅੰਤਰ ਜਾਮੀ ਸੋਏ ਅਚਿੰਤਾ ਜਾਤ ਅਚਿੰਤਾ ਜਾਂ ਕਾਂ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਉ ਨਾਨਕ ਗੁਰ ਮੰਤਰ ਦਿਲਾਇਆ। ਜੋ ਕੁਝ ਬੰਦੇ ਦੇ ਅੰਦਰ ਹੈ ਉਹ ਕੁਝ ਬਾਹਰੋਂ ਨਜ਼ਰੀ ਆਉਂਦਾ ਹੈ। ਹੁਣ ਉਹਨਾਂ ਨੇ ਸੋਚਿਆ ਵੀ ਬੜੇ ਵੱਡੇ ਘਰ ਚ ਰਹਿੰਦੇ ਹੋਣਗੇ, ਨੌਕਰ ਹੋਣਗੇ, ਪੈਸਾ ਹੋਏਗਾ। ਤੇ ਜਦੋਂ ਗੁਰੂ ਰਾਮਦਾਸ ਜੀ ਨੇ ਟੋਕਰੀ ਸੱਤੀ ਮਿੱਟੀ ਵਾਲੀ, ਉਹਨਾਂ ਨੇ ਦੇਖਿਆ ਵੀ ਜਿਹੜੇ ਆਉਂਦੇ ਪਏ ਨੇ ਇਹ ਸਾਡੇ ਆਪਣੇ ਲਾਹੌਰ ਦੇ ਵਸਨੀਕ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਪਹਿਚਾਣ ਲਈ। ਧਿਆਨ ਦਿਆ ਜੀ, ਜੋ ਸ਼ਬਦ ਕਿਹਾ ਇਹ ਅਸਲ ਚ ਗੁਰੂ ਰਾਮਦਾਸ ਤੇ ਵਾਪਰਿਆ ਹੈ। ਲੋਕਾਂ ਨੇ ਬਹੁਤ ਕੁਛ ਕਿਹਾ, ਹਜ਼ੂਰ ਸੱਚੇ ਪਾਤਸ਼ਾਹ ਨੇ ਟੋਕਰੀ ਸੱਤੀ ਤੇ ਪਹਿਚਾਣ ਲਿਆ ਇਹ ਤਾਂ ਆਪਣੀ ਸੋਧੀ ਬਜ਼ੁਰਗ ਦੇ ਵਿੱਚੋਂ ਬਰਾਦਰੀ ਵਿੱਚੋਂ। ਤੇ ਗੁਰੂ ਰਾਮਦਾਸ ਅੱਗੇ ਵੱਧ ਕੇ ਨਾ ਪਿਆਰ ਅਦਬ ਨਾਲ ਉਹਨਾਂ ਦਾ ਸਤਿਕਾਰ ਕੀਤਾ ਚੁੱਕੇ। ਪਿਆਰਿਓ, ਕਿਸੇ ਨੇ ਪਿਆਰ ਨਹੀਂ ਦਿੱਤਾ, ਕਿਸੇ ਨੇ ਸਨਮਾਨ ਨਹੀਂ ਦਿੱਤਾ। ਸੱਚ ਇਹ ਇੱਕ ਬਜ਼ੁਰਗ ਨੇ ਤਾਂ ਗੁੱਸੇ ਵਿੱਚ ਕੰਬਦੇ ਹੋਏ ਨੇ ਸ਼ਬਦ ਕਹਿ, ਤੇ ਕਈ ਵਾਰੀ ਕਥਾ ਵੀ ਸੁਣਾਉਂਦਿਆਂ ਉਹ ਸਾਡੀ ਜ਼ਬਾਨ ਕੰਬਦੀ ਹੈ, ਉਹ ਸ਼ਬਦ ਕਹੇ ਕਿ ਤੇਰੇ ਮਾਂ ਬਾਪ ਚਲੇ ਗਏ, ਮੌਤ ਹੋ ਗਈ, ਤੂੰ ਲੋਕਾਂ ਦੇ ਦਰ ਤੇ ਉੱਥੇ ਕਿਸੇ ਦੇ ਘਰ ਵਿੱਚ ਟੋਕਰੀਆਂ ਢੋ ਲੈਂਦੋ, ਤੂੰ ਸਹੁਰੇ ਘਰ ਵਿੱਚ ਇਸ ਘਰ ਦਾ ਜਵਾਈ ਬਣ ਕੇ ਟੋਕਰੀਆਂ ਢੋਣਾ ਪਿਆ, ਤੂੰ ਸਾਡੀ ਕੁੱਲ ਨੂੰ ਲਾਜ ਲਾ ਦਿੱਤੀ। ਜਦੋਂ ਇਹਨੇ ਕੁ ਸ਼ਬਦ ਕਹੇ ਤੇ ਧੰਨ ਗੁਰੂ ਰਾਮਦਾਸ ਕੁਛ ਨਹੀਂ ਬੋਲੇ, ਸਿਰਫ ਅੱਖਾਂ ਚ ਪਾਣੀ ਭਰ ਗਏ। ਇਸ ਕਰਕੇ ਕਿ ਇਹਨਾਂ ਨੂੰ ਪਤਾ ਹੀ ਨਹੀਂ ਕਿ ਗੁਰੂ ਅਮਰਦਾਸ ਦੇ ਘਰ ਦੀ ਸੇਵਾ ਕੀ। ਇਹ ਸ਼ਬਦ ਜ਼ਬਾਨ ਤੋਂ ਕਹਿਣੇ ਕੋਈ ਛੋਟੀ ਗੱਲ ਨਹੀਂ। ਤਾਂ ਹੀ ਗੁਰੂ ਰਾਮਦਾਸ ਨੇ ਕਿਹਾ, ਹੇ ਮੇਰੇ ਸਤਿਗੁਰੂ, ਮੈਂ ਸਭ ਕੁਝ ਅੱਗ ਵਿੱਚ ਸਾੜ ਦਿੱਤਾ, ਕੋਈ ਚੰਗਾ ਕਹੇ ਜਾਂ ਮੰਦਾ ਕਹੇ, ਮੈਂ ਤਾਂ ਸਿਰਫ ਤੇਰੇ ਦਰ ਤੇ ਚੁੱਕਿਆ। ਉਹਨਾਂ ਨੇ ਜੀ ਬਾਂਹ ਪਕੜੀ ਤੇ ਜਿੱਥੇ ਗੁਰੂ ਅਮਰਦਾਸ ਬੈਠੇ ਸਨ ਇੱਥੇ ਉਹ ਸੱਜਣ ਆ ਗਏ, ਮੱਥਾ ਨਹੀਂ ਟੇਕਿਆ ਗੁਰੂ ਅਮਰਦਾਸ। ਉਹਨਾਂ ਨੇ ਜਿਹੜੇ ਸ਼ਬਦ ਕਹਿਣ ਲੱਗੇ, ਇਹਨੇ ਤਾਂ ਆਪਣੇ ਸਿਰ ਵਿੱਚ ਮਿੱਟੀ ਪਾ ਲਈ, ਇਹ ਗੁਰੂ ਰਾਮਦਾਸ ਵੀ ਸ਼ਬਦ ਵਰਤੇ ਤੇ ਇੱਥੋਂ ਤੱਕ ਸ਼ਬਦ ਵਰਤਿਆ ਨਿਭਾਗਾ, ਤਾਂ ਨਿਭਾਗਾ ਕਿਹਾ। ਕਹਿਣ ਲੱਗੇ ਦੇ ਮਾਂ ਬਾਪ ਚਲੇ ਗਏ, ਇਹ ਨਿਭਾਗਾ ਲਾਹੌਰ ਛੱਡ ਕੇ ਤੁਹਾਡੇ ਕੋਲ ਆਇਆ, ਤੁਸੀਂ ਰਿਸ਼ਤਾ ਕਰਕੇ ਦਮਾਦ ਬਣਾ ਕੇ ਦੇ ਸਿਰ ਤੇ ਟੋਕਰੀਆਂ ਚੁਕਾਈਆਂ, ਇਹਨੇ ਆਪਣੇ ਸਿਰ ਵਿੱਚ ਮਿੱਟੀ ਪਾ ਲਈ, ਸਾਡੀ ਕੁੱਲ ਨੂੰ ਵੀ ਮਿੱਟੀ ਵਿੱਚ, ਸਾਡੀ ਕੁੱਲ ਦੇ ਸਿਰ ਚ ਵੀ ਮਿੱਟੀ ਪਾਈ। ਪਿਆਰੇ, ਉੱਥੇ ਗੁਰੂ ਰਾਮਦਾਸ ਸੁਣ ਕੇ ਖਮੋਸ਼, ਸਿਰਫ ਬੈਰਾਗ ਚ ਰੋਏ। ਧੰਨ ਗੁਰੂ ਅਮਰਦਾਸ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਕਿੰਨੇ ਮਿੱਟੀ ਪਾਈ, ਕਿਸ ਨੇ ਟੋਕਰੀ ਚੁੱਕੀ। ਕਹਿਣ ਲੱਗਿਆ ਦੇਖੋ ਕਿ ਰਾਮਦਾਸ ਸਿਰ ਤੇ ਟੋਕਰੀ ਢੋ ਰਿਹਾ ਸੀ, ਤੁਸੀਂ ਦਮਾਦ ਬਣਾ ਕੇ ਟੋਕਰੀਆਂ ਢਵਾਉਂਦੇ ਹੋ। ਪਿਆਰੇ, ਗੁਰੂ ਅਮਰਦਾਸ ਦੇ ਸ਼ਬਦ ਸੁਣਨ ਵਾਲੇ ਸਨ, ਕਹਿਣ ਲੱਗੇ ਉਹ ਭਲੇ ਪੁਰਖੋ, ਤੁਹਾਨੂੰ ਅੱਖਾਂ ਨਾਲ ਦਿਸਦਾ ਨਹੀਂ, ਇਹਦੇ ਸਿਰ ਤੇ ਕੌਣ ਕਹਿੰਦਾ ਟੋਕਰੀ। ਉਹ ਕਹਿਣ ਲੱਗੇ ਸੀ ਆਪਣੀਆਂ ਅੱਖਾਂ ਨਾਲ ਦੇਖਿਆ, ਆਹ ਦੇਖੋ ਸਿਰ ਦੇ ਉੱਤੇ ਮਿੱਟੀ ਪਈ। ਸਤਿਗੁਰੂ ਹੱਸ ਕੇ ਕਹਿੰਦੇ ਨੇ, ਭਲੇ ਹੋ, ਤੁਹਾਡੇ ਕੋਲ ਵੇਖਣ ਵਾਲੀ ਅੱਖ ਨਹੀਂ, ਸਿਰ ਤੇ ਟੋਕਰੀ ਨਹੀਂ, ਇਹਦੇ ਸਿਰ ਉੱਤੇ ਤਾਂ ਗੁਰੂ ਨਾਨਕ ਸਾਹਿਬ ਦਾ ਛਤਰ, ਤੁਹਾਨੂੰ ਨਜ਼ਰ ਨਹੀਂ ਆ ਰਿਹਾ, ਤੁਹਾਨੂੰ ਸਮਝ ਨਹੀਂ ਪਈ ਕਿ ਟੋਕਰੀ ਦੀ ਇਹ ਛਤਰ ਹੈ। ਮੈਂ ਇੱਥੇ ਬੇਨਤੀ ਕਰਾਂ, ਗੁਰ ਪ੍ਰਤਾਪ ਸੂਰਜ ਗ੍ਰੰਥ ਚ ਇਸ ਘਟਨਾ ਨੂੰ ਕਵੀ ਸੰਤੋਖ ਸਿੰਘ ਨੇ ਲਿਖਿਆ, ਉਹ ਸ਼ਬਦ ਜਿਹੜੇ ਨੇ ਅਰਥ ਕਰਦਿਆਂ ਜ਼ਬਾਨ ਕੰਬਦੀ ਹੈ। ਮਹਾਰਾਜ ਜੀ ਨੂੰ ਕਹਿੰਦੇ ਨੇ, ਇਹ ਵੀ ਜਨਮਿਓ ਬਲਦ ਹਮਾਰੇ ਤੋ ਕਸੀ ਲਈਏ ਲੋਕਨ ਕੀ ਚਤੁਰਾਈ, ਉਪਮਾ ਤੇ ਵੈ ਸੰਤਰ ਜਾ ਸਾਧ ਦਿੱਤੀਆਂ ਵਡਿਆਈਆਂ ਤੇ ਨਿੰਦਿਆ। ਕਹਿੰਦੇ ਇਹ ਵੀ ਜਨਮਿਓ ਬੰਸ ਹਮਾਰੇ, ਸਾਡੀ ਕੁੱਲ ਵਿੱਚ ਇਹਨੇ ਜਨਮ ਲਿਆ, ਲਾਜ ਗਵਾਈ ਸਰਬ ਪ੍ਰਕਾਰੇ, ਇਹਨੇ ਤਾਂ ਹਰ ਤਰ੍ਹਾਂ ਦੀ ਲੱਜਿਆ ਜਿਹੜੀ ਹੈ ਉਹ ਗਵਾ ਦਿੱਤੀ। ਪਿੱਤ ਕੇ ਮਰੇ, ਇਹਦਾ ਉੱਤੇ ਬਾਪ ਦੀ ਮੌਤ ਤੋਂ ਬਾਅਦ, ਪਿੱਤ ਕੇ ਮਰੇ ਸਦਨ ਕੋ ਤਿਆਗਾ, ਕਹਿੰਦੇ ਪਿਓ ਦੀ ਮੌਤ ਤੋਂ ਬਾਅਦ ਇਹ ਲਾਹੌਰ ਛੱਡ ਕੇ ਆ ਗਿਆ, ਘਰ ਸੁਸਰਾਰ ਬਸਿਓ ਨਿਰਭਾਗਾ। ਦੇਖੋ ਅਭਾਗਾ ਸ਼ਬਦ ਕਹਿਣਾ ਕਿੱਡਾ ਕਿਰਦੇ ਨੂੰ ਵਹਿੰਦਾ। ਮੈਂ ਫਿਰ ਬੇਨਤੀ ਕਰਾਂ, ਗੁਰਮੁਖੋ, ਨਿੰਦਿਆ ਦੇ ਬੋਲ ਵੀ ਕੋਈ ਕਮਾਈ ਵਾਲਾ ਸਹਿ ਸਕਦਾ, ਮਾੜੇ ਬੰਦੇ ਤੋਂ ਬੋਲ ਵੀ ਨਹੀਂ ਸਹਿ, ਮਾੜਾ ਬੰਦਾ ਨਹੀਂ ਸਹਿ ਸਕਦਾ। ਆਪਣੇ ਘਰਾਂ ਚ ਕੀ ਹੁੰਦਾ, ਜਦੋਂ ਕੋਈ ਕਬੋਲ ਬੋਲਦਾ ਈਰਖਾਂ ਵਸ, ਅਸੀਂ ਮਰਨ ਮਾਰਨ ਤੱਕ ਜਾਂਦੇ ਹਾਂ, ਪਰ ਜਿਹੜਾ ਭਰਿਆ ਹੋਇਆ ਭਾਂਡਾ ਹੈ
ਉਹ ਸਭ ਕੁਝ ਜਰ ਲੈਂਦਾ ਹੈ। ਜਰਨਾ ਹੈ ਤਾਂ ਮੁਸ਼ਕਲ, ਪਰ ਚੇਤੇ ਰੱਖੋ ਜਰ ਕੇ ਜਿਹੜੀ ਖਮੋਸ਼ੀ ਬੰਦਾ ਵੱਟ ਜਾਂਦਾ, ਉਸ ਚੁੱਪ ਵਿੱਚ ਵੀ ਰੱਬ ਸਭ ਕੁਝ ਵੇਖਦਾ ਹੁੰਦਾ। ਇਹਨੂੰ ਕਾਇਰਤਾ ਨਾ ਸਮਝੀ। ਉਹਨਾਂ ਨੇ ਸ਼ਬਦ ਵਰਤੇ, ਇਹ ਵੀ ਜਨਮਿਓ ਬੰਸਾ ਮਾਰੇ ਲਾਜ ਗਵਾਈ ਸਰਬ ਪ੍ਰਕਾਰੇ, ਪਿਤਕੇ ਮਰੇ ਸਦਨ ਕੋ ਤਿਆਗਾ ਘਰ ਸਰਾਰ ਵਸਿਓ ਨਿਰਭਾਗਾ, ਕਿਸਨੇ ਤੋਸੇ ਮਾਟੀ ਪਾਈ, ਇਹਨੇ ਆਪਣੇ ਸਿਰ ਚ ਮਿੱਟੀ ਪਾ ਲਈ, ਕਰੋ ਵਿਚਾਰ ਨਾ ਤੂੰ ਉਚਤਾਈ, ਤੁਸੀਂ ਤਾਂ ਬਜ਼ੁਰਗ ਸੀ ਸੋਚਦੇ ਕਿ ਦਮਾਦ ਬਣਾ ਕੇ ਟੋਕਰੀ ਚੁਕਾਏ। ਅੱਗੇ ਗੁਰੂ ਅਮਰਦਾਸ ਨੇ ਸ਼ਬਦ ਕਹਿ ਕਹਿਣ ਲੱਗੇ, ਗੁੱਸੇ ਨਾ ਹੋਵੋ, ਜੇ ਇਹ ਬੰਸ ਜਨਮ ਨਾ ਧਾਰੈ, ਜੇ ਸੋਢੀਆਂ ਦੀ ਕੁੱਲ ਵਿੱਚ ਰਾਮਦਾਸ ਨਾ ਹੁੰਦਾ, ਗਿਰਤ ਨਰਕ ਮੈਂ ਪਿੱਤਰ ਤੁਮਾਰੇ, ਤੁਹਾਡੇ ਬਜ਼ੁਰਗਾਂ ਨੇ ਨਰਕਾਂ ਦੀ ਅੱਗ ਵੀ ਡਿੱਗਣਾ ਸੀ, ਇਹਦਾ ਜਨਮ ਹੋਇਆ ਤੇ ਸੋਢੀਆਂ ਦੀ ਕੁੱਲ ਦਾ ਨਾਮ ਉੱਚਾ ਹੋ ਗਿਆ। ਮੇਰੀ ਬੇਨਤੀ ਸੁਣਿਓ, ਇਹ ਕੇਵਲ ਸਾਖੀ ਨਹੀਂ। ਅੱਜ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹਾਂ ਨਾ, ਮੈਨੂੰ ਉਸ ਵਕਤ ਜਦੋਂ ਇਹ ਹਰਿਮੰਦਰ ਸਾਹਿਬ ਚੋਂ ਸੋਈਆ ਕਦੇ ਕੀਰਤਨ ਕਰਨ ਵਾਲੇ ਕੀਰਤਨ ਚ ਪੜ੍ਹਦੇ, ਮੈਨੂੰ ਟੋਕਰੀ ਚੇਤੇ ਆ ਜਾਂਦੀ। ਉਹ ਸੋਈਆ ਕਹਿ ਜਦੋਂ ਸੋਢੀਆਂ ਨੇ ਕਹਿ ਦਿੱਤਾ ਸਾਡੀ ਕੁੱਲ ਕਲੰਕਿਤ ਕੀਤੀ, ਪਰ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਨਹੀਂ, ਸੋਢੀਆਂ ਦੀ ਕੁੱਲ ਵਿੱਚ ਇੱਕ ਮਹਾਂਪੁਰਖ ਪੈਦਾ ਹੋਇਆ। ਉਹ ਸੋਈਆ ਕਹਿ ਨਾਨਕ ਨਾਮ ਨਿਰੰਜਨ ਜਾਣਿਓ, ਕਿੰਨੀ ਭਗਤ ਪ੍ਰੇਮ ਲਿਵਲਾਈ। ਇਹਦਾ ਮਤਲਬ ਗੁਰੂ ਨਾਨਕ ਸਾਹਿਬ ਨੇ ਨਿਰੰਜਨ ਪਰਮਾਤਮਾ ਨੂੰ ਜਾਣਿਆ, ਉਹਨਾਂ ਨੇ ਲਿਵ ਲਾ ਕੇ ਪਰਮਾਤਮਾ ਦੀ ਪ੍ਰੇਮਾ ਭਗਤੀ ਕੀਤੀ। ਤਾਂ ਤੇ ਅੰਗਦ ਅੰਗ ਸੰਗ ਭਇਓ ਸਾਹਿਬ, ਤੇਰੇ ਸ਼ਬਦ ਸੁਰਤ ਕੀਮੀ ਵਰਖਾਈ। ਉਹਨਾਂ ਦੀ ਸੰਗਤ ਕਰਕੇ ਗੁਰੂ ਨਾਨਕ ਸਾਹਿਬ ਦੀ ਸੰਗਤ ਕਰਕੇ ਗੁਰੂ ਅੰਗਦ ਦੇਵ ਸਮੁੰਦਰ ਬਣ ਗਏ। ਉਹਨਾਂ ਨੇ ਸ਼ਬਦ ਸੁਰਤ ਦਾ ਮੀਂਹ ਵਰਸਾ ਦਿੱਤਾ, ਤੇਰੀ ਸ਼ਬਦ ਸੁਰਤ ਕੀਮੀ ਵਰਖਾਈ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜਿਹੀ ਕਛ ਕਹੀ ਨਾ ਜਾਏ। ਕਹਿੰਦੇ ਨੇ ਗੁਰੂ ਅਮਰਦਾਸ ਦੀ ਉਪਮਾ ਬਿਆਨ ਤੋਂ ਪਰੇ ਹੈ, ਉਹਨੂੰ ਕੋਈ ਕਹਿ ਨਹੀਂ ਸਕਦਾ। ਹੁਣ ਅਗਲੀ ਤੁਕ ਪੜਿਓ, ਜਿਹੜੇ ਕਹਿੰਦੇ ਸਨ ਸਾਡੀ ਸੋਢੀ ਕੁੱਲ ਮਿੱਟੀ ਪਾ ਦਿੱਤੀ। ਕਹਿੰਦੇ ਨੇ ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਕਛ ਕਹੀ ਨਾ ਜਾਈ, ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਕਹਿੰਦੇ ਸੋਢੀਆਂ ਦੀ ਕੁੱਲ ਵਿੱਚੋਂ ਸ੍ਰਿਸ਼ਟੀ ਦਾ ਤਾਰਨ ਹਾਰਾ ਗੁਰੂ ਰਾਮਦਾਸ, ਉਹਨਾਂ ਨੇ ਸਾਰੀ ਸ੍ਰਿਸ਼ਟੀ ਨੂੰ ਤਾਰਨ, ਉਹਨਾਂ ਨੂੰ ਹੁਣ ਵਡਿਆਈ ਮਿਲੀ। ਦੂਸਰਾ ਬਚਨ ਅਸੀਂ ਪੜ੍ਹਨੇ ਬਾਬਾ ਸੁੰਦਰ ਜੀ ਦਾ ਹੈ, ਰਾਮਦਾਸ ਸੋਢੀ ਤਿਲਕ ਦੀਆਂ। ਇਹ ਵਡਿਆਈ ਹੈ, ਪਰ ਸੋਢੀਆਂ ਨੇ ਵੀ ਨਿੰਦਿਆ ਕੀਤੀ, ਪਰ ਗੁਰੂ ਰਾਮਦਾਸ ਸਭ ਕੁਛ ਹੈ। ਸੋਢੀ ਸਿਰ ਸਗਲ ਤਾਰਨ ਕੋ, ਤੇ ਬਾਬਾ ਸੁੰਦਰ ਕਹਿੰਦੇ ਨੇ ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਦੀ। ਭਾਈ ਗੁਰਦਾਸ ਸਾਹਿਬ ਕਹਿੰਦੇ ਬੈਠਾ ਸੋਢੀ ਪਾਤਸ਼ਾਹ, ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੈ। ਮੇਰੀ ਬੇਨਤੀ ਸੀ ਗੁਰਮੁਖੋ, ਦੇਖੋ ਨਿੰਦਿਆ ਤੇ ਉਸਤਤ ਕਿਸ ਰਸਤੇ ਤੇ ਚੱਲਣੇ ਤੇ ਰੁਕਾਵਟ ਬਣੇਗੀ। ਕਿਸੇ ਵੀ ਬੰਦੇ ਨੇ ਆਪਣੀ ਮੰਜ਼ਿਲ ਤੇ ਪਹੁੰਚਣਾ, ਕੀ ਉਹ ਕੁਰਬਾਨੀ ਤੇ ਦੁੱਖ ਤੋਂ ਬਿਨਾਂ ਕਦੀ ਮੰਜ਼ਿਲ ਤੇ ਪਹੁੰਚੇ? ਇੱਕ ਮਾਂ ਚਾਹੁੰਦੀ ਹੈ ਮੇਰੀ ਕੁੱਖ ਵਿੱਚ ਸੰਤਾਨ ਖੇਡੇ, ਬੇਟੀ ਬੇਟਾ ਮੇਰੀ ਕੁੱਖ ਚੋਵੇ, ਪਰ ਚੇਤੇ ਰੱਖੋ ਮਾਂ, ਤੈਨੂੰ ਵੀ ਆਪਣੇ ਤਨ ਤੇ ਦੁੱਖ ਹੰਢਾਣਾ ਪਏਗਾ। ਦੁੱਖ ਤੋਂ ਬਿਨਾਂ ਕਦੀ ਸੰਤਾਨ ਨੂੰ ਵੀ ਜਨਮ ਨਹੀਂ ਦਿੱਤਾ ਜਾ ਸਕਦਾ। ਦੁੱਖ ਸਹਿੰਦੀ ਹੈ ਮਾਂ, ਪਰ ਸੋਤ ਦੀ ਪੀੜਾ ਸਹੇਗੀ ਤੇ ਪੁੱਤ ਧੀ ਨੂੰ ਜਨਮ ਦੇਵੇਗੀ, ਦੁੱਖ ਹੀ ਮੰਜ਼ਿਲ ਮਿਲਾਉਂਦੇ। ਦੂਸਰੀ ਬੇਨਤੀ ਦੇਖੋ, ਆ ਮੋਤੀਆਂ ਦੇ ਮਾਲਾ ਹਾਰ ਬਣਦੇ, ਮੋਤੀ ਕਿਸੇ ਸੁੰਦਰੀ ਦੇ ਗਲੇ ਦਾ ਹਾਰ ਤਾਂ ਬਣੇਗਾ ਜੇ ਮੋਤੀ ਦੇ ਵਿੱਚ ਛੇਕ ਪਾਇਆ ਜਾਏ, ਕਿਉਂਕਿ ਉਹਨੂੰ ਵੀ ਆਪਣਾ ਆਪ ਛੇਕ ਕਰਾਉਣਾ ਪੈਂਦਾ। ਮਹਿੰਦੀ ਪਿਸਦੀ ਏ ਤੇ ਪਿਸਣ ਤੋਂ ਬਾਅਦ ਰੰਗ ਲਿਆਉਂਦੀ ਏ, ਗੁਰਮੁਖੋ ਕਲਮ ਘੜੀ ਜਾਂਦੀ ਏ ਤੇ ਤਾਂ ਚੰਗੇ ਅੱਖਰ ਲਿਖਦੀ ਏ, ਦੁੱਖ ਪਾਉਣ ਤੋਂ ਬਿਨਾਂ ਕਦੀ ਮੰਜ਼ਿਲ ਨਹੀਂ ਮਿਲਦੀ। ਇੱਕ ਪਾਣੀ ਵੀ ਉਦੋਂ ਸਮੁੰਦਰ ਵਿੱਚ ਜਾ ਮਿਲਦਾ ਜਦੋਂ ਚਟਾਨਾਂ ਤੇ ਪਹਾੜਾਂ ਨਾਲ ਟਕਰਾ ਟਕਰਾ ਕੇ ਆਪਣੀ ਮੰਜ਼ਿਲ ਤੇ ਜਾ ਪਹੁੰਚਦਾ। ਮੇਰੀ ਸਿਰਫ ਇੱਕ ਬੇਨਤੀ ਹੈ ਕਿ ਇਹਨੂੰ ਸਮਝੀਏ ਥੋੜ੍ਹਾ ਜਿਹਾ। ਮੈਨੂੰ ਯਾਦ ਹੈ ਕਿ ਹਜ਼ੂਰ ਸੱਚੇ ਪਾਤਸ਼ਾਹ ਨੇ ਸਾਡੀ ਜ਼ਿੰਦਗੀ ਕਰਨ ਵਾਸਤੇ ਇਹ ਗੱਲ ਸਮਝਾਈ ਕਿ ਸਿੱਖਾ ਦਿਲ ਅਰਾ ਦੇ ਨਾਲ ਤੁਰ, ਲੋਕ ਤੇਰੀ ਨਿੰਦਿਆ ਵੀ ਕਰਨਗੇ, ਚਾਰ ਬੰਦੇ ਤੈਨੂੰ ਚੰਗਾ ਵੀ ਕਹਿਣਗੇ। ਜਦੋਂ ਨਿੰਦਿਆ ਕਰਨ ਉਦੋਂ ਗੁਰੂ ਦੇ ਸ਼ਬਦ ਨੂੰ ਘੁੱਟ ਕੇ ਉਹਦੇ ਚਰਨ ਪਕੜ ਲਈ, ਤੇ ਜਦੋਂ ਚਾਰ ਬੰਦੇ ਉਸ ਸਤਕਰਮ ਤੋਂ ਮੱਥਾ ਟੇਕ ਕੇ ਕਹੀ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ, ਮਾਲਕ ਇਹ ਤੇਰੀ ਵਡਿਆਈ। ਜੇ ਚਾਰ ਬੰਦੇ ਕਹਿਣ ਤੂੰ ਚੰਗਾ ਵੜਾ ਕੇ ਤੇ ਇੱਕ ਸ਼ਬਦ ਕਰੀ ਕਿ ਮੈਨੂੰ ਚੰਗਾ ਨਾ ਕਹੋ, ਸਭ ਹਰ ਕੀ ਕਰੋ ਉਸਤਤ ਜਿਨ ਗਰੀਬ ਅਨਾਥ ਰਾਖ ਲਈ, ਉਹਦੀ ਉਸਤਤ ਕਰੋ ਜਿਹਨੇ ਮੇਰੇ ਵਰਗੇ ਗਰੀਬ ਨੂੰ ਰੱਖ ਲਿਆ। ਮੈਂ ਸਿਰਫ ਇੱਕ ਬੇਨਤੀ ਸ਼ੁਰੂ ਕੀਤੀ ਸੀ ਕਿ ਕਬੀਰ ਸਾਹਿਬ ਦਾ ਵਿਰੋਧ ਹੋਇਆ, ਲੋਕਾਂ ਨਿੰਦਿਆ ਕੀਤੀ, ਉਸ ਮਹਾਂਪੁਰਖ ਨੇ ਆਪਣੀ ਰਚਨਾ ਚ ਕਿਹਾ ਕਿ ਕਬੀਰ ਲੋਕ ਹੈ ਨਿੰਦਾ ਬੱਕੜਾ, ਇਹ ਕੀ ਮੇਰੀ ਨਿੰਦਿਆ ਕਰਨਗੇ, ਇਹਨਾਂ ਨੂੰ ਕੀ ਸਮਝ ਕੇ ਅੰਦਰ ਦਾ ਨਾਮ ਕੀ ਹੈ, ਬੰਦਗੀ ਕੀ ਹੈ, ਲੋਕ ਕਹਿ ਨਿੰਦਾ ਬੱਪੜਾ, ਜੇ ਮਨ ਨਾ ਹੀ ਗਿਆਨ ਰਾਮ ਕਬੀਰਾ ਰਵ ਰਹੇ ਅਵਰ ਤਜੇ ਸਬਕਾਂ। ਦੂਸਰਾ ਬਚਨ, ਕਦੀ ਸੰਸਾਰ ਖੁਸ਼ ਨਹੀਂ ਹੋਇਆ, ਇਹ ਸ਼ਬਦ ਸੀ ਲੋਕਨ ਕੀ ਚਤੁਰਾਈ ਉਪਮਾ। ਕਦੀ ਦੁਨੀਆਂ ਸਾਰੇ ਨਾਲ ਕਦੀ ਦੇਖੋ, ਸਭ ਤੋਂ ਵੱਡਾ ਪਰਮਾਤਮਾ ਹੈ, ਉਹ ਤੋਂ ਵੱਡੀ ਸ਼ਕਤੀ ਕੋਈ ਨਹੀਂ। ਸਤਿਗੁਰੂ ਨੇ ਬਾਣੀ ਚ ਕਿਹਾ ਕਿ ਮੋਹਨ ਸਭ ਤੇ ਉੱਚਾ ਕਿਹਾ, ਜਾਂ ਸ਼ਬਦ ਕਿਹਾ ਕਿ ਮਾਲਕ ਤੇਰੇ ਤੋਂ ਵੱਡਾ ਕੋਈ ਨਹੀਂ। ਸਭ ਨੂੰ ਪਰਮਾਤਮਾ ਨੇ ਰਿਜ਼ਕ ਦਿੱਤਾ, ਰੋਟੀ ਦਿੱਤੀ, ਜੀਵਨ ਦਿੱਤਾ, ਪਰ ਤੁਸੀਂ ਆਪਣੀ ਜ਼ਿੰਦਗੀ ਚ ਪਤਾ ਨਹੀਂ ਦਿਨ ਚ ਕਿੰਨੇ ਵਾਰੀ ਉਹਨਾਂ ਬੰਦਿਆਂ ਨੂੰ ਮਿਲਦੇ ਹੋਗੇ ਜਿਹੜੇ ਰੱਬ ਦੇ ਵਿਰੋਧੀ ਬਣ ਕੇ ਉਹਨੂੰ ਵੀ ਗੱਲਾਂ ਕਰੀ ਜਾਂਦੇ। ਜਿਹਨੇ ਸਭ ਕੁਝ ਪੈਦਾ ਕੀਤਾ ਲੋਕ ਤਾਂ ਉਹਦਾ ਵੀ ਵਿਰੋਧ ਕਰਦੇ ਪਏ ਨੇ, ਬੰਦੇ ਤਾਂ ਖੈਰ ਕਿੱਥੇ ਗੁਜ਼ਾਰ। ਗੁਰੂ ਰਾਮਦਾਸ ਕਹਿੰਦੇ ਨੇ ਕਿ ਤੂੰ ਇੱਕ ਕੰਮ ਕਰ, ਆਪਣੇ ਆਪ ਨੂੰ ਪ੍ਰਪੇਅਰ ਕਰ ਕਿ ਲੋਕ ਤੇਰਾ ਵਿਰੋਧ ਵੀ ਕਰਨਗੇ, ਲੋਕ ਤੇਰੀ ਨਿੰਦਿਆ ਵੀ ਕਰਨਗੇ। ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੇ ਇੱਕ ਅੰਮ੍ਰਿਤ ਬਚਨ ਹੈ, ਸਤਿਗੁਰੂ ਨੇ ਫਰਮਾਇਆ ਕਹਿੰਦੇ ਦੇਖ, ਜੇ ਤੂੰ ਮਾਲਕ ਦੇ ਦਰ ਤੇ ਡਿੱਗਣਾ ਪੈਣਾ, ਇਹ ਮੈਂ ਸਤਿਗੁਰੂ ਦੇ ਬਚਨਾਂ ਵਿੱਚੋਂ ਦੋ ਪ੍ਰਮਾਣ ਨੇ ਖਾਸ ਕਰਕੇ ਸ਼ਲੋਕਾਂ ਵਿੱਚ। ਇੱਕ ਤਾਂ ਪਹਿਲਾ ਸ਼ਲੋਕ ਹੈ ਕਿ ਪਰਮਾਤਮਾ ਦੀ ਭਗਤੀ ਕਿਵੇਂ ਕਰਨੀ ਹੈ, ਇੱਕ ਹਜ਼ੂਰ ਨੇ ਵਿਚਕਾਰ ਜਾ ਕੇ ਅੱਗੇ ਬਚਨ ਕੀਤਾ। ਸ਼ਲੋਕ ਤੁਹਾਨੂੰ ਪਹਿਲਾ ਤਾਂ ਸ਼ਲੋਕ ਹੈ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀ। ਤੂੰ ਪਰਮਾਤਮਾ ਦੇ ਗੁਣ ਨਹੀਂ ਗਾਏ ਬੰਦਿਆ, ਤੇਰੀ ਜ਼ਿੰਦਗੀ ਅਕਾਰਤ ਦਰ ਤੇ ਕਿਸੇ ਅਰਥ ਨਹੀਂ ਵਿਅਰਥ ਚਲੀ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀ, ਕਹੋ ਨਾਨਕ ਹਰ ਭਜ ਮਨਾ ਜੇ ਬਿਧ ਜਲ ਕੋ। ਇੱਕ ਮੱਛੀ ਦੀ ਉਦਾਹਰਨ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਤੀ ਤੇ ਆਪਣੇ ਸਲੋਕਾਂ ਵਿੱਚ ਇੱਕ ਕੁੱਕਰ ਦੀ, ਸਵਾਨ ਦੀ, ਕੁੱਤੇ ਦੀ ਉਦਾਹਰਨ ਦਿੱਤੀ। ਮੇਰੀ ਸਿਰਫ ਬੇਨਤੀ ਧਿਆਨ ਨਾਲ ਸੁਣਿਓ, ਮੈਂ ਸਿਰਫ ਅਰਜ਼ੀ ਕਰਨੀ ਚਾਹੁੰਦਾ ਕਿ ਪਿਆਰਿਓ, ਜੇ ਗੁਰੂ ਮਾਰਗ ਦੇ ਚੱਲਣਾ ਹੈ ਤੇ ਕਦੀ ਸਮਾਜ ਦੀ ਉਸਤਤ ਦੀ ਪਰਵਾਹ ਨਾ ਕਰੀਏ ਤੇ ਕਦੀ ਲੋਕਾਂ ਦੀ ਵਿਰੋਧ ਦੀ ਨਿੰਦਿਆ ਦੀ ਪਰਵਾਹ ਨਾ ਕਰੀਏ। ਜੇ ਇਹਨੂੰ ਸੁਣਾਂਗੇ ਤੇ ਰਸਤੇ ਵਿੱਚ ਅਟਕ ਜਾਵਾਂਗੇ। ਗੁਰੂ ਤੇਗ ਬਹਾਦਰ ਸਾਹਿਬ ਪਹਿਲਾ ਸ਼ਲੋਕ ਕਹਿੰਦੇ ਨੇ, ਉਹ ਮੇਰੇ ਮਨਾ ਤੂੰ ਪਰਮਾਤਮਾ ਦੀ ਭਗਤੀ ਕਰਨੀ ਇਸ ਤਰ੍ਹਾਂ ਕਰ ਕਿ ਜਿਵੇਂ ਇੱਕ ਮੱਛੀ, ਗੁਣ ਗੋਬਿੰਦ ਗਾਇਓ ਨਹੀਂ ਜੇ ਤੂੰ ਪਰਮਾਤਮਾ ਦੇ ਗੁਣ ਦੀ ਗਾਏ, ਜਨਮ ਅਕਾਰਤ ਕੀਨ ਜ਼ਿੰਦਗੀ ਵਿਅਰਥ ਚਲੇਗੀ, ਕਹੋ ਨਾਨਕ ਹਰ ਭਜ ਮਨਾ ਜੇ ਬਿਧ ਜਲ ਕੋ ਮੀਨ। ਹੁਣ ਜੇ ਬਿਧ ਜਲ ਕੋ ਮੀਨ ਦਾ ਭਾਵ ਕੀ ਹੈ, ਜਲ ਦਰ ਤੇ ਪਾਣੀ ਤੇ ਮੀਨ ਦਾ ਅਰਥ ਹੈ ਮੱਛੀ। ਇੱਥੇ ਸ਼ਬਦ ਡੱਡੂ ਨਹੀਂ ਵਰਤਿਆ, ਯਾਦ ਰੱਖੋ ਡੱਡੂ ਵੀ ਪਾਣੀ ਚ ਰਹਿੰਦਾ ਹੈ, ਪਰ ਕਿਤੇ ਮੈਂ ਬਾਣੀ ਚ ਮੈਨੂੰ ਜਿੰਨੀ ਕੁ ਸੋਝੀ ਮਾਲਕ ਨੇ ਦਿੱਤੀ, ਕਿਤੇ ਮੈਂ ਇਹ ਅਲੰਕਾਰ ਨਹੀਂ ਪੜਿਆ ਕਿ ਜਿੱਥੇ ਮਹਾਰਾਜ ਜੀ ਨੇ ਕਿਹਾ ਇਸ ਤਰ੍ਹਾਂ ਪਿਆਰ ਕਰ ਜਿਵੇਂ ਡੱਡੂ। ਹਾਂ, ਔਗਣਾ ਪੱਖੋਂ ਤਾਂ ਜ਼ਰੂਰ ਕਹਿ ਦਿੱਤਾ ਕਿ ਜਲ ਕੇ ਮੱਜਨ ਜੇਗਤ ਹੋਵੇ ਨਿਤ ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੇਸੇ ਓਏ ਨਾਲ ਫਿਰ ਫਿਰ ਜੋਨੀ ਆਵੇ। ਔਗਣ ਵਾਕੇ ਵਾਕਿਆ ਦਾਦਰ ਤੂੰ ਕਵੇ ਨਾ ਜਾਣਸ ਰੇ, ਭਗਤ ਸਵਾਲ ਬਸ ਨਿਰਮਲ ਜਲ ਅੰਮ੍ਰਿਤ ਨਾ ਲਖਸ ਰੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਉਹ ਡੱਡੂ ਤੂੰ ਕਦੀ ਨੀ ਜਾਣਦਾ, ਤੂੰ ਕਮਲ ਫੁੱਲ ਦੀਆਂ ਜੜਾਂ ਚ ਬੈਠਾ ਵੀ ਕੇਵਲ ਜਾਲਾ ਖਾਨਾ ਪਿਆ, ਤੈਨੂੰ ਪਤਾ ਹੀ ਨਹੀਂ ਇਸ ਫੁੱਲ ਦੀ ਚੋਟੀ ਉੱਤੇ ਕਿੰਨੀ ਕੁ ਸੁਗੰਧੀ। ਮੈਂ ਫਿਰ ਬੇਨਤੀ ਕਰ, ਪਰ ਜਿੱਥੇ ਮੱਛੀ ਦਾ ਜ਼ਿਕਰ ਆਇਆ ਉਹਦੇ ਇੱਕ ਔਗਣ ਦਾ ਜ਼ਰੂਰ ਕੀ ਜ਼ਿਕਰ ਕੀਤਾ ਵੀ ਇਹਨੂੰ ਜੀਭ ਦਾ ਸਵਾਦ ਕਹਿ, ਪਰ ਬਾਣੀ ਦਾ ਬਹੁਤ ਹਿੱਸਾ ਮੱਛੀ ਦੀ ਪ੍ਰੀਤ ਦੀ ਗੱਲ ਕਰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਕਿ ਇਸ ਤਰ੍ਹਾਂ ਪ੍ਰਭੂ ਦੇ ਦਰ ਤੇ ਜੁੜ ਜਾਣ ਕਿ ਜਿਵੇਂ ਮੱਛੀ। ਹੁਣ ਪਾਣੀ ਤਾਂ ਹੋਰ ਵੀ ਜੀਵ ਰਹਿੰਦੇ, ਪਰ ਸੱਚ ਇਹ ਕਿ ਮੱਛੀ ਪਾਣੀ ਤੋਂ ਬਿਨਾਂ ਤੜਫਦੀ ਹੈ, ਪਾਣੀ ਨਾ ਮਿਲੇਗੀ ਉਹ ਤੜਫੇਗੀ, ਲੁਰਸ਼ੇਗੀ। ਉਸੇ ਮੱਛੀ ਨੂੰ
ਲੋਕ ਕੱਟ ਦੇਣ, ਉਹਨੂੰ ਅੱਗ ਵਿੱਚ ਭੁੰਨ ਦੇਣ, ਸਾੜ ਦੇਣ, ਖਾਣ ਵਾਲੇ ਜਿਹੜੇ ਲੋਕ ਨੇ ਉਹਨੂੰ ਖਾ ਵੀ ਜਾਣ, ਦੰਦਾਂ ਨਾਲ ਉਹਨੂੰ ਪੀਸ ਕੇ ਬਰੀ ਕਰ ਦੇਣ। ਗੁਰੂ ਗ੍ਰੰਥ ਸਾਹਿਬ ਦਾ ਵਚਨ ਕਹੇ ਕਿ ਮੱਛੀ ਦਾ ਮਾਸ ਬਿਲਕੁਲ ਟੁਕੜੇ ਟੁਕੜੇ ਬਰੀਕ ਹੋ ਕੇ ਬੰਦੇ ਦੇ ਪੇਟ ਵਿੱਚ ਚਲਾ ਜਾਏ ਤੇ ਇਨਸਾਨ ਰਾਤ ਨੂੰ ਉੱਠ ਕੇ ਕਈ ਵਾਰੀ ਪਾਣੀ ਪੀਂਦਾ, ਜੇ ਪੁੱਛੀਏ ਕੌਣ ਪਾਣੀ ਪੀ ਰਿਹਾ ਹੈ, ਗੁਰੂ ਗ੍ਰੰਥ ਸਾਹਿਬ ਕਹਿੰਦੇ ਮੱਛੀ ਦੇ ਮਰ ਚੁੱਕੇ ਮਾਸ ਦੇ ਟੁਕੜੇ ਵੀ ਪਾਣੀ ਨੂੰ ਆਵਾਜ਼ਾਂ ਪੈ ਮਾਰਦੇ। ਤਾਂ ਕਹਿੰਦੀ ਇਸ ਤਰ੍ਹਾਂ ਜਾ ਜਿਵੇਂ ਮੱਛੀ ਪਾਣੀ ਨੂੰ ਪਿਆਰ ਕਰਦੀ। ਇਹਨੂੰ ਭਗਤ ਰਵਿਦਾਸ ਸਾਹਿਬ ਨੇ ਕਿਹਾ ਮੀਨ ਪਕੜ ਫਾਂਕਿਓ ਅਰ ਕਾਟਿਓ, ਮੱਛੀ ਪਕੜ ਕੇ ਟੁਕੜੇ ਕੀਤੇ, ਰੰਗ ਕੀਓ ਬਹੁ ਬਾਣੀ, ਰੰਗ ਅਰਤੇ ਰਿੜ ਦਿੱਤਾ ਸਾੜ ਦਿੱਤਾ, ਖੰਡ ਖੰਡ ਕਰ ਭੋਜਨ ਕੀਨੋ, ਟੁਕੜੇ ਟੁਕੜੇ ਕਰ ਦਿੱਤੇ ਪਰ ਤਉ ਨਾ ਵਿਸਰਿਓ ਪਾਣੀ, ਉਹਨੂੰ ਪਾਣੀ ਫਿਰ ਵੀ ਨਹੀਂ ਭੁੱਲਿਆ। ਪਹਿਲਾ ਵਚਨ ਤਾਂ ਗਿਆ ਕਉ ਨਾਨਕ ਹਰ ਭਜਮਨਾ ਜੇ ਵਿਦ ਜਲ ਕੋ ਮੀਨ। ਦੂਸਰਾ ਵਚਨ ਕਹਿ ਪਿਆਰਿਓ ਠੋਕਰ ਵੀ ਵੱਜੇ ਤੇ ਪਿਆਰ ਵੀ ਮਿਲੇ, ਆਪਣੇ ਮਾਲਕ ਦਾ ਦਰ ਨਾ ਛੱਡ। ਅਬ ਹਮ ਚਲੀ ਠਾਕੁਰ ਪਹਿਪਾ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ ਰੱਖ ਲੈ ਭਾਵੇਂ ਮਾਰ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਤਉ ਮੈਂ ਆਇਆ, ਸ਼ਰਨੀ ਆਇਆ, ਭਰੋਸਾ ਆਇਆ, ਕਿਰਪਾ ਆਇਆ, ਜਿਉਂ ਭਾਵੇਂ ਤਿਉਂ ਰਾਖੋ ਸਵਾਮੀ, ਰਾਖ ਭਾਵੇਂ ਪ੍ਰਭੂ ਭਾਵੇਂ ਮਾਰ। ਮੇਰੇ ਮਾਲਕ ਤਉ ਮੈਂ ਆਇਆ, ਸ਼ਰਨੀ ਆਇਆ, ਭਰੋਸਾ ਆਇਆ, ਕਿਰਪਾ ਆਇਆ, ਜਿਵੇਂ ਤੈਨੂੰ ਭਾਉਂਦਾ ਹੈ ਤੂੰ ਮੈਨੂੰ ਰੱਖ ਲੈ, ਪਰ ਮੈਨੂੰ ਸਤਿਗੁਰੂ ਨੇ ਭੇਜਿਆ। ਤਉ ਮੈਂ ਆਇਆ, ਸ਼ਰਨੀ ਆਇਆ, ਭਰੋਸਾ ਆਇਆ, ਕਿਰਪਾ ਆਇਆ, ਜਿਉਂ ਭਾਵੇ ਤਿਉਂ ਰਾਖੋ ਸਵਾਮੀ, ਮਾਰਗ ਗੁਰੇ ਪਠਾ। ਸਤਿਗੁਰ ਆਇਓ ਸ਼ਰਨ ਤੁਹਾਰੀ, ਮੈਂ ਤੇਰੀ ਸ਼ਰਨ ਚ ਆ ਗਿਆ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਜੇ ਸ਼ਰਨ ਵਿੱਚ ਆਉਣੀ ਤੇ ਦੋ ਗੱਲਾਂ ਚੇਤੇ ਰੱਖੀ, ਇੱਕ ਤਾਂ ਮੱਛੀ ਵਾਲੀ ਉਦਾਹਰਨ ਤੇ ਦੂਸਰਾ ਵਚਨ ਅਸੀਂ ਪੜ੍ਹਨੇ ਆ ਕਿ ਸਵਾਮੀ ਕੋ ਗ੍ਰਿਹੋ, ਜਿਵੇਂ ਸਵਾਮੀ ਦੇ ਘਰ ਚ ਕੁੱਤਾ। ਸਵਾਮੀ ਕੋ ਗ੍ਰਿਹ ਜੂ ਸਦਾ ਸਵਾਮ ਤਜਤ ਨਹੀਂ ਨਿਤ, ਅਬ ਹਮ ਚਲੀ ਠਾਕੁਰ ਪਹਿਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਜਿਵੇਂ ਮਾਲਕ ਨੇ ਆਪਣੇ ਦਰ ਤੇ ਕੁੱਤਾ ਰੱਖਿਆ। ਦੇਖੋ ਇਹ ਕੱਲੀ ਕਥਾ ਦੀਆਂ ਉਦਾਹਰਨਾਂ ਨਹੀਂ, ਸੱਚ ਇਹ ਜਿਹਨਾਂ ਜ਼ਿੰਦਗੀ ਚ ਕਮਾਇਆ ਉਹਨਾਂ ਬਹੁਤ ਕੁਝ ਜਗਿਆ। ਬਾਪੂ ਅਮਰਦਾਸ, ਧੰਨ ਗੁਰੂ ਅਮਰਦਾਸ, ਮੈਂ ਹੈਰਾਨ ਹੁੰਦਾ 72 ਸਾਲ ਦੀ ਉਮਰ ਤੇ ਕੱਪੜੇ ਬੁਣਨ ਵਾਲਿਆਂ ਨੇ ਵੀ ਕਹਿ ਦਿੱਤਾ ਛੱਡੋ ਹੋਏ, ਰਾਤ ਨੂੰ ਆਰਾਮ ਕਰੋ, ਪੁੱਤਾਂ ਪੋਤਰਿਆਂ ਨੇ ਘਰੋਂ ਕੱਢ ਦਿੱਤਾ ਤੇ ਕੁੜਮਾਂ ਦੇ ਘਰ ਵਿੱਚ ਰੋਟੀ ਦੀ ਖਾਤਰ ਬੈਠਾ। ਜਲ ਗਏ ਸਭ ਕੁਝ ਜਲਿਆ। ਹੁਣ ਇੱਕ ਮਾਲਕ ਦੇ ਦਰ ਤੇ ਬੈਠਾ ਹੋਇਆ ਕੁੱਤਾ, ਦੇਖੋ ਜਦੋਂ ਮਾਲਕ ਖੁਸ਼ ਹੁੰਦਾ ਉਹਨੂੰ ਪੁਚਕਾਰਦਾ ਹੈ। ਮਾਲਕ ਦੇ ਵੱਲ ਧਿਆਨ ਦਿਓ, ਖੁਸ਼ ਹੋ ਕੇ ਪੁਚਕਾਰਦਾ, ਸਿਰ ਤੇ ਹੱਥ ਵੀ ਲਾਉਂਦਾ ਤੇ ਕੁੱਤਾ ਇਸ ਪਿਆਰ ਦੇ ਬਦਲੇ ਪੂਛ ਵੀ ਖਿਲਾਉਂਦਾ ਤੇ ਆਪਣੇ ਮੂੰਹ ਨਾਲ ਮਾਲਕ ਦੇ ਪੈਰ ਵੀ ਚੁੰਮਦਾ। ਇਸ ਤਰੀ ਕਰ ਮਾਲਕ ਦੇ ਪੈਰ ਚੁੰਮਦਾ, ਪਰ ਉਹੀ ਮਾਲਕ ਗੁੱਸੇ ਵਿੱਚ ਆ ਜਾਏ, ਆਪਣੇ ਖੱਤ ਵੀ ਸੋਟੀ ਪਕੜ ਲੈ, ਡੰਡਾ ਪਕੜ ਲੈ ਤੇ ਕੁੱਤੇ ਨੂੰ ਠੁੱਡੇ ਮਾਰੇ, ਸੋਟੀ ਮਾਰੇ, ਜੁੱਤੀ ਮਾਰੇ। ਚੇਤੇ ਰੱਖਿਓ ਮਾਲਕ ਸੋਟਾ ਜ਼ਰੂਰ ਮਾਰੇਗਾ, ਪਰ ਕੁੱਤਾ ਫਿਰ ਵੀ ਉਹੀ ਕਰਮ ਕਰੇਗਾ ਜਿਹੜਾ ਪਿਆਰ ਕਰਦਿਆਂ ਕਰਦਾ ਸੀ। ਮਾਲਕ ਠੁੱਡੇ ਮਾਰਦੇ ਤੇ ਕੁੱਤਾ ਫਿਰ ਵੀ ਮਾਲਕ ਦੀ ਜੁੱਤੀ ਨੂੰ ਚੁੰਮੀ ਜਾਂਦਾ। ਮਹਾਰਾਜ ਕਹਿੰਦੇ ਡਿੱਗਣਾ ਸੌਖਾ ਨਹੀਂ। ਇਸ ਤਰ੍ਹਾਂ ਮਾਲਕ ਦੇ ਦਰ ਤੇ ਢਾਓ ਪਓ, ਜਿਵੇਂ ਇੱਕ ਕੁੱਤਾ ਮਾਲਕ ਦੇ ਦਰ ਤੇ ਡਿੱਗਾ। ਸਵਾਮੀ ਕੋ ਗ੍ਰਹਿ ਜੋ ਸਦਾ ਸਵਾਮ ਤਜਤਨੀ ਨਿਤ, ਨਾਨਕ ਇਹ ਵਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਕਬੀਰ ਸਾਹਿਬ ਨੇ ਕਿਹਾ ਹਮ ਕੂਕਰ ਤੇਰੇ ਦਰਬਾਰ, ਅਬ ਹਮ ਚਲੀ ਠਾਕੁਰ ਪਹਿਹਾਰ। ਦੇਖੋ ਇਹ ਭਾਈ ਸਾਹਿਬ ਸ਼ਬਦ ਪੜ੍ਹ ਕੇ ਗਏ ਜਿਹਨਾਂ ਕੀਰਤਨ ਸੁਣਿਆ, ਅਬ ਹਮ ਚਲੀ ਠਾਕੁਰ ਪਹਿਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਤੇਰੀ ਮਰਜ਼ੀ। ਸਤਿਗੁਰੂ ਬਚਨ ਤਾਂ ਕਰਦੇ ਨੇ ਕਿ ਹਮ ਕੂਕਰ ਤੇਰੇ ਦਰਬਾਰ, ਭੌਂਕੈ ਆ ਗਏ ਬਦਨ ਪਛਾ। ਦੂਸਰਾ ਵਚਨ ਹੈ ਕਬੀਰ ਸਾਹਿਬ ਦਾ, ਕਬੀਰ ਕੂਕਰ ਰਾਮ ਕੋ, ਅਸੀਂ ਤਾਂ ਪਰਮਾਤਮਾ ਦੇ ਦਰ ਦੇ ਕੂਕਰ। ਮੋਤੀਆ ਮੇਰੋ ਨਾਮ, ਮੇਰੇ ਮਾਲਕ ਨੇ ਮੇਰਾ ਨਾਮ ਮੋਤੀਆ ਦਰ ਤੇ ਮੋਤੀ ਰੱਖ ਦਿੱਤਾ। ਇਹ ਹੈ ਹੁਣ ਤੇਰੀ ਮਰਜ਼ੀ। ਮੋਤੀਆ ਮੇਰੋ ਨਾਮ, ਗਲੇ ਖਮਾਰੇ ਜੇਵਰੀ ਜੈ ਖਿੰਚੈ,
ਤੈ ਜਾਓ ਮੇਰੇ ਮਾਲਕ, ਮੇਰੇ ਗਲ ਵਿੱਚ ਤਾਂ ਤੇਰੇ ਹੁਕਮ ਦੀ ਜ਼ੰਜੀਰ ਹੈ, ਜਿੱਧਰ ਤੇਰੀ ਮਰਜ਼ੀ ਤੂੰ ਖਿੱਚ ਲਿਆ, ਮੈਂ ਤਾਂ ਤੇਰੇ ਦਰ ਤੇ ਡਿੱਗ ਗਿਆ। ਸਿਰਫ ਇੱਕ ਬੇਨਤੀ ਕਰਾਂਗਾ, ਗੁਰੂ ਰਾਮਦਾਸ ਇੱਕ ਬਚਨ ਕਰਦੇ ਨੇ, ਸਿੱਖਾਂ ਦੇਖ ਗੁਰੂ ਦਰ ਤੋਂ ਕੁਛ ਲੈਣਾ ਹੈ ਤੇ ਸਿਰਫ ਆਪਣੇ ਆਪ ਨੂੰ ਭੇਟ ਕਰ ਦੇ। ਇੱਥੇ ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇ ਕੇ ਸੰਪੰਨਤਾ ਕਰਾਂਗਾ, ਕਿਉਂਕਿ ਇਹ ਪੰਜਵੀਂ ਕਥਾ ਹੈ ਤਕਰੀਬਨ। ਮੈਨੂੰ 5 ਘੰਟੇ ਤੋਂ ਜ਼ਿਆਦਾ ਸਮਾਂ ਕੀ ਹੋ ਜਾਣਾ ਹੈ ਨਿਰੰਤਰ ਬੋਲਦਿਆਂ। ਮੈਂ ਬੇਨਤੀ ਕਰਨੀ ਚਾਹਾਂਗਾ, ਕਸ਼ਮੀਰ ਦੇ ਅੰਦਰ ਇੱਕ ਚਸ਼ਮਾ ਹੈ, ਉਸਦਾ ਨਾਮ ਇੱਛਾਵਲ। ਵੈਸੇ ਕਸ਼ਮੀਰੀ ਲੋਕ ਨੂੰ ਅੱਛਾ ਬਲ ਕਹਿੰਦੇ। ਮੈਂ ਪਿਛਲੇ ਦਿਨ ਉੱਥੇ ਗਿਆ, ਅਨੰਤਨਾਗ, ਕੁੱਕਰ ਨਾਗ, ਉੱਥੇ ਨਾਗ ਸ਼ਬਦ ਵਰਤਿਆ ਬੜਾ ਜਾਂਦਾ। ਅਸੀਂ ਆਮ ਤੌਰ ਤੇ ਜਦੋਂ ਨਾਗ ਸ਼ਬਦ ਹੁੰਦਾ ਹੈ ਤੇ ਅਰਥ ਕਰਦੇ ਹਾਂ ਸੱਪ, ਪਰ ਕਸ਼ਮੀਰੀ ਵਿੱਚ ਨਾਗ ਲਈ ਸ਼ਬਦ ਵਰਤਿਆ ਜਾਂਦਾ ਹੈ ਚਸ਼ਮਾ, ਜਿੱਥੋਂ ਪਾਣੀ ਨਿਕਲਦਾ ਹੈ। ਹਾਂਜੀ, ਉੱਥੇ ਅੱਛਾ ਬਲ, ਬੜਾ ਸੋਹਣਾ ਪਾਣੀ ਉੱਥੇ। ਉਹਦੇ ਨਜ਼ਦੀਕ ਹੀ ਰਾਤ ਰਹੇ ਤੇ ਮੇਰਾ ਮਕਸਦ ਸੀ ਉੱਥੇ ਰਹਿਣ ਦਾ, ਕਿਉਂਕਿ ਉਸ ਭਾਈ ਸਾਹਿਬ ਦੀ ਰਚਨਾ ਵਿੱਚੋਂ ਅਸੀਂ ਇੱਛਾ ਬਲ ਕਹਿੰਦੇ ਹਾਂ, ਕਸ਼ਮੀਰੀ ਲੋਕ ਨੂੰ ਅੱਛਾ ਬਲ ਕਹਿੰਦੇ। ਪਿੰਡ ਦਾ ਨਾਮ ਅੱਛਾ ਬਲ ਹੈ, ਚਸ਼ਮੇ ਦੇ ਨਾਮ ਤੇ ਸ਼ਹਿਰ ਪਿੰਡ ਦਾ ਨਾਮ ਹੈ। ਉਹਦੀ ਆਵਾਜ਼ ਬੜੀ ਆਉਂਦੀ ਚਸ਼ਮੇ ਦੀ ਪਾਣੀ ਦੀ, ਨਜ਼ਦੀਕ ਹੀ ਉਹਦੇ ਰਾਤ ਅਸੀਂ ਗਏ 10-11 ਵਜੇ ਤੇ ਆਵਾਜ਼ ਬੜੀ ਆ। ਤੇ ਜਿਹੜਾ ਅਸੀਂ ਮਕਾਨ ਉੱਤੇ ਰੈਂਟ ਤੇ ਲਿਆ, ਉੱਥੇ ਜਿਹੜਾ ਬੰਦਾ ਸੀ ਉਹਨੂੰ ਪੁੱਛਿਆ ਮੈਂ ਵੀ ਇਹ ਆਵਾਜ਼ ਕਿਹਦੀ, ਉਹ ਕਹਿੰਦਾ ਅੱਛਾ ਬਲ। ਮੈਂ ਸਮਝ ਗਿਆ ਵੀ ਉਹ ਚਸ਼ਮੇ ਦੀ। ਮੈਂ ਫਿਰ ਰੋਚਕ ਹੋ ਕੇ ਪੁੱਛਿਆ ਵੀ ਇਹ ਉਹ ਚਸ਼ਮਾ ਇੱਛਾ ਬਲ, ਉਹ ਕਹਿੰਦਾ ਨਹੀਂ ਸਰਦਾਰ ਜੀ ਅੱਛਾ ਬਲ ਹੈ। ਚਲੋ ਮੈਂ ਕਿਹਾ ਚਲੋ ਅਸੀਂ ਪੰਜਾਬੀ ਚ ਇੱਛਾ ਬਲ ਹੀ ਕਹੀ ਗਏ, ਉਹ ਅੱਛਾ ਬਲ ਕਹਿੰਦੇ ਨੇ ਕਸ਼ਮੀਰ ਚ। ਮੈਂ ਕਿਹਾ ਵੀ ਆਵਾਜ਼ ਕਿਉਂ, ਉਹ ਕਹਿੰਦਾ ਸਰਦਾਰ ਜੀ ਜਿਸ ਦਿਨ ਦਾ ਫੁੱਟਿਆ ਉਸ ਦਿਨ ਦੀ ਆਵਾਜ਼ਾਂ ਦੇ ਜਾਂਦਾ, ਦਿਨ ਰਾਤ ਇਹਦੀ ਆਵਾਜ਼। ਮੈਨੂੰ ਫਿਰ ਭਾਈ ਸਾਹਿਬ ਦੀ ਰਚਨਾ ਸਵੇਰੇ ਜਦੋਂ ਦੇਖਿਆ ਕਿ ਨਿਰਮਲ ਪਾਣੀ ਸੀ ਉੱਥੇ। ਪਿਆਰਿਓ, ਕਦੀ ਉਹ ਕਸ਼ਮੀਰ ਦੀ ਧਰਤੀ ਸ਼ੇਰੇ ਪੰਜਾਬ ਦੇ ਰਾਜ ਦੇ ਅਧੀਨ ਸੀ, ਆਪ ਜੀ ਨੂੰ ਪਤਾ ਹੋਣਾ ਹਿਸਟਰੀ ਪੜ੍ਹਨ ਵਾਲਿਆਂ, ਸਰਦਾਰ ਹਰੀ ਸਿੰਘ ਨਲਵਾ ਉਸ ਧਰਤੀ ਦਾ ਕਸ਼ਮੀਰ ਦਾ ਗਵਰਨਰ ਸੀ। ਮਟਨ ਸਾਹਿਬ ਦਾ ਨਾਮ ਬੜੀ ਵਾਰੀ ਤੁਸੀਂ ਸੁਣਿਆ ਹੋਣਾ, ਜਿੱਥੇ ਗੁਰੂ ਨਾਨਕ ਸਾਹਿਬ ਦੀ ਗੋਸ਼ਟ ਬ੍ਰਹਮਦਾਸ ਨਾਲ ਹੋਈ। ਪੜ ਪੜ ਗੱਡੀ ਲੱਗੀਆਂ, ਪੜ ਪੜ ਭਰੀਆਂ ਸਾਧ ਤੇ ਸ਼ਲੋਕਿਆ। ਮਟਨ ਸਾਹਿਬ ਗੁਰਦੁਆਰਾ ਸਾਹਿਬ ਇੱਕ ਪਾਸੇ, ਅਕਿਰਤ ਘਨਤਾ ਕਿੰਨੀ ਹੈ। ਸ਼ੇਰੇ ਪੰਜਾਬ ਦਾ ਰਾਜ ਖਤਮ ਹੋਇਆ ਤੇ ਜਿਹੜਾ ਮਟਨ ਸਾਹਿਬ ਹੈ ਉੱਥੇ ਵੀ ਪਾਣੀ ਦਾ ਚਸ਼ਮਾ ਨਿਕਲਦਾ। ਉਹ ਕਹਿੰਦੇ ਸਨ ਜਿਹੜਾ ਵਿਚਕਾਰ ਥਾਂ ਹੈ ਪਾਣੀ ਦੇ ਚਸ਼ਮੇ ਤੇ, ਇੱਥੇ ਗੁਰੂ ਨਾਨਕ ਸਾਹਿਬ ਬੈਠੇ ਸਨ। ਹਰੀ ਸਿੰਘ ਨਲਵੇ ਨੇ ਉਸ ਪਾਣੀ ਦੇ ਚਸ਼ਮੇ ਦਾ ਤਲਾਬ ਬਣਾਇਆ ਤੇ ਉਸ ਤਲਾਬ ਦੇ ਉਹਨੇ ਦੋਵਾਂ ਪਾਸਿਆਂ 'ਤੇ 7 ਇਮਾਰਤਾਂ ਬਣਾਈਆਂ, ਗੁਰਦੁਆਰੇ, 7 ਗੁਰਦੁਆਰੇ, ਤੇ 7 ਵਿੱਚ ਹੀ ਪ੍ਰਕਾਸ਼ ਕੀਤਾ ਗਿਆ। ਜਦੋਂ ਸ਼ੇਰੇ ਪੰਜਾਬ ਦਾ ਰਾਜ ਖਤਮ ਹੋਇਆ, ਸਾਡੇ ਸਿੱਖਾਂ ਦੀ ਵੇਦਨਾ ਹੈ ਉੱਥੋਂ ਦੀ, ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਜਦੋਂ ਸਿੱਖ ਰਾਜ ਖਤਮ ਹੋਇਆ, ਡੋਗਰੇ ਆਏ ਤੇ ਡੋਗਰਿਆਂ ਨੇ ਉੱਥੋਂ ਦੇ ਵਸਨੀਕ ਸਿੱਖਾਂ ਨੂੰ ਕਿਹਾ ਕਿ ਦੇਖੋ ਇਹ ਇਮਾਰਤ ਨਲਵੇ ਤੇ ਵੇਲੇ ਦੀ ਬਣੀ, ਇਹ ਪੁਰਾਣੀਆਂ ਹੋ ਗਈਆਂ ਨੇ, ਇਹਨੂੰ ਢਾਂ ਕੇ ਆਪਾਂ ਨਵੀਆਂ ਬਣਾ ਦਿੰਦੇ ਹਾਂ। ਗੁਰੂ ਗ੍ਰੰਥ ਸਾਹਿਬ ਦੇ ਸਰੂਪ 7 ਇਮਾਰਤਾਂ ਚੋਂ ਕਢਾ ਦਿੱਤੇ। ਬੜੀ ਪੁਰਾਣੀ ਘਟਨਾ ਹੈ, ਡੋਗਰਿਆਂ ਵੇਲੇ ਉਹ ਇਮਾਰਤਾਂ ਢਾ ਕੇ ਬਣਾਉਣੀ ਕਿੰਨੇ ਸੀ, ਜਿੱਥੇ ਬਾਬਾ ਨਾਨਕ ਬੈਠਾ ਉੱਥੇ ਸ਼ਿਵਲਿੰਗ ਲਾ ਕੇ ਮੰਦਰ ਬਣਾ ਦਿੱਤਾ। ਉਹ ਕੇਸ ਸੈਸ਼ਨ ਕੋਰਟ ਚੋਂ ਸਿੱਖ ਜਿੱਤੇ, ਹਾਈ ਕੋਰਟ ਚੋਂ ਜਿੱਤੇ, ਪਰ ਸੁਪਰੀਮ ਕੋਰਟ ਚੋਂ ਹਾਰ ਗਏ। ਪਰ ਅਜੇ ਵੀ ਉਹ ਥਾਂ ਇੱਕ ਪਾਸੇ ਗੁਰਦੁਆਰਾ ਤੇ 7 ਦੇ 7 ਪੁਰਾਤਨ ਸਰੂਪ ਅਜੇ ਵੀ ਮਟਨ ਸਾਹਿਬ ਗੁਰਦੁਆਰਾ ਪਹਿਲੀ ਜਿੱਥੇ ਪ੍ਰਕਾਸ਼ ਹੁੰਦਾ ਸੀ। ਸਿੱਖਾਂ ਨੂੰ ਇਸ ਸੰਬੰਧੀ ਤਵੱਜੋ ਦੇਣ ਦੀ ਅੱਤ ਲੋੜ ਹੈ। ਮੈਂ ਖੈਰ ਬੇਨਤੀ ਜਿਹੜੀ ਕਰਾਂਗਾ ਆਪਣੇ ਪ੍ਰਕਰਨ ਚ, ਕਿ ਦੇਖੋ ਜ਼ਿੰਦਗੀ ਵਿੱਚ ਕਿਸੇ ਮੰਜ਼ਿਲ ਤੇ ਪਹੁੰਚਣਾ ਤੇ ਜੇ ਲੋਕਾਂ ਨੂੰ ਵੇਖ ਕੇ ਰਸਤੇ ਚ ਰੁਕ ਗਏ ਤੇ ਆਪਾਂ ਨੂੰ ਮੰਜ਼ਿਲ ਮਿਲੇਗੀ। ਦ੍ਰਿੜ ਹੋ ਕੇ ਬੰਦਾ ਤੁਰੇ, ਜਿੰਨੇ ਵੀ ਅੱਜ ਤੱਕ ਤੁਰੇ ਨੇ ਸਾਰੇ ਦ੍ਰਿੜ ਅਰਾਦੇ ਨਾਲ ਚੱਲੇ। ਹੁਣ ਇੱਛਾ ਬਲ, ਸਵੇਰੇ ਦੇਖਿਆ ਤੇ ਪਾਣੀ ਨਿਕਲੇ ਪਿਆ, ਸ਼ਾਮ ਨੂੰ ਮੈਂ ਦੇਖਿਆ ਪਾਣੀ ਨਿਕਲੇ ਪਿਆ, ਰਾਤ ਨੂੰ ਉਹਦੀ ਆਵਾਜ਼ ਆਏ ਤੇ ਮੈਨੂੰ ਭਾਈ ਵੀਰ ਸਿੰਘ ਹੋਣਾ ਦੀ ਰਚਨਾ ਵਿੱਚੋਂ ਯਾਦ ਆ ਗਈ ਉਹ ਨਜ਼ਮ। ਉੱਥੇ ਭਾਈ ਵੀਰ ਸਿੰਘ ਹੋਣੀ ਲਿਖਦੇ ਨੇ ਬੈਠ ਕੇ ਕਿ ਸਾਂਝ ਹੋਈ ਪਰ ਸ਼ਾਮੀ ਛਿਪ ਗਏ,
ਕਿ ਉਹ ਇੱਛਾ ਵੱਲ ਤੂੰ ਜਾ ਕਿ ਸ਼ਾਮ ਹੋ ਗਈ ਹੈ, ਹਨੇਰਾ ਪੈ ਰਿਹਾ, ਪਰ ਇੱਛਾ ਵੱਲ ਤੇਰਾ ਪਾਣੀ ਤਾਂ ਰਾਤ ਨੂੰ ਵੀ ਤੁਰਿਆ ਜਾ ਰਿਹਾ ਹੈ, ਸਾਂਝ ਹੋਈ ਪਰ ਸ਼ਾਮ ਵੀ ਛਿਪ ਗਏ, ਕਿਉਂ ਇੱਛਾ ਵੱਲ ਤੂੰ ਜਾਰੀ, ਨੈ ਸਰੋਤ ਕਰ ਰਹੀ ਹੈ ਉਵੇਂ, ਤੇ ਤੁਰਨੋ ਵੀ ਨਿਖਾਰੀ, ਪੰਛੀ ਅਤੇ ਸੈਲਾਨੀ ਮਾਲੀ ਸਭ ਆਰਾਮ ਵਿੱਚ ਆਏ, ਸਹਿਮ ਸਵਾਦਲਾ ਸਾ ਗਿਆ ਸ਼ਾਹ ਗਿਆ ਸਾਰੇ, ਕੁਦਰਤ ਸਿੱਖ ਢੇਗੀ ਸਾਰੀ। ਪਾਸ਼ਾ ਸਵਾਲ ਕਰਦੇ, ਉਹ ਪਾਣੀ ਰਾਹੀਂ ਪੁੱਤਰ ਮਿਲਦਾ। ਦੇਖੋ ਜਦੋਂ ਸ਼ਾਇਰ ਬੋਲਦਾ ਨਾ, ਹੁਣ ਗੁਰੂ ਗ੍ਰੰਥ ਸਾਹਿਬ ਜਦੋਂ ਅਸੀਂ ਤੁਸੀਂ ਸਿਆਣੇ ਲਿਖਣ ਵਾਲੇ ਸੱਜਣੇ ਮੇਰੇ ਸਾਹਮਣੇ ਬੈਠੇ ਆ, ਹੁਣ ਕੋਇਲ ਅਸੀਂ ਵੀ ਸੁਣਨੇ ਆ ਤੇ ਬਾਬੇ ਫਰੀਦ ਨੇ ਵੀ ਸੁਣੀ, ਜਦੋਂ ਉਹ ਕਾਵ ਸ਼ਾਇਰੀ ਦੀ ਉਡਾਰੀ ਮਾਰਦੇ ਨੇ ਤੇ ਉਦੋਂ ਪੁੱਛਦੇ ਨੇ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਇੱਕ ਸ਼ਾਇਰੀ ਦੀ ਉਡਾਰੀ ਹੈ, ਆਪਣੇ ਪ੍ਰੀਤਮ ਕਹਿਖੋ ਬਿਰਖ ਹੈ ਜਲ। ਜਾਂ ਇੱਕ ਗੁਰੂ ਨਾਨਕ ਸਾਹਿਬ ਦਾ ਸ਼ਬਦ ਕਹਿੰਦਾ, ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ, ਸਰੋਵਰ ਨੂੰ ਪੁੱਛਦੇ। ਮੇਰੀ ਬੇਨਤੀ ਹੈ ਜਦੋਂ ਸ਼ਾਇਰ ਬੋਲਦਾ ਸੱਚ, ਇਹ ਜੋ ਜੜ ਤੇ ਚੇਤਨ ਚੀਜ਼ਾਂ ਵਿੱਚੋਂ ਵੀ ਲਫ਼ਜ਼ ਪੈਦਾ ਕਰ ਜਾਂਦਾ, ਉਹਨਾਂ ਪੁੱਛਦੇ ਨੇ ਤੂੰ ਨਿਰੰਤਰ ਕਿਉਂ ਚੱਲਿਆ ਜਾ ਰਿਹਾ। ਅੱਗੋ ਇੱਛਾ ਬਲ ਦੇ ਰੂਪ ਵਿੱਚ ਅੰਤਰ ਉੱਤਰ ਮਿਲਿਆ, ਕਹਿਣ ਲੱਗੇ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਅਬ ਹਮ ਚੱਲੀ ਠਾਕੁਰ ਪੈਹਾਰ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਜਿਨ੍ਹਾਂ ਦੇ ਅੰਦਰ ਤੜਫ ਹੈ ਆਪਣੇ ਮਾਲਕ ਨੂੰ ਮਿਲਦੀ, ਪਿਆਰਿਓ ਉਹ ਕਦੀ ਟੇਕੇ ਨਹੀਂ ਬਹਿੰਦੇ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪੈ ਬਹਿੰਦੇ, ਇੱਕੋ ਲਗਨ ਲੱਗੀ ਲਈ ਜਾਂਦੀ ਖੈ ਟੋਲ ਅਨੰਤ ਉਹਨਾਂ ਦੀ, ਵਸਲੋ ਉਰੇ ਮੁਕਾਮ ਨਾ ਕੋਈ ਸੋ ਚਾਲ ਪੈ ਨਿਤ ਰਹਿੰਦੇ ਗੁਰਮੁਖੋ। ਜੇ ਤਾਂ ਸੱਚਮੁੱਚ ਚੱਲਣਾ, ਇੱਕ ਤਾਂ ਚਲੋ ਆਏ ਆਪਾਂ ਕਥਾ ਕੀਤੀ ਕੀਰਤਨ ਸੁਣਿਆ, ਭਾਈ ਸਾਹਿਬ ਨੇ ਪੜਿਆ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਤ ਪ੍ਰਭੂ ਭਾਵੇਂ ਮਾਰ, ਚਲੋ ਆਪਾਂ ਕਰ ਦਿੱਤੇ ਪਰ ਇਹਨੂੰ ਪ੍ਰੈਕਟੀਕਲ ਜੀ ਕੇ ਦੇਖੀ, ਇਹਨੂੰ ਅਮਲੀ ਜਾਮਾ ਪਹਿਨਾ ਕੇ ਦੇਖੀ। ਗੁਰੂ ਰਾਮਦਾਸ ਕਹਿੰਦੇ ਨੇ ਨਾ ਤਾਂ ਨਿੰਦਿਆ ਦੀ ਪਰਵਾਹ ਕਰ ਤੇ ਨਾ ਉਸਤਤ ਦੀ, ਕਬੀਰ ਸਾਹਿਬ ਦੀ ਹੋਈ ਪਰ ਉਹਨਾਂ ਨੇ ਸ਼ਬਦ ਕਹਿ ਕਹੋ ਕਬੀਰ ਅਬ ਜਾਣਿਆ, ਹੁਣ ਸਮਝ ਪੈ ਗਈ। ਕਹਿੰਦੇ ਨੇ ਜਬ ਜਾਣਿਆ ਤਾਂ ਮਨ ਮਾਨਿਆ, ਕਹਿਣ ਲੱਗੇ ਤੁਹਾਡਾ ਮਨ ਮੰਨ ਗਿਆ ਪਰ ਤੁਹਾਡਾ ਪਰਿਵਾਰ ਤੁਹਾਡੇ ਨਾਲ ਸਹਿਮਤ ਨਹੀਂ, ਕਬੀਰ ਸਾਹਿਬ ਦਾ ਪਰਿਵਾਰ ਨਹੀਂ ਸਹਿਮਤ ਨਾਲ ਹੋਇਆ, ਤੇ ਤਾਂ ਹੀ ਉਹਨਾਂ ਨੂੰ ਕਹਿਣਾ ਪੈ ਗਿਆ ਕਿ ਸੁਣੋ ਜੇਠਾਨੀ ਸੁਣੋ ਦਰਾਨੀ ਅਚਰਜ ਏਕ ਭਇਓ, ਸਾਂਤ ਸੂਤ ਇਨ ਮੁੰਡੀਆਂ ਨੂੰ ਖੋਏ ਇਹ ਮੁੰਡੀਆਂ ਕਿਉਂ ਨਾ ਮੁਇਓ। ਜਦ ਕਹਿੰਦੇ ਨੇ ਖਮਾਰੇ ਕੁਲ ਕੌਣ ਹੈ ਰਾਮ ਕਹਿਓ, ਜਬ ਕਿ ਮਾੜਾ ਲਈ ਨਪੂਤੇ ਤਬ ਤੇ ਸੁਖ ਨਾ ਭਇਓ, ਪਰਿਵਾਰ ਸਹਿਮਤ ਨੇ। ਉਹ ਕਹਿੰਦੇ ਇੱਕ ਦੋ ਮੰਦਰ ਇੱਕ ਦੋ ਬਾਂਚ, ਕਹਿੰਦੇ ਚੰਗਾ ਭਗਤੀ ਕਰਨ ਲੱਗਾ, ਇੱਕ ਦੋ ਮੰਦਰ ਦਰ ਤੇ ਇੱਕ ਦੋ ਸਾਧੂਆਂ ਨੂੰ ਘਰ ਛੱਡ ਕੇ ਜਾਂਦਾ ਤੇ ਦੋ ਬਾਹਰੋਂ ਫਿਰ ਪਕੜ ਕੇ ਲਿਆਉਂਦਾ, ਇੱਕ ਦੋ ਮੰਦਰ ਇੱਕ ਦੋ ਬਾਂਚ, ਹਮਕੋ ਸਾਥਰ ਸਾਥਰ ਦਰ ਤੇ ਜ਼ਮੀਨ ਤੇ, ਸਾਧੂ ਘਰ ਆ ਜਦ ਕਹਿੰਦਾ ਮੰਜੇ ਛੱਡੋ ਨਿਆਣਿਆਂ ਬੱਚਿਆਂ ਨੂੰ, ਕਹਿੰਦਾ ਸਾਧੂ ਸੌਣਗੇ ਮੰਜਿਆਂ ਤੇ ਬੱਚਿਆਂ ਨੂੰ ਕਹਿੰਦਾ ਥੱਲੇ ਸੌ, ਇਹਦਾ ਮਤਲਬ ਪਰਿਵਾਰ ਵੀ ਸਹਿਮਤ ਨਹੀਂ। ਤੇ ਮੈਂ ਕਹਿੰਦਾ ਬਲਿਹਾਰ ਜਾਈ ਇਹੋ ਜਿਹਾ ਭਗਤਾਂ ਤੋਂ, ਜਿੰਨਾ ਬੰਦਾ ਅੰਦਰੋਂ ਪਰਦੇ ਪਾਏਗਾ ਨਾ ਓਨੀਆਂ ਘਰ ਦੀਆਂ ਗੱਲਾਂ ਵੀ ਰੁਕਾ ਕੇ ਪਰਦੇ ਜਿੰਦਾ, ਤੇ ਜਿੰਨਾ ਕੋਈ ਸੱਚੀ ਜ਼ਿੰਦਗੀ ਜਿੰਦਾ ਸੱਚ ਅਵੇ ਘਰ ਦੇ ਪਰਦੇ ਵੀ ਉਹਨਾਂ ਬਾਣੀ ਵਿੱਚ ਜ਼ਾਹਰ ਕਰ ਦਿੱਤੇ। ਕਹਿੰਦੇ ਮੇਰੇ ਘਰ ਦੇ ਲੋਕਾਂ ਵੀ ਮੇਰੇ ਨਾਲ ਸਹਿਮਤ ਨਾ ਹੋਏ, ਇੱਕ ਦੋ ਮੰਦਰ ਇੱਕ ਦੋ ਬਾਂਟ, ਹਮਕੋ ਸਾਥਰ ਉਨਕੋ ਖਾਟ, ਮੂੰਡ ਪਲੋਸ ਆਮ ਟੀਕਾ ਕਰਦੇ ਨੇ ਕਿ ਸਿਰ ਤੇ ਹੱਥ ਮਾਰਦੇ ਸਾਧੂ ਹੁੰਦੇ ਨੇ, ਚੇਤੇ ਰੱਖਿਓ। ਮੈਂ ਪੜ੍ਹਦਿਆਂ ਮੈਨੂੰ ਥੋੜਾ ਜਿਹਾ ਲੱਗਾ ਕਬੀਰ ਜੈਸਾ ਮਹਾਂਪੁਰਖ ਪਖੰਡੀਆਂ ਨੂੰ ਸੇਵਾ ਕਰੂਗਾ, ਜਿਹੜਾ ਇਹ ਕਹਿ ਰਿਹਾ ਐਸੇ ਸੰਤ ਨਾ ਮੋਕੋ ਭਾਵੇਂ ਡਾਲਾ ਸਿਓ ਪੇਡਾ ਬਟਕਾਵੇਂ, ਕਿ ਉਹ ਰੋਣ ਮੋਣ ਸਾਧੂ ਪਖੰਡੀਆਂ ਦੇ ਸਿਰ ਤੇ ਹੱਥ ਪੈਰੇਗਾ, ਨਹੀਂ ਉਹ ਜ਼ਰੂਰ ਸੰਤ ਸੇਵੀ ਕਹਿ। ਉਹ ਕਹਿ ਰਹੇ ਨੇ ਕਬੀਰ ਸੇਵਾ ਕੋ ਤੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾ, ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਕਹਿ ਏਕੋ। ਪਰ ਦੂਜੇ ਪਾਸੇ ਉਹ ਵੀ ਮਹਾਂਪੁਰਖ ਕਹਿੰਦਾ ਨਹੀਂ, ਗੱਜ ਸਾਡੇ ਤਹਿ ਤੇ ਧੋਤੀਆਂ ਤੇਰੇ ਪਾਇਨ ਤੱਕ, ਕਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਖਾਤਨ ਬਾਗ, ਓਏ ਹਲਕੇ ਸੰਤ ਨਾ ਆਖੀਆਂ ਬਾਹ ਨਾਰਸ ਕੇ, ਠੱਗ ਧਿਆਨ ਦੇ ਜੇ ਮੂੰਡ ਪਲੋਸ ਕਮਰ ਬੰਦ ਪੋਥੀ, ਘਰੋਂ ਆਵਾਜ਼ ਹੁੰਦੀ ਹੈ ਜਦੋਂ ਕੋਈ ਸਾਧੂ ਆ ਜਾਂਦਾ ਤਾਂ ਮੂੰਡ ਪਲੋਸ ਦਰਦ ਹੁੰਦਾ ਹੈ ਸਿਰ ਤੇ ਹੱਥ ਫੇਰਨਾ। ਤੇ ਮੈਨੂੰ ਇੰਝ ਲੱਗਦਾ ਕਿਤੇ ਬੰਦਗੀ ਕਰਨ ਵਾਲਿਆਂ ਦੇ ਸਿਰ ਚ ਕਬੀਰ ਸਾਹਿਬ ਤੇਲ ਤਾਂ ਨਹੀਂ ਲਾਉਂਦੇ, ਮੂੰਡ ਤਾਂ ਨਹੀਂ ਉਹਨਾਂ ਦੇ ਪਲੋਸ, ਕਮਰਬੰਦ ਪੋਥੀ ਹਮਕੋ ਚਾਵਲ ਉਨਕੋ ਰੋਟੀ ਸਾਨੂੰ ਕਹਿੰਦਾ ਕਿ ਭੁੱਜੇ ਹੋਏ ਚਣੇ ਖਾ ਲਓ ਦਾਣੇ ਚਬ ਲਓ ਤੇ ਜਿਹੜੀਆਂ ਚਾਰ ਰੋਟੀਆਂ ਚੰਗੇਰ ਚ ਪਈਆਂ ਨੇ ਚੁੱਕ ਕੇ ਸਾਧ ਮੰਗਦੇ ਕਬੀਰ ਸਾਹਿਬ ਕਹਿੰਦੇ ਲੋਕੋ ਮੈਂ ਤਾਂ ਪਰਿਵਾਰ ਨੂੰ ਨੀ ਖੁਸ਼ ਕਰ ਸਕਿਆ ਤੁਹਾਨੂੰ ਕਿੱਥੇ ਕਰਾਂ ਕਹੋ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮਾਨਿਆ ਮਨ ਮਾਨੇ ਲੋਕ ਨਾ ਭਤੀਜੇ ਕਹਿ ਲੱਗੇ ਨਾ ਭਤੀਜੇ ਤਉ ਕਿਆ ਕੀਜੇ ਹੁਣ ਕੀ ਕਹਾਂ ਮੇਰੀ ਬੇਨਤੀ ਹੈ ਗੁਰੂ ਨਾਨਕ ਸਾਹਿਬ ਦੀ ਉਸ ਨਿੰਦਿਆ ਰੱਜ ਕੇ ਲੋਕਾਂ ਕੀਤੀ ਪਰ ਚੇਤੇ ਰੱਖਿਓ ਨਿੰਦਕਾਂ ਦਾ ਮੁੱਖ ਕਾਲਾ ਹੋਇਆ ਬਾਬੇ ਦੀ ਚੌਂ ਕੁੰਟੀ ਜੈ ਜੈਕਾਰ ਕਬੀਰ ਸਾਹਿਬ ਦੀ ਨਿੰਦਿਆ ਹੋਈ ਉਹ ਜਲ ਗਏ ਭਗਤ ਮਾਨ ਵਿੱਚ ਤਾਂ ਇੱਥੋਂ ਤੱਕ ਕਿਹਾ ਜਾਂਦਾ ਕਿ ਉਹਨਾਂ ਦੀ ਨਿੰਦਿਆ ਰੋਜ਼ ਕੋਈ ਕਰਦਾ ਸੀ ਇਹ ਸੱਚੀ ਗੱਲ ਜੇ ਮੈਂ ਇੱਕ ਬੇਨਤੀ ਕਰਾਂ ਅੰਦਰ ਸਾਫ ਹੋਵੇ ਹੁਣ ਇਹ ਨੀ ਆਪਣਾ ਅੰਦਰ ਔਗਣਾਂ ਨਾਲ ਭਰਿਆ ਕਹਿ ਦਈਏ ਨਹੀਂ ਜੀ ਬਾਬੇ ਨਾਨਕ ਦੀ ਵੀ ਨਿੰਦਿਆ ਹੁੰਦੀ ਸੀ ਸਾਡੀ ਹੋ ਗਈ ਤਾਂ ਕਿਹੜੀ ਜੇ ਆਪਣਾ ਅੰਦਰ ਹੀ ਪਾਪੀ ਹੋਵੇ ਤੇ ਆਪਾਂ ਤੁਲਨਾ ਦੇ ਦਈਏ ਬਾਬੇ ਨਾਨਕ ਨਾਲ ਆਪਣੇ ਆਪ ਨਹੀਂ ਰਿਦਾ ਸ਼ੁੱਧ ਜੋ ਨਿੰਦਾ ਹੋਏ ਤੇਰੇ ਅੰਦਰ ਪਵਿੱਤਰਤਾ ਹੋਵੇ ਤੇ ਇੱਥੋਂ ਤੱਕ ਕਬੀਰ ਸਾਹਿਬ ਦਾ ਜਦੋਂ ਸ਼ਬਦ ਮੈਂ ਪੜ੍ਹ ਰਿਹਾ ਸਾਂ ਕਿ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮੈਂ ਤਾਰੀ ਦੇਖੋ ਨਿੰਦਿਆ ਨੂੰ ਮਾਂ ਬਾਪ ਕਹਿ ਦੇਣਾ ਇਹਦੇ ਅਰਥ ਮਸਕੀਨ ਸਾਹਿਬ ਮੈਂ ਇੱਕ ਵਾਰੀ ਕੀਤੇ ਸਨ ਗਿਆਨੀ ਸੰਤ ਸਿੰਘ ਜੀ ਹੋਣਾ ਮੈਨੂੰ ਯਾਦ ਹੈ ਕਿ ਸ਼ਾਇਦ ਇਹ ਸੌ ਥਾਂ ਨਹੀਂ ਸੀ ਕੱਚੇ ਸੀ ਬੜੀ ਪੁਰਾਣੀ ਗੱਲ ਹੈ ਉਹਨਾਂ ਨੇ ਕਿਹਾ ਕਬੀਰ ਸਾਹਿਬ ਨੇ ਨਿੰਦਿਆ ਨੂੰ ਮਾਂ ਬਾਪ ਕਿਹਾ ਨਿੰਦਕ ਨੂੰ ਅਖੀਰ ਤੇ ਕਹਿ ਦਿੱਤਾ ਜਨ ਕਬੀਰ ਕੋ ਨਿੰਦਾ ਸਾਰ ਨਿੰਦਕ ਡੋਬਾ ਹਮ ਉਤਰੇ ਪਾਰ ਮਾਂ ਬਾਪ ਕਹਿ ਦਿੱਤਾ ਇਹਦਾ ਕਾਰਨ ਕੀ ਨਿੰਦਿਆ ਤਾਂ ਭੈੜੀ ਬਿਮਾਰੀ ਹੈ ਦੇਖੋ ਖੋਮੇ ਦਾ ਇਲਾਜ ਹੈ ਨਿੰਦਿਆ ਦਾ ਕੋਈ ਇਲਾਜ ਨਹੀਂ ਜੀ ਸਭੇ ਔਖਦ ਕੀਤੀਆਂ ਨਿੰਦਕ ਕਾ ਦਾਰੂ ਨਾ ਹੈ ਹਾਂ ਇੱਕ ਇਲਾਜ ਹੈ ਜਿਹਦੀ ਨਿੰਦਿਆ ਕਰਦਾ ਜੇ ਉਹ ਕਹਿ ਦੇ ਤੈਨੂੰ ਬਖਸ਼ ਦਿੱਤਾ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪਿੱਤਰ ਜਿਹਦੀ ਕੀਤਿਆ ਉਹ ਕਹਿ ਦੇ ਹੁਣ ਉੱਥੇ ਕਬੀਰ ਸਾਹਿਬ ਨੇ ਜੋ ਮੈਂ ਬੇਨਤੀ ਕਰ ਰਿਹਾ ਹਾਂ ਇਹਦੇ ਅਰਥ ਉਹਨਾਂ ਕੀਤੇ ਕਹਿਣ ਲੱਗੇ ਨਿੰਦਕ ਨੂੰ ਤਾਂ ਮਾਂ ਬਾਪ ਕਹਿ ਜਦੋਂ ਬੱਚਾ ਅਨਜਾਨ ਜਿਹਨੂੰ ਸ਼ੁੱਧ ਨਹੀਂ ਉਹ ਮਲ ਮੂਤਰ ਕੱਪੜੇ ਤੇ ਕਰ ਦੇਵੇ ਤੇ ਮਾਂ ਉਹਦੀ ਗੰਦਗੀ ਬਰਦਾਸ਼ਤ ਨਹੀਂ ਕਰਦੀ ਕਿਉਂ ਕਿਹਾ ਨਿੰਦਕ ਮੇਰੇ ਮਿੱਤਰ ਮੇਰਾ ਭਲਾ ਪਹਿਲੋਚ ਦੇ ਉਹ ਕਹਿਣ ਲੱਗੇ ਬੱਚਾ ਗੰਦਗੀ ਨਾਲ ਭਰ ਜਾਏ ਤੇ ਮਾਂ ਉਹਦੀ ਗੰਦਗੀ ਨੂੰ ਬਰਦਾਸ਼ਤ ਨਹੀਂ ਕਰਦੀ ਖੱਥਾਂ ਨਾਲ ਧੋਂਦੀ ਏ ਕਹਿਣ ਲੱਗੇ ਨਿੰਦਕ ਤੋਂ ਕੁਰਬਾਨ ਜਾਵਾਂ ਉਹ ਜਦੋਂ ਨਿੰਦਿਆ ਕਰਦਾ ਤੇ ਮੇਰੀ ਮੈਲ ਨੂੰ ਆਪਣੀ ਜੀਭ ਨਾਲ ਧੋਂਦਾ ਪਿਆ ਉਹ ਭਲਾਈ ਕਰਦਾ ਪਿਆ ਹੈ ਮੇਰਾ ਉਹ ਭਗਤ ਮਾਨ ਚ ਵੀ ਹੁੰਦਾ ਕਿ ਜਿੰਨੇ ਦਿਨ ਤੋਂ ਨਿੰਦਿਆ ਕਰਦਾ ਰਿਹਾ ਰੋਜ਼ ਭੋਜਨ ਭੇਜਣਾ ਕਈ ਸੱਜਣਾਂ ਨੇ ਕਿਹਾ ਮਾਇਆ ਭੇਜਣੀ ਜਿੱਧਰ ਉਹਨੇ ਨਿੰਦਿਆ ਛੱਡ ਦਿੱਤੀ ਕਬੀਰ ਸਾਹਿਬ ਨੇ ਭੋਜਨ ਭੇਜਣਾ ਬੰਦ ਕਰ ਦਿੱਤਾ ਉਹਨੇ ਕਿਹਾ ਇਹ ਕੀ ਕਹਿਣ ਲੱਗੇ ਤੂੰ ਸਾਡਾ ਕੰਮ ਛੱਡ ਦਿੱਤਾ ਸੀ ਤੇਰਾ ਛੱਡ ਦਿੱਤਾ ਉਹਨਾਂ ਕਿਹਾ ਵੀ ਤੁਹਾਡਾ ਕਹਿੰਦਾ ਤੂੰ ਰੋਜ਼ ਨਿੰਦਿਆ ਕਰਦਾ ਸੀ ਮੇਰਾ ਕੰਮ ਹੀ ਕਰਦਾ ਸੀ ਰੋਗਣਾਂ ਦਾ ਪਤਾ ਲੱਗੀ ਜਾਂਦਾ ਸੀ ਮੈਂ ਉੱਥੋਂ ਸੁਚੇਤ ਹੋਈ ਗਿਆ ਜਿੱਦਣ ਦੀ ਤੂੰ ਨਿੰਦਿਆ ਛੱਡ ਦਿੱਤੀ ਆਪਾਂ ਨੂੰ ਰੋਟੀ ਭੇਜਣੀ ਛੱਡ ਦਿੱਤੀ ਤੂੰ ਮੇਰਾ ਕਰਦਾ ਸਾਂ ਮੈਂ ਤੇਰਾ ਕਰਦਾ ਪਿਆ ਦੇਖੋ ਪਿਆਰਿਓ ਗੁਰੂ ਰਾਮਦਾਸ ਦਾ ਸ਼ਬਦ ਸੀ ਕਿ ਅਬ ਹਮ ਚਲੀ ਠਾਕੁਰ ਪੈਸਾ ਮੈਂ ਤੇਰੇ ਦਰ ਤੇ ਆ ਗਿਆ ਮਾਲਕ ਸਾਰੇ ਦਰਵਾਜ਼ੇ ਛੱਡ ਦਿੱਤੇ ਕਿਸੀ ਕੋਈ ਕੋਏ ਮੰਝ ਮਾਨੀ ਇੱਕ ਸਿਰਫ ਇੱਕ ਤੂੰ ਹੈ ਜਿਹਦੇ ਦਰ ਤੇ ਮੈਂ ਆ ਗਿਆ ਅਬ ਹਮ ਚਲੀ ਠਾਕੁਰ ਪੈਸਾ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਤ ਪ੍ਰਭੂ ਭਾਵੇਂ ਮਾਰ ਹੁਣ ਰੱਖ ਲੈ ਤੇ ਭਾਵੇਂ ਮਾਰ ਦੇ ਤੇ ਮੇਰੇ ਦੇ ਮਨ ਚ ਇੱਕ ਦਿਨ ਆਇਆ ਜੇ ਪਿਆਰ ਕਰੇਗਾ ਸਿਰ ਤੇ ਹੱਥ ਰੱਖੇਗਾ ਤਾਂ ਵੀ ਤੇਰੀ ਛੂਹ ਮਿਲੇਗੀ ਤੇ ਜੇ ਧੱਕੇ ਮਾਰੇਗਾ ਹੱਥ ਫਿਰ ਵੀ ਪਿੱਠ ਤੇ ਲੱਗਣ ਤਾਂ ਵੀ ਤੇਰੀ ਛੂਹ ਮਿਲੇਗੀ ਤੇਰੇ ਧੱਕਿਆਂ ਵਿੱਚ ਵੀ ਸੁੱਖ ਹੈ ਤੇਰੇ ਪਿਆਰ ਵਿੱਚ ਵੀ ਸੁੱਖ ਹੈ ਮਹਾਰਾਜ ਕਹਿੰਦੇ ਨੇ ਰਾਤ ਪ੍ਰਭੂ ਭਾਵੇਂ ਮਾਰ ਜੋ ਰਾਜ ਦੇਹ ਤਾਂ ਕਵਨ ਵਡਾਈ ਜੋ ਭੀਖ ਮੰਗਾਵੇ ਇਹ ਤੇਰੀ ਮਰਜ਼ੀ ਹੈ ਕਹਿਣ ਲੱਗੇ ਲੋਕਨ ਕੀ ਚਤਰਾਈ ਹੁਕਮਾਂ ਲੋਕਾਂ ਦੀ ਖੋਕੀ ਸ਼ੋਹਰਤ ਝੂਠੀ ਉਸਤਤ ਤੇ ਨਿੰਦਿਆ ਅਧੀਨ ਕੀਤੇ ਪ੍ਰਬੋਧ ਕਹਿੰਦੇ ਦੋਨੋਂ ਯਾਦ ਵਿੱਚ ਸਾਰ ਦਿੱਤੇ ਪਰ ਇੱਕ ਬੇਨਤੀ ਮੈਂ ਕਰਾਂ ਗੁਰੂ ਅੰਗਦ ਸਾਹਿਬ ਦੇ 63 ਸ਼ਲੋਕ ਨੇ ਜਿਹੜਾ ਅਖੀਰ ਵਾਲਾ ਸ਼ਲੋਕ ਹੈ ਨਾ ਗੁਰੂ ਗ੍ਰੰਥ ਸਾਹਿਬ ਚੋਂ ਉਹ ਧਿਆਨ ਨਾਲ ਸੁਣਨ ਵਾਲਾ ਹੈ
ਪਹਿਲਾ ਸਲੋਕ ਤਾਂ ਇਹ ਵੇ ਕਿ ਜਿਸ ਪਿਆਰੇ ਸੋ ਨਿਮ ਤਿਸ ਆ ਗਏ ਮਰ ਚਲ ਗਿਆ ਤ੍ਰਿਕ ਜੀਵਨ ਸੰਸਾਰ ਦਾ ਕੈ ਪਾਛੈ ਜੀਵਨ ਤੇ 63ਵਾਂ ਸਲੋਕ ਹੈ ਕਿ ਹਜ਼ੂਰ ਦਾ ਬਚਨ ਹੈ ਕਿ ਦੁਨੀਆਂ ਦੀਆਂ ਵਡਿਆਈਆਂ ਅੱਗੀ ਛੇਤੀ ਜਾਓ ਦੁਨੀਆਂ ਦੀਆਂ ਵਡਿਆਈਆਂ ਅੱਗੀ ਛੇਤੀ ਜਾਣ ਕਿ ਝੂਠੀਆਂ ਵਡਿਆਈਆਂ ਕਿੰਨੇ ਕੁ ਦਿਨ ਚੱਲਣ ਦੇਖੋ ਜੇ ਲੋਕ ਮੰਨ ਲਓ ਸਾਨੂੰ ਬਹੁਤ ਵੱਡਾ ਕਹਿਣ ਅੱਜ ਸੁਬਹ ਵੀ ਅਰਜ਼ ਕੀਤੀ ਜ਼ੋਰ ਇਹ ਲੱਗਦਾ ਹੈ ਕਿ ਮੇਰਾ ਨਾਮ ਬਣ ਗਿਆ ਹਰ ਬੰਦਾ ਜ਼ੋਰ ਲਾ ਦੇ ਕਿਸੇ ਫਿਲ ਵਿੱਚ ਵੀ ਪਿਆਰਿਆ ਆਪਣੇ ਨਾਮ ਨੂੰ ਛੱਡ ਤੂੰ ਗੁਰੂ ਦੇ ਨਾਮ ਵਾਲੇ ਪਾਸੇ ਜੋੜ ਤੇਰਾ ਨਾਮ ਬਣ ਵੀ ਗਿਆ ਤੇ ਫਿਰ ਵੀ ਗੁਰੂ ਨੂੰ ਜਪੇਗਾ ਤਨ ਮਿੱਟੀ ਹੋ ਗਿਆ ਫਿਰ ਵੀ ਤੇਰੀ ਜੈ ਜੈਕਾਰ ਜਿੰਨਾ ਨਾਮ ਜਪੇ ਉਹ ਕਿੰਨੇ ਕੁ ਵੱਡੇ ਹੋ ਗਏ ਹਜ਼ੂਰ ਸੱਚੇ ਪਾਤਸ਼ਾਹ ਨੇ ਕਿਹਾ ਨਾਨਕ ਦੁਨੀਆਂ ਦੀਆਂ ਵਡਿਆਈਆਂ ਦੁਨੀਆਂ ਦੀ ਫੋਕੀ ਸ਼ੋਹਰਤ ਇਹਨੂੰ ਅੱਗ ਚ ਫੋਕ ਦੇ ਨਾਨਕ ਦੁਨੀਆਂ ਦੀਆਂ ਵਡਿਆਈਆਂ ਅੱਗੀ ਛੇਤੀ ਜਾਲ ਇਹਦੀ ਜਲੀ ਇਹਨਾਂ ਸੜੀਆਂ ਹੋਈਆਂ ਨੇ ਨਾਮ ਵਿਸਾਰਿਆ ਇਸ ਵਡਿਆਈ ਨੇ ਨਾਮ ਭੁਲਾ ਦਿੱਤਾ ਇੱਕ ਨਾਂ ਚਲੀਆ ਨਾਲ ਕਦੀ ਕੋਈ ਫੋਕੀ ਉਸਤਤ ਬੰਦੇ ਦੇ ਨਾਲ ਨਹੀਂ ਗਏ ਕਿੰਨੀ ਕੋਸ਼ਿਸ਼ ਲੈ ਸਕਾਂਗੇ ਇਹ ਚੀਜ਼ ਮਹਾਰਾਜ ਦੋਨੋਂ ਸਾਲ ਦਿੱਤੀਆਂ ਹਾਂ ਇੱਕ ਸ਼ਬਦ ਦੋ ਹੋਰ ਕਹਾਂਗਾ ਸਿਰਫ ਧੰਨ ਗੁਰੂ ਨਾਨਕ ਸਾਹਿਬ ਦੀ ਅਸੀਂ ਪੌੜੀ ਪੜ੍ਹਦੇ ਹਾਂ ਆਪਣੀ ਸੱਤਵੀਂ ਪੌੜੀ ਜਪਜੀ ਸਾਹਿਬ ਉਹ ਸ਼ਿਖਰ ਹੈ ਜਦੋਂ ਬੰਦੇ ਦਾ ਜਨਮ ਹੁੰਦਾ ਉਹ ਕੁਝ ਚੀਜ਼ਾਂ ਉਹਦੇ ਅੰਦਰ ਜਮਾਂਦਰੂ ਪੈਦਾ ਹੁੰਦੀਆਂ ਇੱਕ ਲੰਮੀ ਉਮਰ ਬੰਦਾ ਚਾਹੁੰਦਾ ਦੂਜੀ ਪੈਸਾ ਐਸ਼ਵਰੀ ਚਾਹੁੰਦਾ ਤੇ ਤੀਜੀ ਬੰਦੇ ਦੀ ਇੱਛਾ ਵੀ ਕੋਈ ਬੰਦਾ ਮੇਰਾ ਸਮਾਜ ਵਿੱਚ ਵਿਰੋਧੀ ਨਾ ਹੋਵੇ ਕਿਉਂਕਿ ਖੂਨ ਇੱਕ ਖੁਰਾਕ ਹੈ ਜਦੋਂ ਸ਼ਾਬਾਸ਼ੀ ਮਿਲਦੀ ਹੈ ਉਦੋਂ ਤੁਸੀਂ ਦੇਖੋ ਬੰਦੇ ਦਾ ਅੰਦਰ ਕੀ ਹੈ ਤੇ ਜਦੋਂ ਚਾਰ ਬੰਦੇ ਨਿੰਦਿਆ ਕਰਦੇ ਨੇ ਕਹਿੰਦੇ ਕੁਛ ਵੀ ਨਿੰਦਿਆ ਬੰਦੇ ਦੇ ਅੰਦਰ ਨੂੰ ਇੰਝ ਖਤਮ ਕਰਦੀ ਜਿਵੇਂ ਮੰਨ ਲਓ ਕਈ ਦਿਨਾਂ ਦਾ ਬਿਮਾਰ ਪਿਆ ਹੋ ਕਿਉਂਕਿ ਨਿੰਦਾ ਇੱਕ ਐਨਰਜੀ ਹੈ ਮੈਂ ਪਿਛਲੇ ਦਿਨ ਦਰਬਾਰ ਸਾਹਿਬ ਦਰਜ ਕੀਤੀ ਸੀ ਬੰਦਾ ਬਿਮਾਰ ਹੋਵੇ ਨਾ ਮੰਜੀ ਤੇ ਪਿਆ ਉਹਦਾ ਪਤਾ ਕਰ ਜਾਓ ਉਹ ਹਾਏ ਹੋਏ ਕਰੇਗਾ ਮੇਰੇ ਤੋਂ ਉੱਠਿਆ ਨਹੀਂ ਜਾਂਦਾ ਤੇ ਜੇ ਉਸ ਉਹਦੇ ਵਿਰੋਧੀ ਕਿਸੇ ਦੀ ਨਿੰਦਿਆ ਕਰਦੇ ਹੋ ਇੰਨੀ ਟੋਨਿਕ ਇੰਨੀ ਐਨਰਜੀ ਮਿਲਦੀ ਬੰਦਾ ਸੱਚੀ ਮੁੱਚੀ ਬਿਮਾਰ ਹੋਇਆ ਵੀ ਉੱਠ ਕੇ ਬਹਿ ਜਾਂਦਾ ਨਾਲ ਗੱਲਾਂ ਸ਼ੇਅਰ ਕਰਨ ਲੱਗ ਪੈਂਦਾ ਇਹ ਐਨਰਜੀ ਅਸਲ ਚ ਮਿਲਦੀ ਜਦੋਂ ਸੁਣਿਆ ਕਿੰਨੀ ਮਿੱਟੀ ਲੱਗਦੀ ਕਿਸੇ ਦੂਜੇ ਦੀ ਸੁਣਨੇ ਆ ਤੇ ਅੰਦਰ ਖੁਸ਼ੀ ਚ ਤੇ ਜਦੋਂ ਆਪਣੀ ਸੁਣਨੇ ਅੰਦਰ ਸਰ ਲੱਗ ਪੈਂਦਾ ਕਿਉਂਕਿ ਇਹ ਜ਼ਹਿਰ ਵੀ ਅੰਮ੍ਰਿਤ ਵੀ ਬਣਦੀ ਹੈ ਸਤਿਗੁਰੂ ਨੇ ਕਿਹਾ ਦੇਖੋ ਭਲੇ ਸੱਜਣਾ ਕਿੰਨੀ ਕੁ ਉਮਰ ਤੂੰ ਲੈ ਲੈਗਾ ਤੇਰੀ ਉਮਰ ਪਰਮਾਤਮਾ 40-44 ਜੋ ਕਰਦਾ ਮੈਂ ਜਿਹੜੀ ਪੌੜੀ ਕਹਿਣੀ ਹੋ ਤੁਹਾਨੂੰ ਯਾਦ ਹੈ ਸਾਰੀ ਦੁਨੀਆ ਤੇਰੇ ਖਾਤ ਵਿੱਚ ਬੋਲੇ ਕੋਈ ਤੇਰਾ ਵਿਰੋਧੀ ਨਾ ਹੋਵੇ ਜਿੱਥੇ ਤੂੰ ਜਾਏ ਲੋਕ ਉੱਠ ਉੱਠ ਕੇ ਤੇਰਾ ਅਦਬ ਕਰਨ ਫਿਰ ਕੀ ਹੋਵੇਗਾ ਅੱਜ ਤੱਕ ਕਿਸੇ ਦੀ ਇੰਨੀ ਉਮਰ ਹੋਈ ਨਹੀਂ ਸਾਰੀ ਦੁਨੀਆ ਤੇਰੇ ਖਾਤ ਵਿੱਚ ਬੋਲੇ ਤੇਰੀ ਪਿੱਠ ਪਿੱਛੇ ਵੀ ਯਸ ਕਰਨ ਪਰ ਜੇ ਤੇਰੇ ਕੋਲ ਪਰਮਾਤਮਾ ਦੀ ਸਿਫਤ ਨਹੀਂ ਤੇ ਇੰਨੀ ਦੁਨੀਆ ਦੀ ਵਡਿਆਈ ਵੀ ਤੇਰੇ ਕਿਸੇ ਕੰਮ ਨਹੀਂ ਹੋਣੀ ਜੇ ਜੁਗ ਚਾਰੇ ਚਾਰ ਪਹਿਲਾਂ ਤੇ 10 ਹੋਰ ਲਾ ਲਓ 44 ਜੋ ਕਰ ਲਈ ਨਾ ਪਰ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਹਰ ਥਾਂ ਤੇ ਲੋਕ ਤੈਨੂੰ ਜਾਣਦੇ ਹੋ ਨਾ ਚੱਲੈ ਸਭ ਕੋਈ ਚੰਗਾ ਨਾਉਂ ਰਖਾਇਕ ਹੈ ਲੋਕਨ ਕੀ ਚਤਰਾਈ ਉਪਮਾ ਤੇ ਬਸੰਤਰ ਜਾ ਚੰਗਾ ਨਾਉਂ ਰਖਾਇਕ ਹੈ ਜਸ ਕੀਰਤ ਜਗ ਲੈ ਜੇ ਕਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੇ ਕਿ ਪਿਆਰੋ ਕੀ ਉੱਥੇ ਬਣੇਗਾ ਹਾਂ ਇੱਕ ਗੱਲ ਜ਼ਰੂਰ ਹੈ ਜਦੋਂ ਕਿਸੇ ਬੰਦਗੀ ਕਰਨ ਵਾਲੇ ਨੂੰ ਵਡਿਆਈ ਮਿਲਦੀ ਹੈ ਸੱਚ ਉਹ ਮਾਲਕ ਦੇ ਚਰਨਾਂ ਚ ਝੁਕਦਾ ਹੈ ਸੰਤ ਬਾਬਾ ਅਤਲ ਸਿੰਘ ਉਹਨਾਂ ਦੇ ਜੀਵਨ ਵਿੱਚ ਬਾਬਾ ਤੇਜਾ ਸਿੰਘ WM ਉਹਨਾਂ ਨੇ ਜੀਵਨ ਲਿਖਿਆ ਬਾਬਾ ਜੀ ਦਾ ਪਹਿਲੇ ਭਾਗ ਵਿੱਚ ਬਾਬਾ ਅਤਲ ਸਿੰਘ ਜੀ ਦਾ ਤੇ ਦੂਜੇ ਭਾਗ ਵਿੱਚ ਉਹਨਾਂ ਦਾ ਆਪਣੇ ਨਿੱਜੀ ਜੀਵਨ ਉਹਨਾਂ ਨੇ ਗੱਲ ਬੜੀ ਪਿਆਰੀ ਲਿਖੀ ਮੈਨੂੰ ਚੰਗੀ ਲੱਗੀ ਬਹੁਤ ਇੱਕ ਗਿਆਨੀ ਠਾਕਰ ਸਿੰਘ ਜੀ ਹੋਏ ਨੇ ਜੀ ਆਪਣੇ ਚ, ਬੜੀ ਪੁਰਾਣੀ ਗੱਲ, ਉਹਨੇ ਕਿਤਾਬ ਲਿਖੀ ਸੀ ਗੁਰਦੁਆਰਾ ਦਰਸ਼ਨ। ਗਿਆਨੀ ਠਾਕਰ ਸਿੰਘ ਜੀ ਪਹਿਲਾਂ ਹੋਏ ਨੇ ਬਾਬਾ ਅਤਰ ਸਿੰਘ ਜੀ ਦੇ ਵੇਲੇ 1913-14 ਦੀ ਘਟਨਾ। ਉਸ ਵੇਲੇ ਉਹ ਨਾ ਅੰਮ੍ਰਿਤ ਵੇਲੇ ਮੱਥਾ ਟੇਕਣ ਆਏ ਦਰਬਾਰ ਸਾਹਿਬ, ਕਿ ਕੀ ਦੇਖਿਆ ਕਾਲੀ ਕਮਲੀ ਵਾਲੇ ਬਜ਼ੁਰਗ ਪਰਕਰਮਾ ਚ ਮੱਥਾ ਪੈ ਟੇਕਦੇ। ਉਹ ਮੱਥਾ ਟੇਕ ਕੇ ਦੇਹ ਕਰਾ ਕੇ ਵਾਪਿਸ ਆਏ ਅਰਦਾਸ ਤੋਂ ਬਾਅਦ, ਉਹ ਦੇਖਿਆ ਬਜ਼ੁਰਗ ਅਜੇ ਥੋੜੀ ਦੂਰ ਹੀ ਅਜੇ ਗਿਆ ਤੇ ਅਜੇ ਵੀ ਮੱਥਾ ਟੇਕ ਰਹੇ। ਉਧਰ ਦਿਲ ਦਾ ਚੜਾਅ ਹੋ ਗਿਆ ਤੇ ਦੇਖਿਆ ਤੇ ਬਾਬਾ ਅਤਰ ਸਿੰਘ ਮਸਤੂ ਆਉਂਦਾ ਤੇ ਮੱਥਾ ਟੇਕਦੇ ਹਨ। ਉਹਨਾਂ ਦੇ ਮਸਤਕ ਦੇ ਉੱਤੇ ਉਹ ਨਿਸ਼ਾਨ ਵੀ ਬਣ ਗਿਆ, ਉਹ ਲਾਲੀ ਦੀ ਦਿਸਣ ਲੱਗ ਪਈ ਜਿਵੇਂ ਚਮੜੀ ਚੋਂ ਖੂਨ ਸਿੰਘਦਾ ਹੈ। ਕਹਿੰਦੇ ਉਸ ਵਕਤ ਨਾ ਗਿਆਨੀ ਠਾਕਰ ਸਿੰਘ ਪਹਿਚਾਣ ਗਏ ਤੇ ਕਹਿਣ ਲੱਗੇ, ਬਾਬਾ ਜੀ ਤੁਸੀਂ ਤਾਂ ਸੁਰਤ ਨਾਲ ਨਮਸਕਾਰ ਕਰੋ ਤਾਂ ਮੱਥਾ ਪ੍ਰਵਾਨ ਹੈ, ਕਿਉਂਕਿ ਸੁਰਤ ਨਾਲ ਵੀ ਮੱਥਾ ਟੇਕਿਆ ਜਾਂਦਾ। ਗੁਰਮੁਖੋ ਸੁਰਤ ਦੀ ਬੜੀ ਵੱਡੀ ਖੇਡ, ਤੁਸੀਂ ਸੁਰਤ ਨਾਲ ਟੇਕੋ ਤਾਂ ਵੀ ਪ੍ਰਵਾਨ, ਪਰ ਤੁਸੀਂ ਤਾਂ ਮੱਥਾ ਤੁਹਾਡਾ ਲਾਲ ਹੋ ਗਿਆ। ਤੇ ਕਹਿੰਦੇ ਇੰਨੇ ਬੈਰਾਗ ਸਵੇਰੇ ਆਏ, ਕਹਿਣ ਲੱਗੇ ਸੱਚ ਇਹ ਜਦੋਂ ਬਾਹਰ ਜਾਂਦੇ ਹਾਂ ਪ੍ਰਚਾਰ ਪ੍ਰਸਾਰ ਲਈ ਤੇ ਸੰਗਤਾਂ ਅਦਬ ਨਾਲ ਝੁਕ ਝੁਕ ਕੇ ਨਮਸਕਾਰਾਂ ਕਰਦੀਆਂ ਨੇ, ਤੇ ਅੱਜ ਸਾਰੇ ਮੱਥੇ ਗੁਰੂ ਰਾਮਦਾਸ ਨੂੰ ਟੇਕਣ ਆ ਗਿਆ। ਸੱਚੇ ਪਾਤਸ਼ਾਹ ਇਸ ਚਮੜੀ ਦੀ ਵਡਿਆਈ ਨਹੀਂ, ਵਡਿਆਈ ਕੇਵਲ ਤੇਰੇ ਸ਼ਬਦ ਦੀ, ਤੇਰੇ ਨਾਮ ਦੀ। ਜੇ ਪਰਮਾਤਮਾ ਵਡਿਆਈ ਹੈ, ਉਸ ਵਡਿਆਈ ਨੂੰ ਕਿਵੇਂ ਪਹੁੰਚਾ ਦੇ? ਦੇਖ ਕੇ ਰੱਖਿਓ, ਦੁਨੀਆਦਾਰ ਬੰਦਾ ਵਡਿਆਈ ਮਿਲਦੀ ਹੈ ਢੋਲ ਵਜਾਉਂਦਾ ਹੁੰਦਾ, ਬੰਦਗੀ ਕਰਨ ਵਾਲੇ ਨੂੰ ਵਡਿਆਈ ਮਿਲਦੀ ਹੈ ਤੇ ਰੋ ਕੇ ਸ਼ੁਕਰਾਨਾ ਕਰਦਾ। ਗੁਰੂ ਰਾਮਦਾਸ ਜੀ ਨੂੰ ਮਿਲੀ, ਮੈਂ ਉਹੀ ਸ਼ਬਦ ਕਹਿ ਕੇ ਸਮਾਪਤੀ ਕਰਾਂਗਾ। ਜਦੋਂ ਸੱਚੀ ਵਡਿਆਈ ਮਿਲੀ ਤੇ ਜੋ ਦਾਸ ਨੇ ਮੰਗਲ ਕੀਤਾ, ਗੁਰਗੱਦੀ ਤੇ ਬਿਰਾਜਮਾਨ ਹੋ ਗਏ ਤੇ ਗੁਰੂ ਅਮਰਦਾਸ ਜੀ ਦੇ ਸਾਹਮਣੇ ਦੇਖ ਕੇ ਉਹਨਾਂ ਨੂੰ ਅੱਖਾਂ ਪਾਣੀ ਚ ਭੇਜਾਈਆਂ। ਦਾੜਾ ਲੰਬੀਰਾ ਸੀ, ਤ੍ਰਿਪ ਤ੍ਰਿਪ ਕਰਦੀਆਂ ਅੱਖਾਂ ਵਿੱਚੋਂ ਨੀਰ ਗੁਰੂ ਰਾਮਦਾਸ ਜੀ ਦੇ ਦਾੜੇ ਤੇ ਪਿਆ। ਸਤਿਗੁਰੂ ਗੁਰੂ ਅਮਰਦਾਸ ਕਹਿੰਦੇ ਨੇ, ਮਹਾਂਪੁਰਖਾ ਅੱਜ ਤਾਂ ਗੁਰੂ ਨਾਨਕ ਸਾਹਿਬ ਦਾ ਤਖ਼ਤ ਜੋਤ ਸ਼ਤਰ ਰਾਜ ਯੋਗ ਤਖ਼ਤ ਦੀਨ ਗੁਰੂ ਰਾਮਦਾਸ, ਹੁਣ ਅੱਜ ਇਹਨਾਂ ਨੂੰ ਮਿਲਿਆ ਤੇ ਤੁਹਾਡੀਆਂ ਅੱਖਾਂ ਚ ਪਾਣੀ ਕਿਉਂ? ਕਹਿੰਦੇ ਹੇ ਸੱਚੇ ਪਾਤਸ਼ਾਹ, ਇਹ ਨੇਤਰਾਂ ਚੋਂ ਨੀਰ ਜਿਹੜਾ ਨਿਕਲਿਆ ਇਹ ਸ਼ੁਕਰਾਨੇ ਦਾ। ਕਿਉਂ? ਕਹਿਣ ਲੱਗੇ ਮੇਰੇ ਮਾਂ ਬਾਪ ਚਲੇ ਗਏ, ਰਿਸ਼ਤੇਦਾਰ ਕੋਈ ਨਾ, ਤੁਸੀਂ ਮਾਂ ਬਾਪ ਬਣੇ, ਤੁਸੀਂ ਰਿਸ਼ਤਾ ਕਾਇਮ ਕੀਤਾ, ਤੁਸੀਂ ਮਾਲਕ ਮੈਨੂੰ ਆਪਣਾ ਬਣਾ ਲਿਆ ਤੇ ਅੱਖਾਂ ਤਾਂ ਭਿੱਜੀਆਂ ਨੇ, ਕਦੀ ਸਿਰ ਤੇ ਘੁੰਮੜੀਆਂ ਦੀ ਟੋਕਰੀ ਚੁੱਕੀ ਸੀ, ਅੱਜ ਤੂੰ ਆਪਣੇ ਘਰ ਦਾ ਛਤਰ ਚੁਲਾ ਦਿੱਤਾ। ਪਿਆਰੇ ਵਡਿਆਈ ਲੈ ਕੇ ਸ਼ੁਕਰ ਵੀ ਜੁੜਨਾ, ਉਹ ਸ਼ਬਦ ਸਨ, ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਾਂ ਬਿਸਮ ਹੋ ਜਾਵੇ, ਖੰਭ ਜੈਸੇ ਅਪਰਾਧੀ ਅਵਰ ਕੋਈ ਰੱਖੇ। ਇਹ ਨਹੀਂ ਕਿਹਾ ਮੇਰੀ ਕਮਾਈ, ਕਹਿੰਦੇ ਨਹੀਂ, ਹਮ ਜੈਸੇ ਅਪਰਾਧੀ ਅਵਰ ਕੋਈ ਰੱਖੇ, ਜੈਸੇ ਖੰਭ ਸਤਿਗੁਰ ਰਾਤ ਲਈ ਛਡਾਏ, ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਕ ਮੇਰਾ ਸਖਾ ਸਿਖਾਏ, ਜੋ ਖਮਰੀ ਵਿਦ ਹੋਤੀ ਮੇਰੇ ਸਤਿਗੁਰਾ। ਆ ਵੀ ਤਾਂ ਸ਼ੁਕਰਾਨਾ ਹੈ, ਦਾਤ ਮਿਲੀ, ਵਡਿਆਈ ਮਿਲੀ, ਦੁਨੀਆਂ ਦੀ ਵਡਿਆਈ ਫੂਕ ਦਿੱਤੀ, ਪਰ ਜਦੋਂ ਗੁਰੂ ਨੇ ਵਡਿਆਈ ਦਿੱਤੀ ਉਹ ਸ਼ੁਕਰਾਨੇ ਵਿੱਚ, ਜੋ ਖਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾਹਮਣ ਤੁਮ ਹਰ ਜਾਣੋ ਆਪੇ, ਖਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਧ ਕੀਰੇ ਖਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾ। ਇਸੇ ਬਚਨ ਨੂੰ ਸਿਰਫ ਇੱਕੋ ਬੇਨਤੀ, ਗੁਰਮੁਖੋ ਆਪਣੀ ਮੰਜ਼ਿਲ ਗੁਰੂ ਵੱਲ ਮੁੱਖ ਕਰਕੇ ਤੁਰੀਏ। ਬਹੁਤ ਕੁਛ ਸੁਣਨਾ ਪੈਂਦਾ, ਬਹੁਤ ਕੁਛ ਜਰਨਾ ਪੈਂਦਾ, ਆਪਣੇ ਵੀ ਕਹਿੰਦੇ ਨੇ, ਬੇਗਾਨੇ ਵੀ ਕਹਿੰਦੇ ਨੇ, ਪਰ ਅੰਦਰ ਦੀ ਇੱਕ ਗੰਢ ਪੀੜੀ ਪਾਈਏ। ਸਤਿਗੁਰੂ ਸਾਰੇ ਧੱਕੇ ਮਾਰਦੇ, ਪਰ ਤੂੰ ਆਪਣੇ ਚਰਨਾਂ ਨਾਲ ਜੋੜੀ ਰੱਖੇ। ਸਤਿਗੁਰੂ ਕਿਰਪਾ ਕਰੇ ਆਪ ਸਮੂਹ ਸੰਗਤਾਂ ਦਾ, ਸਮੂਹ ਪ੍ਰਬੰਧਕ ਵੀਰਾਂ ਦਾ, ਗੁਰੂ ਘਰ ਦੇ ਗ੍ਰੰਥੀ ਸਾਹਿਬ ਜੀ ਸਭ ਦਾ ਤਹਿ ਦਿਲ ਧੰਨਵਾਦ। ਕਿਉਂਕਿ ਦਾਸ ਤਕਰੀਬਨ ਆ 2 ਮਹੀਨਿਆਂ ਤੋਂ ਬਾਅਦ, 2.5 ਮਹੀਨਿਆਂ ਤੋਂ ਬਾਅਦ ਫਿਰ ਆਉਣਾ ਪਿਆ
ਇੱਕ ਅਨੰਦਕਾਰ ਸੀ ਸਿੰਘ ਦਾ, ਉੱਥੇ ਹਾਜ਼ਰੀ ਭਰਨੀ ਪੈਣੀ ਸੀ ਜ਼ਰੂਰੀ। ਇਸ ਕਰਕੇ ਆਪ ਜੀ ਦੇ ਦਰਸ਼ਨ ਦੀਦਾਰੇ ਫਿਰ ਮਾਲਕ ਨੇ ਦੁਬਾਰਾ ਕਰਾਏ ਨਾਮ ਕਿਸੇ ਸਥਾਨ ਤੇ। ਇਹ ਗੁਰਦੁਆਰਾ ਸਾਹਿਬ ਹੈ, ਸਤਿਗੁਰੂ ਕਿਰਪਾ ਕਰੇ ਤੁਹਾਡੀ ਭਾਵਨਾ ਨੂੰ ਭਾਗ ਲਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।